ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਨ ਰੇਡੀਓ ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਆਪਣਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡੀ ਦੋਸਤ ਤੁਹਾਡੀ ਹੋਸਟ ਅੰਜੂਜੀਤ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਅਸੀਂ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋ ਜ਼ਿੰਦਗੀ ਦੀਆਂ ਭਰਪੂਰ ਖੁਸ਼ੀਆਂ ਦਾ ਆਨੰਦ ਮਾਣ ਰਹੇ ਹੋਵੋ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਦੇ ਲੱਪ ਭਰ ਭਰ ਪਾ ਰਿਹਾ ਹੋਵੇ ਸੋ ਦੋਸਤੋ ਅੱਜ ਫੇਰ ਰਲ ਆ ਬੈਠੇ ਹਾਂ ਖੁਸ਼ੀਆਂ ਸਾਂਝੀਆਂ ਕਰਨ ਲਈ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ ਦਿਲ ਦੀ ਸਾਂਝ ਪਾਉਣ ਲਈ ਇਧਰਲੀ ਉਧਰਲੀ ਗੱਲ ਕਰਨ ਲਈ ਚੱਲਦੇ ਹਾਲਾਤਾਂ ਦੀ ਗੱਲ ਕਰਨ ਲਈ ਸਮੇਂ ਦੇ ਹਾਲਾਤਾਂ ਦੀ ਗੱਲਬਾਤ ਕਰਨ ਦੇ ਲਈ ਬਾਬਾ ਨਾਨਕ ਜੰਮਿਆ ਜਿਸ ਵੇਲੇ ਆਪਣੇ ਮਾਂ ਤੇ ਪਿਓ ਦੀ ਧੀਰ ਬਣਿਆ ਭੈਣ ਨਾਨਕੀ ਲਈ ਉਹ ਨਾਨਕ ਸੋਹਣਾ ਨਿਕੜਾ ਜਿਹਾ ਸੀ ਵੀਰ ਬਣਿਆ ਉਹਨੇ ਮੁੱਖੋਂ ਉਚਾਰਿਆ ਸ਼ਬਦ ਜਿਹੜਾ ਜ਼ੁਲਮ ਮੇਟਣੇ ਲਈ ਸ਼ਮਸ਼ੀਰ ਬਣਿਆ ਬਣਿਆ ਹਿੰਦੂਆਂ ਦਾ ਉਹ ਗੁਰੂ ਸੱਚਾ ਸਿਦਕੀ ਮੋਮਨਾ ਦਾ ਕਾਮਲ ਪੀਰ ਬਣਿਆ ਨਜ਼ੀਰ ਵਾਸਤੇ ਬਣਿਆ ਉਹ ਸ਼ਾਹ ਨਾਨਕ ਲੋਕਾਂ ਲਈ ਪਰ ਬੇਨਜ਼ੀਰ ਬਣਿਆ ਇਕਵਾਲ ਸਮਝਿਆ ਹੋਕਾ ਤੋਹੀ ਦੋਸਤਾ ਭਟਕੇ ਲੋਕਾਂ ਲਈ ਆਪ ਰਾਹਗੀਰ ਬਣਿਆ ਘਰ ਛੱਡ ਟੁਰਿਆ ਦੁਨੀਆਂ ਸੋਧਣੇ ਨੂੰ ਲੋਕਾਂ ਸੋਚਿਆ ਨਾਨਕ ਫਕੀਰ ਬਣਿਆ ਚੱਕਰ ਲਾ ਮੁੜਿਆ ਲੋਕਾਂ ਵੇਖਿਆ ਏ ਸਾਰਾ ਜੱਗ ਹੀ ਉਹਦੀ ਜਗੀਰ ਬਣਿਆ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਸ ਤੇ ਹੋਵੇ ਤੇਰੀ ਕਿਰਪਾ ਉਸਦੇ ਸਿਰ ਤੋਂ ਟਲੇ ਬਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੂੰ ਜੀਵਾਂ ਦੇ ਭਲੇ ਦੀ ਖਾਤਰ ਕਲ ਯੁਗ ਵਿੱਚ ਅਵਤਾਰ ਲਿਆ ਸਾਰੇ ਜਗ ਦਾ ਚੱਕਰ ਲਾਇਆ ਸਭ ਨੂੰ ਸਿਖਾਏ ਧਰਮ ਦਇਆ ਉਸ ਧਰਤੀ ਦੇ ਪਾਪੀ ਤਰ ਗਏ ਜਿੱਥੇ ਤੇਰਾ ਕਦਮ ਪਿਆ ਸਤ ਕਰਤਾਰ ਜਿਨ੍ਹਾਂ ਨੇ ਜਪਿਆ ਦੁੱਖ ਰੋਗ ਪੈ ਪਰਮ ਗਿਆ ਸਭ ਸੰਸਾਰ ਨੂੰ ਆਣ ਨਿਵਾਇਆ ਸਭ ਸੰਸਾਰ ਨੂੰ ਆਣ ਨਿਵਾਇਆ ਤੂੰ ਸਮਰੱਥ ਹੈ ਸਰਬ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬਾਬਰ ਹਿੰਦ ਤੇ ਚੜ ਕੇ ਆਇਆ ਤੈਨੂੰ ਦਰਦ ਅਪਾਰ ਹੋਇਆ ਖੇਤੀ ਮਾਰ ਪਈ ਕੁਰਲਾਣੇ तैं की दर्द ना आया। बाबर हिंद ते चढ़ के आया तैनू दर्द या पार होया। पर जद बाबर ने दर्शन कीता सारा दूर हंकार होया। सुन के बचन तो सांदे सतगुर तन मन उसदा ठार होया। तू सच अदल दा सबक सिखाया प्रगट विच संसार होया। जो मंगे सो मिलदा तैथों, जो मंगे सो मिलदा तैथों। तू दाता है सर्व फला नानक नाम चढ़दी कला। तेरे बाणे सर्वत दा भला नानक नाम चढ़दी कला। तेरे बाणे सर्वत दा भला। नौनिद नाम गरीबी पाके वंडी सब संसार दे विच। ए जिसने पाई दात इलागी मन जुड़िया निरंकार दे विच। खाली कोई ना जावे तेरे जो आया दरबार दे विच। चार वरन होए चारे प्यारे किना नहीं सरकार दे विच। तेरे फाने उच्चे नीवे, तेरे फाने उच्चे नीवे। सब रब दी है कुदरत कला नानक नाम चढ़दी कला। तेरे भाणे सर्वत दा भला नानक नाम चढ़दी कला। तेरे भाणे सर्वत दा भला। ना कोई बैरी नहीं बिगाना ए प्रचार तेरा बाबा। बाला ते मरदाना जी ने कीता संग तेरा बाबा। हिंदू मुस्लिम सिख ईसाई मलिया दर तेरा बाबा। बुरिया नाल भी नेकी करनी ए सुभाव तेरा बाबा। जो नानक ने धर्म चलाया, जो नानक ने धर्म चलाया। होर ना कोई सके चला नानक नाम चढ़दी कला। तेरे भाणे सर्वत दा भला जिस ते होवे तेरी कृपा। उस दे सिर तो टले बला नानक नाम चढ़दी कला। तेरे भाणे सर्वत दा भला नानक नाम चढ़दी कला। तेरे भाणे सर्वत दा भला।
पर गुरु वालों उन्हां नूं 1499 ईस्वी विच बेई नदी दे प्रवेश वालों मन्या गया। बचपन विच ही आप जी बहमा भरमां तों दूर सन ते जदों जनेऊ पाउण दी रस्म आई जां जनेऊ पाउण लई कहा गया तां आप जी ने जनेऊ धारण तों इनकार कर दिता। बचपन विच ही आप जी नूं रब दी भगती दी लगन सी। पशुआं नूं चारन गए आप रब दी भगती च लीन हो गए ते पशु लोकां दे खेतां विच जाके चरन लगे। 20 रुपए दे नाल भुखे साधुआं नूं खाना खिलाया। आप जी दी शादी बीबी सुलखणी जी दे नाल हुई ते आप जी दे दो पुत्र सन बाबा श्री चंद जी ते लक्ष्मी दास जी। गुरु नानक देव जी दियां बहुत सारियां साखियां बहुत सारियां कहानियां जिन्हां नूं असीं अक्सर सुनिया अते पढ़िया है पर उन्हां दे विच्चों फिर भी मैं थानूं एक कहानी जरूर सुनावांगी। ना कोई हिंदू ना कोई मुसलमान। कहिंदे हन कि जदों गुरु नानक देव जी बेई नदी तों बाहर आए तां उन्हां ने सब तों पहला एक नारा लाया ना कोई हिंदू ਨਾ ਮੁਸਲਮਾਨ। ਗੁਰੂ ਜੀ ਨੇ ਸਮਝਾਇਆ ਕਿ ਹਿੰਦੂ ਮੁਸਲਮਾਨ ਵਾਲੇ ਬਿਤਕਰੇ ਛੱਡ ਦਿਓ, ਪਰਮਾਤਮਾ ਨੂੰ ਸਾਰੀ ਲੋਕਾਈ ਵਿੱਚ ਦੇਖੋ, ਇੱਕ ਅਕਾਲ ਪੁਰਖ ਨੂੰ ਹੀ ਯਾਦ ਕਰੋ ਜੋ ਸਭ ਅੰਦਰ ਵਸ ਰਿਹਾ ਹੈ। ਜਦੋਂ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਅਤੇ ਕਾਜੀ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗੇ, ਗੁਰੂ ਜੀ ਜੇ ਤੁਹਾਨੂੰ ਹਿੰਦੂਆਂ ਤੇ ਮੁਸਲਮਾਨਾਂ ਅੰਦਰ ਇੱਕੋ ਰੱਬ ਦਿਸਦਾ ਹੈ ਤਾਂ ਆਓ ਸਾਡੇ ਨਾਲ ਰਲ ਕੇ ਨਮਾਜ਼ ਪੜ੍ਹੋ। ਸਤਿਗੁਰ ਨਵਾਬ ਤੇ ਕਾਜੀ ਨਾਲ ਤੁਰ ਪਏ। ਮਸਜਿਦ ਵਿਚ ਸਾਰੇ ਮੁਸਲਮਾਨ ਇਕੱਠੇ ਹੋਏ। ਸਭ ਦੇ ਅੱਗੇ ਖਲੋ ਕੇ ਕਾਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਵੀ ਉਸ ਕੋਲ ਖੜੇ ਹੋ ਗਏ ਤੇ ਲੱਗੇ ਕਾਜੀ ਦੇ ਚਿਹਰੇ ਨੂੰ ਪੜ੍ਹਨ। ਸਤਿਗੁਰ ਨੇ ਕਾਜੀ ਵੱਲ ਤੱਕਿਆ, ਤੱਕ ਕੇ ਹੱਸ ਪਏ। ਉਹਨਾਂ ਨੂੰ ਸਾਫ ਦਿਸ ਰਿਹਾ ਸੀ ਕਿ ਕਾਜੀ ਦਾ ਮਨ ਉੱਥੇ ਹਾਜ਼ਰ ਨਹੀਂ ਸੀ। ਮੁਸਲਮਾਨੀ ਰਾਜ ਸੀ, ਉਹਨਾਂ ਦਾ ਧਰਮ ਅਸਥਾਨ ਸੀ, ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਉੱਥੇ ਹਾਜ਼ਰ ਸੀ। ਵੱਡਾ ਕਾਜੀ ਸੈਂਕੜੇ ਮੁਸਲਮਾਨਾਂ ਸਮੇਤ ਨਮਾਜ਼ ਵਿੱਚ ਸ਼ਾਮਲ ਸੀ। ਇਹ ਗੁਰੂ ਜੀ ਵਰਗੇ ਸੂਰਮੇ ਦਾ ਹੀ ਕੰਮ ਸੀ ਕਿ ਨਮਾਜ਼ ਪੜ੍ਹਦੇ ਕਾਜ਼ੀ ਕੋਲ ਖਲੋ ਕੇ ਉਸਦਾ ਹਾਸਾ ਉਡਾਉਣ। ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸਨ, ਖਰੀ ਖਰੀ ਗੱਲ ਕਹਿ ਦੇਣ ਤੋਂ ਉਹ ਡਰਦੇ ਨਹੀਂ ਸਨ। ਡਰ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ। ਕਾਜ਼ੀ ਕਿਵੇਂ ਸਹਾਰ ਸਕਦਾ ਸੀ ਕਿ ਕੋਈ ਉਸਦਾ ਹਾਸਾ ਉਡਾਏ। ਉਸਨੇ ਨਮਾਜ਼ ਖਤਮ ਹੋਣ ਤੇ ਨਵਾਬ ਅੱਗੇ ਗਿਲਾ ਕੀਤਾ। ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਤੇ ਹੱਸਣ ਦਾ ਕਾਰਨ ਕੀ ਸੀ, ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਮੈਂ ਨਮਾਜ਼ ਕਿਸ ਦੇ ਨਾਲ ਪੜ੍ਹਦਾ। ਕਾਜ਼ੀ ਸਾਹਿਬ ਮੂੰਹੋਂ ਤਾਂ ਨਮਾਜ਼ ਪੜ੍ਹ ਰਹੇ ਸਨ ਪਰ ਇਹਨਾਂ ਦਾ ਮਨ ਨਮਾਜ਼ ਵਿੱਚ ਨਹੀਂ ਸੀ। ਇਹਨਾਂ ਦਾ ਮਨ ਤਾਂ ਘਰ ਪੁੱਜਾ ਹੋਇਆ ਸੀ, ਕਿਧਰੇ ਨਵਾਂ ਜੰਮਿਆ ਬਛੇਰਾ ਬੇੜੇ ਵਿਚਲੀ ਖੂਹੀ ਵਿੱਚ ਨਾ ਡਿੱਗ ਪਵੇ। ਗੁਰੂ ਜੀ ਸਮਝਾ ਰਹੇ ਸਨ ਕਿ ਇਸ ਗੱਲ ਦਾ ਕੀ ਲਾਭ ਕਿ ਨਿਰੀ ਜੀਵ ਹੀ ਕੋਈ ਲਫ਼ਜ਼ ਪੜੀ ਜਾਵੇ। ਜੇ ਮਨ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਐਸੀ ਨਮਾਜ਼ ਸੱਚੀ ਕਿਵੇਂ ਹੋਈ? ਇਹ ਗੱਲ ਸਭ ਦੀ ਸਮਝ ਵਿੱਚ ਆ ਗਈ। ਅੱਜ ਬਣ ਖੰਡਾਂ ਨੇ ਟਹਿਕੀਆਂ ਕੁਲ ਧਰਤ ਨੂੰ ਚੜਿਆ ਚਾ, ਅੱਜ ਮੇਘ ਧੂਸਰੇ ਛੱਟ ਗਏ ਤੇ ਛਤਰ ਗਿਆ ਨਿੰਬਲਾ, ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ, ਅੱਜ ਰੱਕੜਾਂ ਦੀ ਕੋਈ ਹਿੱਕ ਤੇ ਗਿਆ ਮਹਿਕ ਦਾ ਅੱਖਰ ਬਾ, ਅੱਜ ਸਭੇ ਚਸ਼ਮੇ ਬੌਲੀਆਂ ਸਭ ਝਰਨੇ ਰਹੇ ਮਸਤਾ, ਗਏ ਪਰਵਤ ਗਿਰੀਆਂ ਚੋਟੀਆਂ ਹੋ ਗਿੱਠ ਗਿੱਠ ਹੋਰ ਉਤਾਂ, ਅੱਜ ਬਣ ਵਿੱਚ ਹਿਰਨੀ ਸੂ ਪਈ ਤੇ ਲਿਸ਼ਕਣ ਲੱਗ ਪਏ ਘਾ, ਅੱਜ ਨਿਖਰਣ ਆਉਣਾ ਖੱਤੀਆਂ ਤੇ ਚੜਨਾ ਚੰਦ ਨਮਾ, ਅੱਜ ਅੱਡੀਆਂ ਨੱਚਣ ਲੱਗੀਆਂ ਤੇ ਨੈਣ ਗਏ ਸੁਲਫਾ, ਅੱਜ ਜਟਾ ਜਟੂਰੇ ਬੋਦੜੇ ਗਏ ਬਿਨ ਤੇਲੋਂ ਥੰਦਿਆ, ਅੱਜ ਪਵਨੀ ਖੁਰੀਆਂ ਮਿਸ਼ਰੀਆਂ ਤੇ ਮਿੱਠਤ ਵੱਧਦੀ ਜਾ, ਅੱਜ ਰੋਈਆਂ ਹੋ ਕੇ ਬੌਰੀਆਂ ਲਿਆ ਚੋਗ ਸਰਾਰਾ ਪਾ, ਅੱਜ ਧੁੱਪਾਂ ਧਿਆਨ ਧਰੇਂਦੀਆਂ ਪੜ ਵਰਤਮਾਨ ਗੁਟਕਾ, ਅੱਜ ਮੌਸਮ ਨੇ ਮਿਜ਼ਰਾ ਬੜੇ ਲਏ ਉਂਗਲਾਂ ਦੇ ਵਿੱਚ ਪਾ, ਅੱਜ ਪੌਣ ਸ਼ਰੀ ਦੀ ਡਾਲੀਏ ਰਹੀ ਫਲੀਆਂ ਨੂੰ ਛਣਕਾ, ਪਏ ਅੱਡੀਆਂ ਚੁੱਕ ਚੁੱਕ ਵੇਖ ਦੇ ਅੱਜ ਕਿੱਕਰਾਂ ਤੇ ਫਰਮਾ, ਕਹਿੰਦੇ ਬਾਟ ਲੰਬੇਰੀ ਮਾਰਦਾ ਇੱਕ ਸਾਧੂ ਲੰਘ ਰਿਹਾ, ਜਿਹਦੇ ਮਣੀਆਂ ਮੱਥੜੇ ਸਾਹਮਣੇ ਗਏ ਸੂਰਜ ਵੀ ਕੱਚਿਆ, ਜਿਹਦੀ ਪਾਣੀ ਬਣ ਗਏ ਆਰਸੀ ਕੀ ਆਰਸੀਆਂ ਦੀ ਥਾ ਜੋ ਬ੍ਰਹਮ ਜਨੇਊ ਪਹਿਨਦਾ ਸੂਤਰ ਨੂੰ ਦੂਰ ਬਗਾ ਜੋ ਲੱਲੀ ਉਮਰੇ ਚੱਲਿਆ ਪਾਂਦੇ ਨੂੰ ਪੜਨੇ ਪਾ ਜੋ ਅਥਰਾ ਹੀ ਅਲਵੇਲੜਾ ਜਿਹਦੇ ਸੀਸ ਪੁਚੰਗੀ ਸ਼ਾ ਉਹ ਬੇਦੜੀਆਂ ਦਾ ਸ਼ੋਕਰਾ ਜੋ ਡਾਡਾ ਬੇਪਰਵਾਹ ਜੋ ਚੁਗਦਾ ਰੱਬ ਕੀਆਂ ਰੋੜੀਆਂ ਜਿਹਦਾ ਨਾਨਕ ਨਾਮ
ਸਭ ਕੁਛ ਨੂਰੋ ਨੂਰੀ ਹੋਇਆ ਰਿਸ਼ਮਾ ਵਿੱਚ ਪਰੋਇਆ ਹੋਇਆ ਸਭ ਕੁਛ ਨੂਰੋ ਨੂਰੀ ਹੋਇਆ ਰਿਸ਼ਮਾ ਵਿੱਚ ਪਰੋਇਆ ਹੋਇਆ ਕੁਲ ਧਰਤੀ ਦਾ ਜ਼ਰਾ ਜ਼ਰਾ ਕੁਲ ਧਰਤੀ ਦਾ ਜ਼ਰਾ ਜ਼ਰਾ ਨਾਨਕ ਨਾਨਕ ਹੋਇਆ ਹੋਇਆ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰ ਨਾਨਕ ਕੋਈ ਨਾਮ ਨਹੀਂ ਹੈ ਨਾਨਕ ਕੋਈ ਧਾਮ ਨਹੀਂ ਹੈ ਨਾਨਕ ਹੈ ਇੱਕ ਗੀਤ ਇਲਾਹੀ ਨਾਨਕ ਹੈ ਇੱਕ ਗੀਤ ਇਲਾਹੀ ਕੁਦਰਤ ਵਿੱਚ ਪਰੋਇਆ ਧਰਤੀ ਦਾ ਜ਼ਰਾ ਜ਼ਰਾ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰੀ ਹਾਂ ਨਾਨਕ ਹਰ ਇੱਕ ਖੰਡ ਹੈ ਆਪੇ ਨਾਨਕ ਹੀ ਬ੍ਰਹਿਮੰਡ ਹੈ ਆਪੇ ਹਰੇਕ ਯੁੱਗ ਦੇ ਅੱਗੇ ਪਿੱਛੇ ਹਰੇਕ ਯੁੱਗ ਦੇ ਅੱਗੇ ਪਿੱਛੇ ਨਾਨਕ ਆਪ ਖਲੋਇਆ ਹੋਇਆ ਕੁਲ ਧਰਤੀ ਦਾ ਜ਼ਰਾ ਜ਼ਰਾ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਨੂਰੀ ਹਾਂ ਹਰ ਮਨ ਦਾ ਬੂਹਾ ਖੜਕਾਵੇ ਨਾਨਕ ਚੁੱਪ ਚਪੀ ਤੇ ਆਵੇ ਖੋਲ ਨਾ ਹੋਇਆ ਮੈਂ ਮੂਰਖ ਤੋਂ ਖੋਲ ਨਾ ਹੋਇਆ ਮੈਂ ਮੂਰਖ ਤੋਂ ਮਨ ਦਾ ਬੂਹਾ ਢੋਇਆ ਹੋਇਆ ਕੁਲ ਧਰਤੀ ਦਾ ਜ਼ਰਾ ਜ਼ਰਾ ਨਾਨਕ ਨਾਨਕ ਹੋਇਆ ਸਭ ਕੁਛ ਨੂਰੋ ਨੂਰੀ ਹਾਂ ਅੰਜਨ ਮਾਹੇ ਨਿਰੰਜਨ ਰਹੀਏ ਨਾਨਕ ਸੁਣੀਏ ਨਾਨਕ ਕਹੀਏ ਹਾਂ ਅੰਜਨ ਮਾਹੇ ਨਿਰੰਜਨ ਰਹੀਏ ਨਾਨਕ ਸੁਣੀਏ ਨਾਨਕ ਕਹੀਏ ਨਾਨਕ ਉਸ ਵਿੱਚ ਰਮਿਆ ਤੇ ਓ ਨਾਨਕ ਵਿੱਚ ਸਮੋਇਆ ਹੋਇਆ ਨਾਨਕ ਨਾਨਕ ਹੋਇਆ ਹੋਇਆ ਸਭ ਕੁਛ ਨੂਰੋ ਹੋਇਆ ਰਿਸ਼ਮਾ ਵਿੱਚ ਪਰੋਇਆ ਹੋਇਆ ਕੁਲ ਧਰਤੀ ਦਾ ਜ਼ਰਾ ਜ਼ਰਾ ਕੁਲ ਧਰਤੀ ਦਾ ਜ਼ਰਾ ਜ਼ਰਾ ਨਾਨਕ ਨਾਨਕ ਹੋਇਆ ਹੋਇਆ ਨਾਨਕ ਨਾਨਕ ਹੋਇਆ ਹੋਇਆ ਨਾਨਕ 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 ਹੋਇਆ ਸਭ ਕੁਛ ਨੂਰੋ ਨੂਰੀ
ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ ਦੋਸਤੋ ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ ਤੋਂ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ
ਝੁਕਾਵਾ ਮੈਂ ਤੇਰੇ ਹਜ਼ੂਰ ਨਾਨਕ ਏ ਸੀਸ ਝੁਕਾਵਾ ਮੈਂ ਤੇਰੇ ਹਜ਼ੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾਂ ਮੈਂ ਤੇਰੇ ਨਾਮ ਦੀ ਮਸਤੀ ਵਿੱਚ ਤੇ ਜੀਵਨ ਗੁਜ਼ਾਰਾਂ ਮੈਂ ਇਸ ਅੰਮ੍ਰਿਤ ਸਰੋਵਰ ਵਿੱਚ ਫਿਰ ਟੁੱਬੀਆਂ ਮਾਰਾਂ ਮੈਂ ਜੋ ਮੰਤਰ ਬਖਸ਼ਿਆ ਏ ਉਹ ਦਿਲ ਵਿੱਚ ਧਾਰਾਂ ਮੈਂ ਤੇਰੇ ਨਾਮ ਦੀ ਮੈਂ ਪੀਵਾਂ ਤੇ ਚੜੇ ਸਰੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ ਇਹ ਬਾਣੀ ਪੜ ਕੇ ਤੇ ਵਿੱਚ ਸੰਗਤ ਜਾਵਾਂ ਮੈਂ ਸਤ ਸੰਗਤ ਜਾ ਕੇ ਤੇ ਜਸ ਸੁਣਾ ਤੇ ਗਾਵਾਂ ਮੈਂ ਫਿਰ ਤੂੜ ਗੁਰ ਸਿੱਖਾਂ ਦੀ ਮੱਥੇ ਤੇ ਲਾਵਾਂ ਮੈਂ ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਏ ਦਸਤੂਰ ਨਾਨਕ ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿੱਚ ਵਸ ਜਾਏ ਇਹ ਤੀਰ ਅਣਿਆ ਲਾਏ ਜੋ ਦਿਲ ਵਿੱਚ ਤਸ ਜਾਏ ਕਈ ਫੁੱਲਿਆਂ ਪਟਕਿਆਂ ਨੂੰ ਇਹ ਰਸਤਾ ਦੱਸ ਜਾਏ ਕਿਸੇ ਸਾਧ ਦੀ ਰਸਨਾ ਵਿੱਚ ਇਹ ਬਾਣੀ ਰਸ ਜਾਏ मैं पानी टोवा बन उसदा मजदूर नानक बन जाए जिंदगी दा ए दस्तूर नानक बन जाए जिंदगी दा ए दस्तूर नानक पिन्नी रैंदड़िए ओ चमकन तारे जो ए जागन संत जना मेरे राम प्यारे जो इना चंद दिया रिश्मा विच तेरे करन दीदारे जो मैनू ओना दा संग बख्शो हन तेरे सवारे जो ओना विच वसदा है तेरा ही जरूर नानक बन जाए जिंदगी दा ए दस्तूर नानक बन जाए जिंदगी दा ए दस्तूर नानक तेरे कोलों ले सिखिया ए जीवन बनावा मैं तस्वीर तेरी हर दम विच दिल दे वसावा मैं तेरे गीत भी प्यारा दे हर दम ही गावा मैं कह के तेरे चरना ते फुला बख्शावा मैं हाथ बन के अर्ज करा के बख्शो कसूर नानक बन जाए जिंदगी दा ए दस्तूर नानक बन जाए जिंदगी दा ए दस्तूर नानक।
तो दोस्तों तुसी सुन रहे हो हरमन रेडियो अंजीत शर्मा दे नाल लहरां प्रोग्राम। सो एक वारी फेर पूरे जगत नू गुरु महाराज जी दे प्रकाश पूर्व दियां बहुत बहुत बधाईयां बहुत बहुत मुबारकां। सो कुछ पल असी उन्हां दी हजूरी दे विच अपनी हाजरी लवाई ओ सच्चे पातशाह वाहिगुरु जी अगे अरदासां प्रार्थनावां करदे आं कि ओ साडियां हाजरियां नू कबूल करे। ਜਿਹੜਾ ਜਿਹੜਾ ਵੀ ਉਸ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਅਰਦਾਸ ਦੇ ਲਈ ਬੈਠਦਾ ਉਹਨਾਂ ਦੀਆਂ ਅਰਦਾਸਾਂ ਕਬੂਲ ਹੋਣ। ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਜੋ ਵੀ ਕੋਈ ਬਿਮਾਰ ਹੈ ਜੋ ਸਿਹਤ ਵੱਲੋਂ ਤੰਦਰੁਸਤ ਨਹੀਂ ਹੈ ਉਹਨਾਂ ਨੂੰ ਕਾਮਯਾਬੀਆਂ ਸਿਹਤ ਵੱਲੋਂ ਕਾਮਯਾਬੀਆਂ ਦੇਣੀਆਂ ਤੇ ਜਿਹੜੇ ਉਦਾਸ ਹਨ ਦੁਖੀ ਹਨ ਕਿਸੇ ਕਾਰਨ ਕਰਕੇ ਉਹਨਾਂ ਨੂੰ ਖੁਸ਼ੀਆਂ ਦੇਣੀਆਂ ਖੁਸ਼ੀਆਂ ਦੇ ਭੰਡਾਰ ਦੇਣੇ। ਸਾਡੇ ਬੱਚੇ ਸਾਡਾ ਭਵਿੱਖ ਨੇ ਉਹਨਾਂ ਬੱਚਿਆਂ ਦੇ ਉੱਤੇ ਸਦਾ ਹੀ ਆਪਣਾ ਹੱਥ ਰੱਖਣਾ ਬੱਚਿਆਂ ਨੂੰ ਚੰਗੀ ਸਿਹਤ ਚੰਗੀ ਸੋਚ ਤੇ ਚੰਗੇ ਰਸਤੇ ਬਖਸ਼ਣੇ ਤਾਂ ਕਿ ਉਹ ਉਹਨਾਂ ਰਸਤਿਆਂ ਤੇ ਜਾ ਕੇ ਆਪਣਾ ਭਵਿੱਖ ਸਜਾ ਸਕਣ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਉਹਨਾਂ ਦੇ ਦੋਸਤ ਮਿੱਤਰ ਸਹੇਲੀਆਂ ਬਣਦੀਆਂ ਨੇ ਉਹ ਐਸੀ ਸੋਚ ਵਾਲੀਆਂ ਹੋਣ ਐਸੀ ਉਹਨਾਂ ਦੀ ਸੰਗਤ ਹੋਵੇ ਕਿ ਉਹ ਜ਼ਿੰਦਗੀ ਦੇ ਕਿਸੇ ਵੀ ਹਾਲਾਤਾਂ ਦੇ ਵਿੱਚ ਆਪਣੇ ਮਾਰਗ ਤੋਂ ਨਾ ਭਟਕਣ। ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਸੀਂ ਹਰ ਥਾਂ ਹਰ ਜਗ੍ਹਾ ਹਰ ਪਲ ਹਰ ਥਾਂ ਤੇ ਵਿਰਾਜਮਾਨ ਹੋ। ਦੁੱਖਾਂ ਦੇ ਵਿੱਚ ਤੁਸੀਂ ਹੋ ਸੁੱਖਾਂ ਦੇ ਵਿੱਚ ਤੁਸੀਂ ਹੋ ਹਨੇਰੇ ਦੇ ਵਿੱਚ ਤੁਸੀਂ ਹੋ ਚਾਨਣ ਦੇ ਵਿੱਚ ਤੁਸੀਂ ਹੋ ਧੁੱਪਾਂ ਦੇ ਵਿੱਚ ਤੁਸੀਂ ਹੋ ਛਾਵਾਂ ਦੇ ਵਿੱਚ ਤੁਸੀਂ ਹੋ ਇਹ ਮੇਰੇ ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਸਭ ਤੇ ਰੱਖਣਾ। ਤੁਸੀਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ ਸਾਡੇ ਅੰਦਰ ਪਵਿੱਤਰ ਸੋਚਾਂ ਪੈਦਾ ਕਰਨੀਆਂ ਤੇ ਸਾਡਾ ਮੇਲ ਮਿਲਾਪ ਉਹਨਾਂ ਇਨਸਾਨਾਂ ਦੇ ਨਾਲ ਹੀ ਕਰਾਉਣਾ ਜਿਨ੍ਹਾਂ ਇਨਸਾਨਾਂ ਨੂੰ ਤੂੰ ਪਸੰਦ ਕਰਦਾ ਹੈ ਜਿਨ੍ਹਾਂ ਦੇ ਨਾਲ ਬੈਠ ਕੇ ਅਸੀਂ ਕੁਛ ਸਿੱਖ ਸਕੀਏ ਕੁਛ ਆਪਣੀ ਜ਼ਿੰਦਗੀ ਦਾ ਸੋਧ ਕਰ ਸਕੀਏ। ਉਹਨਾਂ ਰਸਤਿਆਂ ਤੇ ਲੈ ਕੇ ਜਾਣਾ ਹੈ ਜੋ ਰਸਤੇ ਤੈਨੂੰ ਚੰਗੇ ਲੱਗਦੇ ਨੇ। ਜ਼ਿੰਦਗੀ ਦੇ ਵਿੱਚ ਉਹ ਕੰਮ ਉਲੀਕਣੇ ਉਹ ਮਕਸਦ ਉਲੀਕਣੇ ਜਿਨ੍ਹਾਂ ਨੂੰ ਅਸੀਂ ਆਪਣੀ ਲਗਨ ਦੇ ਨਾਲ ਕਰ ਸਕੀਏ ਤੇ ਉਹਨਾਂ ਨੂੰ ਕਰਦਿਆਂ ਕਦੇ ਹੰਕਾਰ ਮਨ ਵਿੱਚ ਨਾ ਆਵੇ। ਹੇ ਮੇਰੇ ਪਰਮਾਤਮਾ, ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਹੇ ਮੇਰੇ ਪਰਮਾਤਮਾ, ਸਾਨੂੰ ਉੱਚੀ ਤੇ ਸੁੱਚੀ ਸੋਚ ਦੇਣੀ, ਪਰ ਹੰਕਾਰ ਸਾਡੇ ਮਨਾਂ ਦੇ ਵਿੱਚ ਕਦੇ ਪੈਦਾ ਨਹੀਂ ਕਰਨਾ। ਸਾਡੀ ਅੱਜ ਦੀ ਇਹ ਅਰਦਾਸ, ਸਭ ਦੀ ਅਰਦਾਸ, ਹਰਮਨ ਰੇਡੀਓ ਤੇ ਕੀਤੀ ਗਈ ਅਰਦਾਸ ਕਬੂਲ ਕਰ।
ਸਖੀਏ ਸਰਬੱਤ ਨੀ ਬੀਬੀ, ਇਹ ਰਾਣੀ ਤਖਤ ਨੀ ਬੀਬੀ। ਸਖੀਏ ਸਰਬੱਤ ਨੀ ਬੀਬੀ, ਇਹ ਰਾਣੀ ਤਖਤ ਨੀ ਬੀਬੀ। ਪਿਆਂ ਦਾ ਰਿਤਾ ਏ ਲੋਕਾਂ ਨੂੰ ਭੁੱਲ ਗਿਆ ਹੋਣੇ, ਸਾਨੂੰ ਤਾਂ ਚੇਤਾ ਏ ਲੋਕਾਂ ਨੂੰ ਭੁੱਲ ਗਿਆ ਹੋਣੇ। ਸਾਰੇ ਹੀ ਅੱਗੇ ਲੰਘ ਗਏ, ਪਿੱਛੇ ਮੈਂ ਰਹਿ ਗਿਆ ਨੀ। ਸਾਰੇ ਹੀ ਅੱਗੇ ਲੰਘ ਗਏ, ਪਿੱਛੇ ਮੈਂ ਰਹਿ ਗਿਆ ਨੀ। ਵਣ ਵਿੱਚ ਤਾਂ ਵੇਲਾਂ ਹੁੰਦੀਆਂ, ਵੇਲਾਂ ਕੋਲ ਬਹਿ ਗਿਆ ਨੀ। ਵਣ ਵਿੱਚ ਤਾਂ ਵੇਲਾਂ ਹੁੰਦੀਆਂ, ਵੇਲਾਂ ਕੋਲ ਬਹਿ ਗਿਆ ਨੀ। ਵਣ ਵਿੱਚ ਤਾਂ ਵੇਲਾਂ ਹੁੰਦੀਆਂ, ਸਖੀਏ ਸਰਬੱਤ ਨੀ ਬੀਬੀ, ਦੇ ਦੇ ਕੋਈ ਮੱਤ ਨੀ ਬੀਬੀ। ਸਖੀਏ ਸਰਬੱਤ ਨੀ ਬੀਬੀ, ਦੇ ਦੇ ਕੋਈ ਮੱਤ ਨੀ ਬੀਬੀ। ਬਹੁਤਿਆਂ ਪੜਿਆ ਨੂੰ ਜੱਟਾਂ ਦੀ ਫਸਲ ਰੋਲ ਕੇ, ਕਾਰਾਂ ਤੇ ਚੜਿਆ ਨੂੰ ਜੱਟਾਂ ਦੀ ਫਸਲ ਰੋਲ ਕੇ। ਕੁੜਕੇ ਨੇ ਰੂਪ ਲਿਆ ਸੀ, ਬੱਲੀਆਂ ਵਿੱਚ ਢਲਿਆ ਸੀ। ਕੁੜਕੇ ਨੇ ਰੂਪ ਲਿਆ ਸੀ, ਬੱਲੀਆਂ ਵਿੱਚ ਢਲਿਆ ਸੀ। ਅੱਜ ਤੜਕੇ ਮਰ ਗਿਆ ਜਿਹੜਾ ਚਾਵਾਂ ਨਾਲ ਪਲਿਆ ਸੀ। ਅੱਜ ਤੜਕੇ ਮਰ ਗਿਆ ਜਿਹੜਾ ਚਾਵਾਂ ਨਾਲ ਪਲਿਆ ਸੀ। ਅੱਜ ਤੜਕੇ ਮਰ ਗਿਆ ਜਿਹੜਾ ਸਖੀਏ ਸਰਬੱਤ ਨੀ ਬੀਬੀ, ਧਰਤੀ ਹੁਣ ਬੱਤ ਨੀ ਬੀਬੀ। ਸਖੀਏ ਸਰਬੱਤ ਨੀ ਬੀਬੀ, ਧਰਤੀ ਹੁਣ ਬੱਤ ਨੀ ਬੀਬੀ। ਫਸਲਾਂ ਨੀ ਕਿਧਰੇ ਜੇ ਬਚ ਬੁਚ ਜਾਵਣ, ਸਾਡੀਆਂ ਨਸਲਾਂ ਨੀ ਕਿਧਰੇ ਜੇ ਬਚ ਬੁਚ ਜਾਵਣ, ਸਾਡੀਆਂ ਨਸਲਾਂ ਨੀ ਕਿਧਰੇ ਜੇ ਬਚ ਬੁਚ ਜਾਵਣ। ਨਸ਼ਿਆਂ ਦਾ ਧੂੰਆਂ ਬੀਬੀ, ਖੋਪੜ ਨੂੰ ਪਾੜ ਨਾ ਦੇਵੇ। ਨਸ਼ਿਆਂ ਦਾ ਧੂੰਆਂ ਬੀਬੀ, ਖੋਪੜ ਨੂੰ ਪਾੜ ਨਾ ਦੇਵੇ। ਕਿਧਰੇ ਪੰਜਾਬ ਨੂੰ ਇਹਦਾ ਭੋਲਾਪਣ ਮਾਰ ਨਾ ਦੇਵੇ। ਕਿਧਰੇ ਪੰਜਾਬ ਨੂੰ ਇਹਦਾ ਭੋਲਾਪਣ ਮਾਰ ਨਾ ਦੇਵੇ। ਕਿਧਰੇ ਪੰਜਾਬ ਨੂੰ ਇਹਦਾ ਸਖੀਏ ਸਰਬੱਤ ਨੀ ਬੀਬੀ, ਆਪਣੇ ਹੱਥ ਪੱਤ ਨੀ ਬੀਬੀ। ਸਖੀਏ ਸਰਬੱਤ ਨੀ ਬੀਬੀ, ਆਪਣੇ ਹੱਥ ਪੱਤ ਨੀ ਬੀਬੀ। ਸਾਂਭ ਲਈਏ ਆਪੇ ਨੀ, ਬੱਚਿਆਂ ਹੱਥ ਡੋਰਾਂ ਦੇ ਕੇ ਤੁਰ ਜਾਂਦੇ ਮਾਪੇ ਨੀ। ਬੱਚਿਆਂ ਹੱਥ ਡੋਰਾਂ ਦੇ ਕੇ ਤੁਰ ਜਾਂਦੇ ਮਾਪੇ ਨੀ। ਬੱਚਿਆਂ ਹੱਥ ਡੋਰਾਂ ਦੇ ਕੇ ਸਖੀਏ ਸਰਬੱਤ ਨੀ ਬੀਬੀ, ਗੁਰੂਆਂ ਬਿਨ ਗੱਤ ਨੀ ਬੀਬੀ। ਸਖੀਏ ਸਰਬੱਤ ਨੀ ਬੀਬੀ, ਗੁਰੂਆਂ ਬਿਨ ਗੱਤ ਨੀ ਬੀਬੀ। ਭਟਕੇਗੀ ਰਸਤਾ ਨੀ ਜੇਕਰ ਨਾ ਪਾਇਆ ਮੋਢੇ, ਚਾਨਣ ਦਾ ਪਸਤਾ ਨੀ ਜੇਕਰ ਨਾ ਪਾਇਆ ਮੋਢੇ, ਚਾਨਣ ਦਾ ਪਸਤਾ ਨੀ ਜੇਕਰ ਨਾ ਪਾਇਆ ਮੋਢੇ। ਸਖੀਏ ਸਰਬੱਤ ਨੀ ਬੀਬੀ, ਸਭਿਆਂ ਵੱਲ ਤੱਕ ਨੀ ਬੀਬੀ। ਸਖੀਏ ਸਰਬੱਤ ਨੀ ਬੀਬੀ, ਸਭਿਆਂ ਵੱਲ ਤੱਕ ਨੀ ਬੀਬੀ। ਅੱਖਰ ਹੀ ਬਾਵਲ ਨੀ ਬੈਠਕ ਵਿੱਚ ਜਿਹੜੇ ਪਏ ਨੇ, ਅਣਖੀ ਦੇ ਨਾਵਲ ਨੀ ਬੈਠਕ ਵਿੱਚ ਜਿਹੜੇ ਪਏ ਨੇ, ਅਣਖੀ ਦੇ ਨਾਵਲ ਨੀ ਬੈਠਕ ਵਿੱਚ ਜਿਹੜੇ ਪਏ ਨੇ। ਸਖੀਏ ਸਰਬੱਤ ਨੀ ਬੀਬੀ, ਡੁੱਲੀ ਜੋ ਰਤ ਨੀ ਬੀਬੀ। ਸਖੀਏ ਸਰਬੱਤ ਨੀ ਬੀਬੀ, ਡੁੱਲੀ ਜੋ ਰਤ ਨੀ ਬੀਬੀ। ਉਂਗਰੇਗੀ ਮੁੜਕੇ ਨੀ ਸਿੱਟ ਤੇ ਜੋ ਟੋਟੇ ਕਰਕੇ, ਉੱਠਣਗੇ ਜੁੜਕੇ ਨੀ ਸਿੱਟ ਤੇ ਜੋ ਟੋਟੇ ਕਰਕੇ, ਉੱਠਣਗੇ ਜੁੜਕੇ ਨੀ ਸਿੱਟ ਤੇ ਜੋ ਟੋਟੇ ਕਰਕੇ, ਉੱਠਣਗੇ ਜੁੜਕੇ ਨੀ ਸਿੱਟ ਤੇ ਜੋ ਟੋਟੇ ਕਰਕੇ। ਓ
ਪੰਜ ਦਰਿਆਵਾਂ ਦੇ ਪਾਣੀ ਵਿੱਚ ਆਪਣਾ ਅਕਸ ਘੋਲ ਕੇ ਇੱਕ ਮਿੱਕ ਹੋ ਕੇ ਪੰਜਾਬ ਦਿੱਲੀ ਦੀ ਹਿੱਕ ਤੇ ਅੱਜ ਬੈਠਾ ਆ। ਸਮਝ ਜਾਣਾ ਚਾਹੀਦਾ ਦਿੱਲੀ ਨੂੰ ਕਿ ਅਸੀਂ ਹਿੰਦੂ ਸਿੱਖ ਮੁਸਲਮਾਨ ਬਾਅਦ ਵਿੱਚ ਆ, ਪਹਿਲਾਂ ਪੰਜਾਬੀ ਆ। ਤੈਨੂੰ ਕਿਹਾ ਸੀ ਨਾ ਕਿ ਮੇਰੀ ਬਜ਼ੁਰਗੀ ਨੇ ਸੰਤਾਪ ਝੱਲਿਆ ਏ, ਮੇਰੇ ਸ਼ੇਰ ਪੁੱਤਰ ਤੇਤੋਂ ਲੈਣ ਬਦਲਾ ਆਉਣਗੇ। ਦਿੱਲੀਏ, ਹੁਣ ਜੋ ਕੁਝ ਹੁੰਦਾ ਏ ਹੋਣ ਦੇ। ਯੂਰਪ ਦੀ ਕੜਾਕੇਦਾਰ ਇਸ ਸਰਦ ਰੁੱਤੇ ਘਰਾਂ ਦੇ ਨਿੱਘ ਵਿੱਚ ਵੀ ਸਾਡੇ ਹੌਸਲੇ ਬੜੇ ਸੀਤ ਰਹੇ ਆ, ਪਰ ਉੱਥੇ ਪੰਜਾਬ ਵਿੱਚ ਖੁੱਲੇ ਅਸਮਾਨ ਦੇ ਥੱਲੇ ਠੁਰ ਠੁਰ ਪਾਲੇ ਵਿੱਚ ਠਰਦੇ ਪੰਜਾਬ ਦੀਆਂ ਰਗਾਂ ਦਾ ਲਹੂ ਤੱਤਾ ਤੇ ਜਨੂਨ ਬੋਲ ਰਿਹਾ ਆ। ਮੈਂ ਪੰਜਾਬ ਬੋਲ ਰਿਹਾ ਆ। ਸਨ 47 ਸੀ ਤੇ ਕਵੇਲੀਆਂ ਘੜੀਆਂ ਸੀ, ਮਸੂਮੀਅਤ ਡਰ ਕੇ ਧਰਤੀ ਵਿੱਚ ਧਸ ਗਈ। ਜਵਾਨੀ ਖੇਤਾਂ ਪਹਿਆਂ ਨਦੀਆਂ ਦੇ ਪਾਣੀਆਂ ਵਿੱਚ ਮਰ ਗਈ, ਮੁੱਕ ਗਈ, ਰੁੜ ਗਈ। ਬਜ਼ੁਰਗੀ ਦੀਆਂ ਅੱਖਾਂ ਵਿੱਚ ਅੰਨਾਪਨ ਫੈਲ ਗਿਆ, ਰੀੜ ਦੀ ਹੱਡੀ ਟੁੱਟ ਗਈ, ਧੌਣ ਦੇ ਮਣਕੇ ਇੱਧਰ ਉੱਧਰ ਕਿਰ ਗਏ। ਤੇ ਮੈਂ ਧੜਮ ਡੰਗੋਰੀ ਸਮੇਤ ਧਰਤ ਉੱਤੇ ਮੂੰਹਦੇ ਮੂੰਹ ਡਿੱਗ ਪਿਆ। ਮੈਂ ਸਮੇਂ ਮੂਹਰੇ ਹਾਰ ਗਿਆ। ਨਾ ਮੈਂ ਸੁੱਤਾ ਸਾਂ, ਨਾ ਮੈਂ ਜਾਗਦਾ ਸਾਂ, ਬਸ ਸੱਚ ਲੈ ਕੇ ਅੱਧ ਮੋਇਆ ਸਾਂ। ਹਵਾਨੀਅਤ ਨੇ ਕਾਲੇ ਰੰਗ ਦਾ ਘੱਗਰਾ ਪਾ ਕੇ ਚਿਹਰੇ ਉੱਤੇ ਹਫਸਾਂ ਦੀ ਲਾਲੀ ਮਲ ਕੇ ਮੂੰਹ ਵਿੱਚੋਂ ਖੂਨ ਦੀ ਪੀਕ ਭਰ ਕੇ ਗਲੀਓ ਗਲੀ ਬਾਲ ਖਲਾਰ ਕੇ ਜੀਭਾਂ ਕੱਢ ਕੇ ਡਰਾਉਂਦੀ ਫਿਰੇ, ਚਾਕੂ ਛੁਰੇ ਲਸ਼ਕਾਉਂਦੀ ਫਿਰੇ, ਫੂ ਫੂ ਕਰਦੀ ਫਿਰੇ, ਮਾਸ ਦੇ ਬੁਤਕੜਿਆਂ ਵਿੱਚ ਦੀ ਆਰ ਪਾਰ ਕਰਦੀ, ਚਾਕੂ ਛੁਰੀਆਂ ਮਾਰਦੀ, ਨੱਚਦੀ ਫਿਰਦੀ, ਹੈਵਾਨੀਅਤ ਦੀਆਂ ਲਾਸ਼ਾਂ ਖਾਂਦੀ ਫਿਰਦੀ। ਹਾਏ, ਉਹ ਤਬਾਹੀ ਦਾ ਦੌਰ ਸੀ ਤੇ ਮੈਂ ਦੌੜ ਦੌੜ ਕੇ ਕਦੇ ਚਾਚੇ ਕਲੀਮ ਨੂੰ ਮਨਾਉਂਦਾ, ਕਦੇ ਤਾਏ ਬਿਸ਼ਨੇ ਨੂੰ ਤੇ ਕਦੇ ਲਾਲਾ ਪਸ਼ੌਰੀ ਮੱਲ ਨੂੰ। ਮੈਂ ਬਾਸ ਤੇ ਪਾਉਂਦਾ, ਮੈਂ ਆਪਣੀ ਹਿੱਕ ਤਾਣ ਕੇ ਅੱਡੀਆਂ ਚੁੱਕ ਚੁੱਕ ਉਹਨਾਂ ਨੂੰ ਆਉਂਦਾ ਕਿ ਰੁਕ ਜਾਓ, ਜਾਣ ਵਾਲਿਓ ਰੁਕ ਜਾਓ। ਉਹ ਮੇਰੀ ਇੱਕ ਨਾ ਸੁਣਦੇ, ਮੈਂ ਮਿੱਟੀ ਚੁੱਕ ਚੁੱਕ ਉਹਨਾਂ ਦੇ ਪਿੰਡਿਆਂ ਤੇ ਮਲਦਾ ਤੇ ਆਖਦਾ, ਕਾਫਰੋ ਇਸ ਮਿੱਟੀ ਨੂੰ ਕੀ ਜਵਾਬ ਦੇਵੋਗੇ ਜਿਸ ਦੀ ਤਲੀ ਤੇ ਪੱਬ ਧਰ ਕੇ ਟੁਰਨਾ ਸਿੱਖਿਆ, ਦੌੜਨਾ ਸਿੱਖਿਆ, ਜਿਹਦੀ ਕੁੱਖ ਚੋਂ ਜੰਮੇ ਦਰਖਤਾਂ ਦੀ ਸ਼ੌਰੇ ਪ੍ਰੀਤ ਦੇ ਗੀਤ ਗਾਏ, ਜਿਹਦੀ ਕੁੱਖ ਚੋਂ ਜੰਮੇ ਕਣਕ ਜਵਾਰ ਬਾਜਰੇ ਦੇ ਮਨ ਖਾਧੇ ਤੇ ਪਕਾਏ, ਜਿਹਦੀ ਕੁੱਖ ਵਿੱਚ ਸਿਵੇ ਬਾਲੇ ਤੇ ਦਫਨਾਏ। ਬੇਕਾਫਰੋ ਕੀ ਆਖੋਗੇ ਇਸ ਮਿੱਟੀ ਨੂੰ, ਆਪਣੇ ਮੋਏ ਬਜ਼ੁਰਗਾਂ ਨੂੰ ਕਿ ਅਸੀਂ ਤੁਹਾਨੂੰ ਛੱਡ ਕੇ ਹੁਣ ਪਰਾਏ ਹੋ ਗਏ ਆ। ਮੈਂ ਸਨ 47 ਨੂੰ ਹੱਦਾਂ ਦੇ ਬੰਨਿਆਂ ਤੇ ਬੈਠ ਬੈਠ ਆਪਣਾ ਹਸ਼ਰ ਆਪਣੇ ਅੱਖੀਂ ਦੇਖਿਆ। ਮੈਂ ਸਮਾਂ ਆਪਣੇ ਅੱਖੀਂ ਆਪਣਾ ਆਪ ਵੇਖਿਆ। ਮਨੁੱਖ ਨਾਲੋਂ ਜੁਦਾ ਹੁੰਦਾ ਮੈਂ ਮਨੁੱਖ ਦੇਖਿਆ, ਇੱਕ ਪੰਜਾਬ ਸੀ ਦੋ ਹੁੰਦੇ ਵੇਖਿਆ। ਹਾਲੇ ਮੈਂ ਕੁਸੈਲ ਦੀ ਦੰਦਲ ਤੋੜੀ ਹੀ ਸੀ, ਸਮੇਂ ਦੀ ਸਿਰੀ ਤੋਂ ਮਨੀ ਉਤਾਰ ਕੇ ਹਾਲੇ ਆਪਣੇ ਨੀਲੇ ਅੰਗਾਂ ਵਿੱਚੋਂ ਜ਼ਹਿਰ ਕੱਢ ਹੀ ਰਿਹਾ ਸੀ ਕਿ ਸਨ 1984 ਆ ਗਿਆ। ਮੈਨੂੰ ਯਾਦ ਹੈ ਪੂਰੇ 37 ਵਰਿਆਂ ਮਗਰੋਂ ਮੇਰੇ ਅੰਗ ਪੈਰ ਫਿਰ ਤੋਂ ਨੀਲੇ ਹੋ ਗਏ। ਮੇਰੇ ਦੋਨੋਂ ਪੁੱਤਰ ਮੇਰੇ ਸਾਹਮਣੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਤਲਵਾਰਾਂ ਕੱਢੀ ਫਿਰਦੇ। ਮੈਂ ਲੰਗੜਾ ਜਿਹਾ ਹੋ ਕੇ ਪੈਰ ਘੜੀਸਦਾ, ਕਦੇ ਦਸਤਾਰੇ ਪੁੱਤ ਸ਼ਹਿਨ ਸ਼ਾਹ ਨੂੰ ਸਮਝਾਉਂਦਾ ਤੇ ਕਦੇ ਵਿਦਵਾਨ ਪੁੱਤ ਜਨੇਊ ਨੂੰ ਸਮਝਾਉਂਦਾ। ਦੋਨਾਂ ਉੱਤੇ ਜੋਬਨ ਦੀ ਰੁੱਤ ਦਾ ਪੈਰ, ਦੋਨਾਂ ਦੇ ਲਹੂ ਵਿੱਚ ਅੱਗ, ਦੋਨਾਂ ਵਿੱਚ ਆਕਰੋਸ਼। ਆਖਰ ਮੇਰੀ ਕਿਸੇ ਨਾ ਸੁਣੀ, ਮੇਰੇ ਦੇਖਦਿਆਂ ਹੀ ਦੇਖਦਿਆਂ ਇੱਕ ਦੇ ਗਲ ਵਿੱਚ ਅੱਗ ਦੇ ਟੈਰ ਪੈ ਗਏ, ਦੂਜੇ ਨੂੰ ਸਫ਼ਰ ਦੀਆਂ ਗੱਡੀਆਂ ਚੋਂ ਲਾਹ ਕੇ ਨਫ਼ਰਤਾਂ ਦਾ ਛੁਰਾ ਆਰ ਪਾਰ ਹੋ ਗਿਆ। ਮੈਂ ਸਮਾਂ ਸੀ ਇਸ ਵੇਲੇ, ਮੈਂ ਪੰਜਾਬ ਅਤੇ ਦਿੱਲੀ ਦੇ ਰਾਹ ਵਿੱਚ ਬੈਠਾ, ਆਉਂਦੇ ਜਾਂਦੇ ਸਰਾਪ ਨੂੰ, ਬਰਲਾਪ ਨੂੰ, ਰੋਂਦੀਆਂ ਰੂਹਾਂ ਨੂੰ ਦੇਖ ਰਿਹਾ ਸੀ। ਲੋਥਾਂ ਭਰੀਆਂ ਗੱਡੀਆਂ, ਬੱਸਾਂ, ਕਾਰਾਂ ਨੂੰ ਦੇਖ ਰਿਹਾ ਸੀ। ਮੈਂ ਪੰਜਾਬ ਆਪਣੇ ਅੱਖੀਂ ਆਪਣਾ ਹਸ਼ਰ ਦੇਖ ਰਿਹਾ ਸੀ। ਫਿਰ ਮੈਂ ਚਮ ਚਮ ਕਰਦੀ ਦਿੱਲੀ ਦੀ ਜਵਾਨੀ ਨੂੰ ਕਿਹਾ, ਜੇ ਤੇਰੀ ਰੇਸ਼ਮ ਦੇ ਗੱਦਿਆਂ ਤੋਂ ਨੀਂਦ ਪੂਰੀ ਹੋ ਗਈ ਹੋਵੇ ਤਾਂ ਜਰਾ ਮੇਰੇ ਬੇਸਕੂਨ ਹੋਏ ਘਰ ਵੱਲ ਝਾਤ ਮਾਰੀ। ਉਹ ਤਾਂ ਰਕਾਨ ਇੰਨੀ ਬੇਈਮਾਨ ਨਿਕਲੀ, ਸਗੋਂ ਮੇਰੇ ਮੋਢਿਆਂ ਉੱਤੇ ਬੈਠ ਕੇ ਮੇਰੀ ਦਰਦ ਭਰੀ ਕਹਾਣੀ ਨੂੰ ਸੁਣਿਆ, ਤਾੜੀ ਮਾਰੀ ਤੇ ਫਿਰ ਉਹਦੀ ਹੋ ਗਈ। ਮੈਂ ਸਮਾਂ ਸੰਨ 1984 ਦੇ ਜ਼ਖਮ ਲੈ ਕੇ ਚੁੱਪ ਦੀ ਝੁੰਬ ਮਾਰ ਕੇ ਬਰਬਾਦੀਆਂ ਦੀਆਂ ਭੱਜੀਆਂ ਬਾਹਾਂ ਨੂੰ ਚੁੱਕਦਾ, ਜੋੜਦਾ, ਕਲਪਦਾ, ਰੋਂਦਾ, ਆਪਣੇ ਹੀ ਗਲ ਲੱਗ ਕੇ ਰੋਂਦਾ। ਫਿਰ ਇੱਕ ਦਿਨ ਥੱਕ ਹਾਰ ਕੇ ਮੈਂ ਆਉਣ ਵਾਲੇ ਸਮੇਂ ਦੀ ਉਡੀਕ ਵਿੱਚ ਬੈਠ ਗਿਆ ਤੇ ਦਿੱਲੀ ਮੇਰੇ ਵੱਲ ਜੀਭਾਂ ਕੱਢਦੀ, ਮੇਰਾ ਮਖੌਲ ਅੜਾਉਂਦੀ, ਮੇਰੇ ਉੱਤੇ ਹੱਸਦੀ, ਮੇਰੇ ਸਬਰ ਦਾ ਇਮਤਿਹਾਨ ਲੈਂਦੀ। ਸਮਾਂ ਬੀਤਦਾ ਗਿਆ, ਮੇਰੇ ਜ਼ਖਮ ਭਰਦੇ ਗਏ, ਕਦੇ ਰਿਸ਼ਤੇ ਗਏ। ਮੈਂ ਹੌਲੀ ਹੌਲੀ ਰਾਜ਼ੀ ਹੁੰਦਾ ਗਿਆ। 47 ਅਤੇ 84 ਮੁੜ ਨਾ ਆਵੇ, ਹੇ ਰੱਬਾ ਮੁੜ ਨਾ ਆਵੇ। ਮੈਂ ਰਸਤੇ ਚ ਬੈਠਾ ਸਜਦੇ ਕਰਦਾ ਰਿਹਾ, ਜੋਦੜੀਆਂ ਕਰਦਾ ਰਿਹਾ। ਰੱਬ ਜਾਣੇ ਰੱਬ ਨੂੰ ਕੀ ਮਨਜ਼ੂਰ ਹੈ। ਹੁਣ ਸਮਾਂ 2020 ਹੈ। ਮੈਂ ਸਮੇਂ ਨੂੰ ਦੇਖ ਰਿਹਾ ਹਾਂ। ਲੱਗਦਾ ਮੈਨੂੰ ਫਿਰ ਦੰਦਲ ਪੈ ਰਹੀ ਹੈ, ਮੁੜ 36 ਵਰਿਆਂ ਮਗਰੋਂ ਫਿਰ ਅੰਗ ਪੈਰ ਨੀਲੇ ਹੋ ਰਹੇ ਨੇ, ਮੇਰਾ ਜਿਸਮ ਨਟਾਲ ਹੋ ਰਿਹਾ ਹੈ। ਮੈਂ ਜਿਵੇਂ ਮਰ ਰਿਹਾ ਹਾਂ। ਮੈਂ ਪੰਜਾਬ ਦੀ ਫਿਕਰ ਕਰ ਰਿਹਾ ਹਾਂ। ਰਾਜਨੀਤੀ ਦੇ ਰੇਸ਼ਮੀ ਜਾਲ ਵਿੱਚ ਫਸਿਆ ਹਾਂ ਮੈਂ। ਜਿਵੇਂ ਮੇਰੇ ਹੱਥ ਪੈਰ ਵੱਢਣ ਟੁੱਕਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚੀ ਜਾ ਰਹੀ ਹੈ। ਮੇਰੇ ਦਰਖਤ, ਮੇਰੇ ਦਰਿਆ, ਮੇਰੇ ਖੇਤ ਹੜੱਪੇ ਜਾ ਰਹੇ ਨੇ। ਅੱਜ ਜਦੋਂ ਸਬਰਾਂ ਦਾ ਬੰਨ ਟੁੱਟਿਆ ਤੇ ਕਾਫਲੇ ਤੇ ਕਾਫਲੇ ਦਿੱਲੀ ਵੱਲ ਨੂੰ ਜਾ ਰਹੇ ਨੇ, ਦਿੱਲੀ ਤੋਂ ਮੰਗਣ ਹਿਸਾਬ ਜਾ ਰਹੇ ਨੇ, ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੀਤ ਸ਼ਰਮਾ ਦੇ ਨਾਲ। ਇਸ ਗੱਲ ਨੂੰ ਅਸੀਂ ਸਭ ਜਾਣਦੇ ਹਾਂ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਇੱਕ ਸੰਤਾਪ ਹੈ ਜੋ ਪੰਜਾਬ ਨੇ ਸਦਾ ਹੀ ਚੱਲਿਆ ਤੇ ਹੁਣ ਵੀ ਉਹ ਚੱਲ ਰਿਹਾ, ਉਹਦਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦੇ ਨਾਲ, ਜੋ ਸਾਡੀ ਗੌਰਮੈਂਟ ਸਾਡੀ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਸਾਡੀਆਂ ਜ਼ਮੀਨਾਂ ਹੜੱਪਣ ਦੀ ਉਹਦੀ ਸਾਜ਼ਿਸ਼ ਚੱਲ ਰਹੀ ਆ। ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਉਤਰਿਆ, ਰੋਸ ਪ੍ਰਗਟ ਕਰ ਰਿਹਾ। ਦੇਸਾਂ ਵਿਦੇਸਾਂ ਦੇ ਵਿੱਚ ਜਿੰਨੇ ਵੀ ਅਸੀਂ ਪੰਜਾਬੀ ਬੈਠੇ ਹਾਂ, ਸਾਡੀਆਂ ਦਿਲੀ ਭਾਵਨਾਵਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਸਾਡੇ ਜ਼ਿਹਨ ਦੇ ਵਿੱਚ, ਖਿਆਲਾਂ ਦੇ ਵਿੱਚ, ਸੁੱਤਿਆਂ ਜਾਗਦਿਆਂ ਖਿਆਲਾਂ ਦੇ ਵਿੱਚ ਸਾਡਾ ਪੰਜਾਬ ਦਾ ਅੰਨਦਾਤਾ, ਸਾਡੇ ਘਰ ਦਾ ਪਰਿਵਾਰ ਮੈਂਬਰ, ਸਾਡਾ ਕਿਸਾਨ, ਕਿਸਾਨ ਅਤੇ ਕਿਸਾਨ ਦਾ ਫਿਕਰ ਸਾਡੇ ਨਾਲ ਨਾਲ ਚੱਲ ਰਿਹਾ ਹੈ। ਅਸੀਂ ਬਾਹਰ ਬੈਠੇ ਉਹਨਾਂ ਲਈ ਦੁਆਵਾਂ ਕਰਦੇ ਹਾਂ, ਜੋਦੜੀਆਂ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਹੁਣ ਪੰਜਾਬ ਜੇ ਦਿੱਲੀ ਵੱਲੋਂ ਕੂਚ ਕਰਕੇ ਗਿਆ, ਫਤਿਹ ਦਾ ਝੰਡਾ ਗੱਡ ਕੇ ਆਵੇ ਤੇ ਫੈਸਲੇ ਸਾਡੇ ਹੱਕ ਦੇ ਵਿੱਚ ਹੋਣ, ਪੰਜਾਬ ਦੇ ਹੱਕ ਦੇ ਲਈ ਫੈਸਲੇ ਹੋਣ। ਸੋ ਇਹ ਉਹ ਸਮਾਂ ਸੀ ਜਦੋਂ ਕਿ ਕਿਸਾਨ ਨੂੰ ਘਰੋਂ ਬਾਹਰ ਅੱਜ ਦੇ ਟਾਈਮ ਚ ਉਹਨੂੰ ਨਿਕਲਣਾ ਪਿਆ, ਜਿਹੜਾ ਕਿ ਦਿੱਲੀ ਦੀ ਸਰਕਾਰ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਆਪਣੇ ਇਹੋ ਜਿਹੇ ਕਾਨੂੰਨ ਪਾਸ ਕਰਕੇ, ਇਹੋ ਜਿਹੇ ਬਿੱਲ ਪਾਸ ਕਰਕੇ। ਸੋ ਇਹ ਸਮਾਂ ਹੈ ਜਿਹੜਾ ਕਿ ਇਨਸਾਫ ਮੰਗਦਾ ਆ, ਔਰ ਇਹ ਸਮਾਂ ਹੈ ਕਿ ਜਦੋਂ ਪੰਜਾਬ ਨੂੰ ਹੁਣ ਬੋਲਣਾ ਹੀ ਪੈਣਾ ਆਪਣੇ ਹੱਕ ਦੇ ਲਈ, ਦੱਸਣਾ ਹੀ ਪੈਣਾ ਆਪਣੇ ਬਾਰੇ ਚ ਕਿ ਦਿੱਲੀ ਸਰਕਾਰ ਜੋ ਕੁਛ ਕਰ ਰਹੀ ਆ, ਆਪਣੀਆਂ ਮਾੜੀਆਂ ਬਦਨੀਤੀਆਂ ਤੋਂ ਬਾਜ ਆ ਗਈ।
ਝੰਡਾ ਭੱਜੇ ਦੁਸ਼ਮਣ ਪਿੱਛੇ ਦਿਖਾ ਕੇ ਐਸੀ ਮਾਰ ਮਾਰੋ।
ਪੰਜ ਦਰਿਆਵਾਂ ਦੇ ਪਾਣੀ ਵਿੱਚ ਆਪਣਾ ਅਕਸ ਘੋਲ ਕੇ ਇੱਕ ਮਿੱਕ ਹੋ ਕੇ ਪੰਜਾਬ ਦਿੱਲੀ ਦੀ ਹਿੱਕ ਤੇ ਅੱਜ ਬੈਠਾ ਆ। ਸਮਝ ਜਾਣਾ ਚਾਹੀਦਾ ਦਿੱਲੀ ਨੂੰ ਕਿ ਅਸੀਂ ਹਿੰਦੂ ਸਿੱਖ ਮੁਸਲਮਾਨ ਬਾਅਦ ਵਿੱਚ ਆ, ਪਹਿਲਾਂ ਪੰਜਾਬੀ ਆ। ਤੈਨੂੰ ਕਿਹਾ ਸੀ ਨਾ ਕਿ ਮੇਰੀ ਬਜ਼ੁਰਗੀ ਨੇ ਸੰਤਾਪ ਝੱਲਿਆ ਏ, ਮੇਰੇ ਸ਼ੇਰ ਪੁੱਤਰ ਤੇਤੋਂ ਲੈਣ ਬਦਲਾ ਆਉਣਗੇ। ਦਿੱਲੀਏ, ਹੁਣ ਜੋ ਕੁਝ ਹੁੰਦਾ ਏ ਹੋਣ ਦੇ। ਯੂਰਪ ਦੀ ਕੜਾਕੇਦਾਰ ਇਸ ਸਰਦ ਰੁੱਤੇ ਘਰਾਂ ਦੇ ਨਿੱਗ ਵਿੱਚ ਵੀ ਸਾਡੇ ਹੌਸਲੇ ਬੜੇ ਸੀਤ ਰਹੇ ਆ, ਪਰ ਉੱਥੇ ਪੰਜਾਬ ਵਿੱਚ ਖੁੱਲੇ ਅਸਮਾਨ ਦੇ ਥੱਲੇ ਠੁਰ ਠੁਰ ਪਾਲੇ ਵਿੱਚ ਠਰਦੇ ਪੰਜਾਬ ਦੀਆਂ ਰਗਾਂ ਦਾ ਲਹੂ ਤੱਤਾ ਤੇ ਜਨੂਨ ਬੋਲ ਰਿਹਾ ਆ। ਮੈਂ ਪੰਜਾਬ ਬੋਲ ਰਿਹਾ। ਸੰਨ 47 ਸੀ ਤੇ ਕਵੇਲੀਆਂ ਘੜੀਆਂ ਸੀ, ਮਾਸੂਮੀਅਤ ਡਰ ਕੇ ਧਰਤੀ ਵਿੱਚ ਧਸ ਗਈ। ਜਵਾਨੀ ਖੇਤਾਂ ਪਹਿਆਂ ਨਦੀਆਂ ਦੇ ਪਾਣੀਆਂ ਵਿੱਚ ਮਰ ਗਈ, ਮੁੱਕ ਗਈ, ਰੁੜ ਗਈ। ਬਜ਼ੁਰਗੀ ਦੀਆਂ ਅੱਖਾਂ ਵਿੱਚ ਅੰਨਾਪਨ ਫੈਲ ਗਿਆ, ਰੀੜ ਦੀ ਹੱਡੀ ਟੁੱਟ ਗਈ, ਧੌਣ ਦੇ ਮਣਕੇ ਇੱਧਰ ਉੱਧਰ ਕਿਰ ਗਏ। ਤੇ ਮੈਂ ਧੜਮ ਡੰਗੋਰੀ ਸਮੇਤ ਧਰਤ ਉੱਤੇ ਮੂੰਹਦੇ ਮੂੰਹ ਡਿੱਗ ਪਿਆ। ਮੈਂ ਸਮੇਂ ਮੂਹਰੇ ਹਾਰ ਗਿਆ। ਨਾ ਮੈਂ ਸੁੱਤਾ ਸਾਂ, ਨਾ ਮੈਂ ਜਾਗਦਾ ਸਾਂ, ਬਸ ਸੱਚ ਲੈ ਕੇ ਅੱਧ ਮੋਇਆ ਸਾਂ। ਹਵਾਨੀਅਤ ਨੇ ਕਾਲੇ ਰੰਗ ਦਾ ਘੱਗਰਾ ਪਾ ਕੇ ਚਿਹਰੇ ਉੱਤੇ ਹਫਸਾਂ ਦੀ ਲਾਲੀ ਮਲ ਕੇ ਮੂੰਹ ਵਿੱਚੋਂ ਖੂਨ ਦੀ ਪੀਕ ਭਰ ਕੇ ਗਲੀਓ ਗਲੀ ਬਾਲ ਖਲਾਰ ਕੇ ਜੀਭਾਂ ਕੱਢ ਕੇ ਡਰਾਉਂਦੀ ਫਿਰੇ, ਚਾਕੂ ਛੁਰੇ ਲਸ਼ਕਾਉਂਦੀ ਫਿਰੇ, ਫੂ ਫੂ ਕਰਦੀ ਫਿਰੇ, ਮਾਸ ਦੇ ਬੁਤਕੜਿਆਂ ਵਿੱਚ ਦੀ ਆਰ ਪਾਰ ਕਰਦੀ, ਚਾਕੂ ਛੁਰੀਆਂ ਮਾਰਦੀ, ਨੱਚਦੀ ਫਿਰਦੀ, ਹੈਵਾਨੀਅਤ ਦੀਆਂ ਲਾਸ਼ਾਂ ਖਾਂਦੀ ਫਿਰਦੀ। ਹਾਏ, ਉਹ ਤਬਾਹੀ ਦਾ ਦੌਰ ਸੀ ਤੇ ਮੈਂ ਦੌੜ ਦੌੜ ਕੇ ਕਦੇ ਚਾਚੇ ਕਲੀਮ ਨੂੰ ਮਨਾਉਂਦਾ, ਕਦੇ ਤਾਏ ਬਿਸ਼ਨੇ ਨੂੰ ਤੇ ਕਦੇ ਲਾਲਾ ਪਿਸ਼ੌਰੀ ਮੱਲ ਨੂੰ। ਮੈਂ ਬਾਸ ਤੇ ਪਾਉਂਦਾ, ਮੈਂ ਆਪਣੀ ਹਿੱਕ ਤਾਣ ਕੇ ਅੱਡੀਆਂ ਚੁੱਕ ਚੁੱਕ ਉਹਨਾਂ ਨੂੰ ਆਉਂਦਾ ਕਿ ਰੁਕ ਜਾਓ, ਜਾਣ ਵਾਲਿਓ ਰੁਕ ਜਾਓ। ਉਹ ਮੇਰੀ ਇੱਕ ਨਾ ਸੁਣਦੇ, ਮੈਂ ਮਿੱਟੀ ਚੁੱਕ ਚੁੱਕ ਉਹਨਾਂ ਦੇ ਪਿੰਡਿਆਂ ਤੇ ਮਲਦਾ ਤੇ ਆਖਦਾ, ਕਾਫਰੋ ਇਸ ਮਿੱਟੀ ਨੂੰ ਕੀ ਜਵਾਬ ਦੇਵੋਗੇ ਜਿਸ ਦੀ ਤਲੀ ਤੇ ਪੱਬ ਧਰ ਕੇ ਟੁਰਨਾ ਸਿੱਖਿਆ, ਦੌੜਨਾ ਸਿੱਖਿਆ, ਜਿਹਦੀ ਕੁੱਕ ਚੋਂ ਜੰਮੇ ਦਰਖਤਾਂ ਦੀ ਸ਼ੌਰੇ ਪ੍ਰੀਤ ਦੇ ਗੀਤ ਗਾਏ, ਜਿਹਦੀ ਕੁੱਖ ਚੋਂ ਜੰਮੇ ਕਣਕ ਜਵਾਰ ਬਾਜਰੇ ਦੇ ਮਨ ਖਾਧੇ ਤੇ ਪਕਾਏ, ਜਿਹਦੀ ਕੁੱਖ ਵਿੱਚ ਸਿਵੇ ਬਾਲੇ ਤੇ ਦਫਨਾਏ। ਬੇਕਾਫਰੋ ਕੀ ਆਖੋਗੇ ਇਸ ਮਿੱਟੀ ਨੂੰ, ਆਪਣੇ ਮੋਏ ਬਜ਼ੁਰਗਾਂ ਨੂੰ ਕਿ ਅਸੀਂ ਤੁਹਾਨੂੰ ਛੱਡ ਕੇ ਹੁਣ ਪਰਾਏ ਹੋ ਗਏ ਆ। ਮੈਂ ਸੰਨ 47 ਨੂੰ ਹੱਦਾਂ ਦੇ ਬੰਨਿਆਂ ਤੇ ਬੈਠ ਬੈਠ ਆਪਣਾ ਹਸ਼ਰ ਆਪਣੇ ਅੱਖੀ ਦੇਖਿਆ। ਮੈਂ ਸਮਾਂ ਆਪਣੇ ਅੱਖੀ ਆਪਣਾ ਆਪ ਵੇਖਿਆ। ਮਨੁੱਖ ਨਾਲੋਂ ਜੁਦਾ ਹੁੰਦਾ ਮੈਂ ਮਨੁੱਖ ਦੇਖਿਆ, ਇੱਕ ਪੰਜਾਬ ਸੀ ਦੋ ਹੁੰਦੇ ਵੇਖਿਆ। ਹਾਲੇ ਮੈਂ ਕੁਸੈਲ ਦੀ ਦੰਦਲ ਤੋੜੀ ਹੀ ਸੀ, ਸਮੇਂ ਦੀ ਸਿਰੀ ਤੋਂ ਮਨੀ ਉਤਾਰ ਕੇ ਹਾਲੇ ਆਪਣੇ ਨੀਲੇ ਅੰਗਾਂ ਵਿੱਚੋਂ ਜ਼ਹਿਰ ਕੱਢ ਹੀ ਰਿਹਾ ਸੀ ਕਿ ਸੰਨ 1984 ਆ ਗਿਆ। ਮੈਨੂੰ ਯਾਦ ਹੈ ਪੂਰੇ 37 ਵਰਿਆਂ ਮਗਰੋਂ ਮੇਰੇ ਅੰਗ ਪੈਰ ਫਿਰ ਤੋਂ ਨੀਲੇ ਹੋ ਗਏ। ਮੇਰੇ ਦੋਨੋਂ ਪੁੱਤਰ ਮੇਰੇ ਸਾਹਮਣੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਤਲਵਾਰਾਂ ਕੱਢੀ ਫਿਰਦੇ। ਮੈਂ ਲੰਗੜਾ ਜਿਹਾ ਹੋ ਕੇ ਪੈਰ ਘੜੀਸਦਾ, ਕਦੇ ਕਦੇ ਦਸਤਾਰੇ ਪੁੱਤ ਸ਼ਹਿਨਸ਼ਾਹ ਨੂੰ ਸਮਝਾਉਂਦਾ ਤੇ ਕਦੇ ਵਿਦਵਾਨ ਪੁੱਤ ਜਨੇਊ ਨੂੰ ਸਮਝਾਉਂਦਾ। ਦੋਨਾਂ ਉੱਤੇ ਜੋਬਨ ਦੀ ਰੁੱਤ ਦਾ ਪੈਰ, ਦੋਨਾਂ ਦੇ ਲਹੂ ਵਿੱਚ ਅੱਗ, ਦੋਨਾਂ ਵਿੱਚ ਆਕਰੋਸ਼। ਆਖਰ ਮੇਰੀ ਕਿਸੇ ਨਾ ਸੁਣੀ, ਮੇਰੇ ਦੇਖਦਿਆਂ ਹੀ ਦੇਖਦਿਆਂ ਇੱਕ ਦੇ ਗਲ ਵਿੱਚ ਅੱਗ ਦੇ ਟਾਇਰ ਪੈ ਗਏ, ਦੂਜੇ ਨੂੰ ਸਫ਼ਰ ਦੀਆਂ ਗੱਡੀਆਂ ਚੋਂ ਲਾਹ ਕੇ ਨਫ਼ਰਤਾਂ ਦਾ ਛੁਰਾ ਆਰ ਪਾਰ ਹੋ ਗਿਆ। ਮੈਂ ਸਮਾਂ ਸੀ ਇਸ ਵੇਲੇ, ਮੈਂ ਪੰਜਾਬ ਅਤੇ ਦਿੱਲੀ ਦੇ ਰਾਹ ਵਿੱਚ ਬੈਠਾ, ਆਉਂਦੇ ਜਾਂਦੇ ਸਰਾਪ ਨੂੰ, ਬਰਲਾਪ ਨੂੰ, ਰੋਂਦੀਆਂ ਰੂਹਾਂ ਨੂੰ ਦੇਖ ਰਿਹਾ ਸੀ। ਲੋਥਾਂ ਭਰੀਆਂ ਗੱਡੀਆਂ, ਬੱਸਾਂ, ਕਾਰਾਂ ਨੂੰ ਦੇਖ ਰਿਹਾ ਸੀ। ਮੈਂ ਪੰਜਾਬ ਆਪਣੇ ਅੱਖੀਂ ਆਪਣਾ ਹਸ਼ਰ ਦੇਖ ਰਿਹਾ ਸੀ। ਫਿਰ ਮੈਂ ਚਮ ਚਮ ਕਰਦੀ ਦਿੱਲੀ ਦੀ ਜਵਾਨੀ ਨੂੰ ਕਿਹਾ, ਜੇ ਤੇਰੀ ਰੇਸ਼ਮ ਦੇ ਗੱਦਿਆਂ ਤੋਂ ਨੀਂਦ ਪੂਰੀ ਹੋ ਗਈ ਹੋਵੇ ਤਾਂ ਜਰਾ ਮੇਰੇ ਬੇਸਕੂਨ ਹੋਏ ਘਰ ਵੱਲ ਝਾਤ ਮਾਰੀ। ਉਹ ਤਾਂ ਰਕਾਨ ਇੰਨੀ ਬੇਈਮਾਨ ਨਿਕਲੀ, ਸਗੋਂ ਮੇਰੇ ਮੋਢਿਆਂ ਉੱਤੇ ਬੈਠ ਕੇ ਮੇਰੀ ਦਰਦ ਭਰੀ ਕਹਾਣੀ ਨੂੰ ਸੁਣਿਆ, ਤਾੜੀ ਮਾਰੀ ਤੇ ਫਿਰ ਉਹਦੀ ਹੋ ਗਈ। ਮੈਂ ਸਮਾਂ ਸੰਨ 1984 ਦੇ ਜ਼ਖਮ ਲੈ ਕੇ ਚੁੱਪ ਦੀ ਝੁੰਬ ਮਾਰ ਕੇ ਬਰਬਾਦੀਆਂ ਦੀਆਂ ਭੱਜੀਆਂ ਬਾਹਾਂ ਨੂੰ ਚੁੱਕਦਾ, ਜੋੜਦਾ, ਕਲਪਦਾ, ਰੋਂਦਾ, ਆਪਣੇ ਹੀ ਗਲ ਲੱਗ ਕੇ ਰੋਂਦਾ। ਫਿਰ ਇੱਕ ਦਿਨ ਥੱਕ ਹਾਰ ਕੇ ਮੈਂ ਆਉਣ ਵਾਲੇ ਸਮੇਂ ਦੀ ਉਡੀਕ ਵਿੱਚ ਬੈਠ ਗਿਆ ਤੇ ਦਿੱਲੀ ਮੇਰੇ ਵੱਲ ਜੀਭਾਂ ਕੱਢਦੀ, ਮੇਰਾ ਮਖੌਲ ਅੜਾਉਂਦੀ, ਮੇਰੇ ਉੱਤੇ ਹੱਸਦੀ, ਮੇਰੇ ਸਬਰ ਦਾ ਇਮਤਿਹਾਨ ਲੈਂਦੀ। ਸਮਾਂ ਬੀਤਦਾ ਗਿਆ, ਮੇਰੇ ਜ਼ਖਮ ਭਰਦੇ ਗਏ, ਕਦੇ ਰਿਸ਼ਤੇ ਗਏ। ਮੈਂ ਹੌਲੀ ਹੌਲੀ ਰਾਜ਼ੀ ਹੁੰਦਾ ਗਿਆ। 47 ਅਤੇ 84 ਮੁੜ ਨਾ ਆਵੇ, ਹੇ ਰੱਬਾ ਮੁੜ ਨਾ ਆਵੇ। ਮੈਂ ਰਸਤੇ ਚ ਬੈਠਾ ਸਜਦੇ ਕਰਦਾ ਰਿਹਾ, ਜੋਦੜੀਆਂ ਕਰਦਾ ਰਿਹਾ। ਰੱਬ ਜਾਣੇ ਰੱਬ ਨੂੰ ਕੀ ਮਨਜ਼ੂਰ ਹੈ। ਹੁਣ ਸਮਾਂ 2020 ਹੈ। ਮੈਂ ਸਮੇਂ ਨੂੰ ਦੇਖ ਰਿਹਾ ਹਾਂ। ਲੱਗਦਾ ਮੈਨੂੰ ਫਿਰ ਦੰਦਲ ਪੈ ਰਹੀ ਹੈ, ਮੁੜ 36 ਵਰਿਆਂ ਮਗਰੋਂ ਫਿਰ ਅੰਗ ਪੈਰ ਨੀਲੇ ਹੋ ਰਹੇ ਨੇ, ਮੇਰਾ ਜਿਸਮ ਨਟਾਲ ਹੋ ਰਿਹਾ ਹੈ। ਮੈਂ ਜਿਵੇਂ ਮਰ ਰਿਹਾ ਹਾਂ, ਮੈਂ ਪੰਜਾਬ ਦੀ ਫਿਕਰ ਕਰ ਰਿਹਾ ਹਾਂ। ਰਾਜਨੀਤੀ ਦੇ ਰੇਸ਼ਮੀ ਜਾਲ ਵਿੱਚ ਫਸਿਆ ਹਾਂ ਮੈਂ। ਜਿਵੇਂ ਮੇਰੇ ਹੱਥ ਪੈਰ ਵੱਢਣ ਟੁੱਕਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚੀ ਜਾ ਰਹੀ ਹੈ। ਮੇਰੇ ਦਰਖਤ, ਮੇਰੇ ਦਰਿਆ, ਮੇਰੇ ਖੇਤ ਹੜੱਪੇ ਜਾ ਰਹੇ ਨੇ। ਅੱਜ ਜਦੋਂ ਸਬਰਾਂ ਦਾ ਬੰਨ ਟੁੱਟਿਆ ਤੇ ਕਾਫਲੇ ਤੇ ਕਾਫਲੇ ਦਿੱਲੀ ਵੱਲ ਨੂੰ ਜਾ ਰਹੇ ਨੇ, ਦਿੱਲੀ ਤੋਂ ਮੰਗਣ ਹਿਸਾਬ ਜਾ ਰਹੇ ਨੇ, ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਨੀਤ ਸ਼ਰਮਾ ਦੇ ਨਾਲ। ਇਸ ਗੱਲ ਨੂੰ ਅਸੀਂ ਸਭ ਜਾਣਦੇ ਹਾਂ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਇੱਕ ਸੰਤਾਪ ਹੈ ਜੋ ਪੰਜਾਬ ਨੇ ਸਦਾ ਹੀ ਚੱਲਿਆ ਤੇ ਹੁਣ ਵੀ ਉਹ ਚੱਲ ਰਿਹਾ, ਉਹਦਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦੇ ਨਾਲ, ਜੋ ਸਾਡੀ ਗੌਰਮੈਂਟ ਸਾਡੀ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਸਾਡੀਆਂ ਜ਼ਮੀਨਾਂ ਹੜੱਪਣ ਦੀ ਉਹਦੀ ਸਾਜ਼ਿਸ਼ ਚੱਲ ਰਹੀ ਆ। ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਉਤਰਿਆ, ਰੋਸ ਪ੍ਰਗਟ ਕਰ ਰਿਹਾ। ਦੇਸਾਂ ਵਿਦੇਸਾਂ ਦੇ ਵਿੱਚ ਜਿੰਨੇ ਵੀ ਅਸੀਂ ਪੰਜਾਬੀ ਬੈਠੇ ਹਾਂ, ਸਾਡੀਆਂ ਦਿਲੀ ਭਾਵਨਾਵਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਅਸੀਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਸਾਡੇ ਜ਼ਿਹਨ ਦੇ ਵਿੱਚ, ਖਿਆਲਾਂ ਦੇ ਵਿੱਚ, ਸੁੱਤਿਆਂ ਜਾਗਦਿਆਂ ਖਿਆਲਾਂ ਦੇ ਵਿੱਚ ਸਾਡਾ ਪੰਜਾਬ ਦਾ ਅੰਨਦਾਤਾ, ਸਾਡੇ ਘਰ ਦਾ ਪਰਿਵਾਰ ਮੈਂਬਰ, ਸਾਡਾ ਕਿਸਾਨ, ਕਿਸਾਨ ਅਤੇ ਕਿਸਾਨ ਦਾ ਫਿਕਰ ਸਾਡੇ ਨਾਲ ਨਾਲ ਚੱਲ ਰਿਹਾ ਹੈ। ਅਸੀਂ ਬਾਹਰ ਬੈਠੇ ਉਹਨਾਂ ਲਈ ਦੁਆਵਾਂ ਕਰਦੇ ਹਾਂ, ਜੋਦੜੀਆਂ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਹੁਣ ਪੰਜਾਬ ਜੇ ਦਿੱਲੀ ਵੱਲੋਂ ਕੂਚ ਕਰਕੇ ਗਿਆ, ਫਤਿਹ ਦਾ ਝੰਡਾ ਗੱਡ ਕੇ ਆਵੇ ਤੇ ਫੈਸਲੇ ਸਾਡੇ ਹੱਕ ਦੇ ਵਿੱਚ ਹੋਣ, ਪੰਜਾਬ ਦੇ ਹੱਕ ਦੇ ਲਈ ਫੈਸਲੇ ਹੋਣ। ਸੋ ਇਹ ਉਹ ਸਮਾਂ ਸੀ ਜਦੋਂ ਕਿ ਕਿਸਾਨ ਨੂੰ ਘਰੋਂ ਬਾਹਰ ਅੱਜ ਦੇ ਟਾਈਮ ਚ ਉਹਨੂੰ ਨਿਕਲਣਾ ਪਿਆ, ਜਿਹੜਾ ਕਿ ਦਿੱਲੀ ਦੀ ਸਰਕਾਰ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਆਪਣੇ ਇਹੋ ਜਿਹੇ ਕਾਨੂੰਨ ਪਾਸ ਕਰਕੇ, ਇਹੋ ਜਿਹੇ ਬਿੱਲ ਪਾਸ ਕਰਕੇ। ਸੋ ਇਹ ਸਮਾਂ ਹੈ ਜਿਹੜਾ ਕਿ ਇਨਸਾਫ ਮੰਗਦਾ ਆ, ਔਰ ਇਹ ਸਮਾਂ ਹੈ ਕਿ ਜਦੋਂ ਪੰਜਾਬ ਨੂੰ ਹੁਣ ਬੋਲਣਾ ਹੀ ਪੈਣਾ ਆਪਣੇ ਹੱਕ ਦੇ ਲਈ, ਦੱਸਣਾ ਹੀ ਪੈਣਾ ਆਪਣੇ ਬਾਰੇ ਚ ਕਿ ਦਿੱਲੀ ਸਰਕਾਰ ਜੋ ਕੁਛ ਕਰ ਰਹੀ ਆ ਆਪਣੀਆਂ ਮਾੜੀਆਂ ਬਦਨੀਤੀਆਂ ਤੋਂ ਬਾਅਦ।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-97 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
اپنی بزنس کی ترقی لئی تسی وی ہرمن ریڈیو دیا سیواواں حاصل کر سکدے ہو۔ ہرمن ریڈیو تے اپنی بزنس کی ایڈ دین لئی یا کسی بھی پسندیدہ پروگرام نو سپانسر کرن لئی سمپرک کرو۔ اکاؤنٹ سائٹ harmanradio.com یا harmanradio.com تے ایڈورٹائزمنٹ سیکشن وزٹ کرو۔
تسی سن رہے ہو اپنا ہرمن ریڈیو، 24 گھنٹے 7 دن آسٹریلیا دا پہلا پنجابی ریڈیو۔ ہرمن ریڈیو 24 گھنٹے 7 دن
شبھ کر من تے کب ہو نہ ٹروں دیہ شوا پر موہ اے شبھ کر من تے کب ہو نہ ٹروں سکھوں اپنے ہی من کو احلال چھاؤں گن تو اچروں جب آپ کی اوج ندھان بنے ادھیرن میں تب جھوج مروں چاؤ سر دھر تلی گلی موری
آؤ
مارگ پیر دھری جائے سر دی جائے کان نہ کی جائے پہچانیے جو لڑے دین کے ہیت پرجا پرجا کٹ مرے کبھوں نہ چھاڑے کھیت جگموا مر بھی نہ جانے کوئی
ऐसी मरनी जो मरे बोर न मरना होए
बोर न मरना हो
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂਜੀਤ ਸ਼ਰਮਾ ਦੇ ਨਾਲ ਲਹਿਰਾਂ ਪ੍ਰੋਗਰਾਮ। ਅੱਜ ਆਪਾਂ ਬਾਬਾ ਨਾਨਕ ਦੇਵ ਜੀ ਨੂੰ ਯਾਦ ਕਰ ਰਹੇ ਹਾਂ ਤੇ ਨਾਲ ਹੀ ਨਾਲ ਜਿਹੜਾ ਕਿਸਾਨਾਂ ਦਾ ਅੱਜ ਦਾ ਦੁਖਾਂਤ ਹੈਗਾ, ਸਾਡੇ ਪੰਜਾਬ ਦਾ ਜੋ ਦੁਖਾਂਤ ਹੈਗਾ ਆ, ਅਸੀਂ ਉਹਦੇ ਬਾਰੇ ਚ ਵੀ ਗੱਲ ਕਰ ਰਹੇ ਹੈਗੇ ਆ ਤੇ ਨਾਲ ਹੀ ਨਾਲ ਅੱਜ ਅਸੀਂ ਇਹ ਛੋਟੇ ਛੋਟੇ ਵਿਚਾਰ ਜੋ ਸਾਡੀ ਜ਼ਿੰਦਗੀ ਦੇ ਵਿੱਚ ਵਿਚਾਰਧਾਰਾ ਹੁੰਦੀ ਆ, ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਵਧੀਆ ਕਰਨਾ ਚਾਹੁੰਦੇ ਹੁੰਦੇ ਆ, ਕਈ ਦਫ਼ਾ ਕਿਸੇ ਦੀ ਕਹੀ ਹੋਈ ਕੋਈ ਛੋਟੀ ਜਿਹੀ ਗੱਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀ ਆ। ਤਾਂ ਹੀ ਕਹਿੰਦੇ ਹੁੰਦੇ ਆ ਕਿ ਚੰਗੇ ਲੋਕਾਂ ਦੀ ਸੰਗਤ ਕਰੋ, ਚੰਗੇ ਲੋਕਾਂ ਦੇ ਕੋਲ ਬੈਠੋ। ਚੰਗੇ ਲੋਕ ਉਹ ਨਹੀਂ ਹੁੰਦੇ ਕਿ ਜਿਨ੍ਹਾਂ ਨੇ ਸੋਹਣੇ ਕੱਪੜੇ ਪਾਏ ਹੁੰਦੇ ਆ ਤੇ ਸ਼ਕਲਾਂ ਸੂਰਤਾਂ ਸੋਹਣੀਆਂ ਹੁੰਦੀਆਂ ਤੇ ਪੈਸਿਆਂ ਨਾਲ ਜੇਬਾਂ ਭਰੀਆਂ ਹੁੰਦੀਆਂ, ਉਹ ਚੰਗੇ ਤੇ ਸੋਹਣੇ ਲੋਕ ਉਹ ਨਹੀਂ ਹੁੰਦੇ। ਸੋਹਣੇ ਲੋਕ ਉਹ ਹੁੰਦੇ ਆ ਜਿਨ੍ਹਾਂ ਦੇ ਕੋਲ ਮਨ ਸੋਹਣਾ ਹੁੰਦਾ, ਜਿਨ੍ਹਾਂ ਦੇ ਕੋਲ ਵਿਚਾਰ ਸੋਹਣੇ ਹੁੰਦੇ, ਜਿਨ੍ਹਾਂ ਦੀ ਬਾਣੀ ਤੇ ਬੋਲੀ ਸੋਹਣੀ ਹੁੰਦੀ ਆ। ਉਹ ਲੋਕ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਜਾਂ ਸਾਨੂੰ ਮੌਕਾ ਮਿਲਦਾ ਉਹਨਾਂ ਦੇ ਲਾਗੇ ਬੈਠ ਕੇ ਉਹਨਾਂ ਦੀ ਗੱਲਬਾਤ ਸੁਣਨ ਦਾ, ਤੇ ਉਦੋਂ ਸਾਡੀ ਜ਼ਿੰਦਗੀ ਇੱਕ ਨਵਾਂ ਮੋੜ ਲੈ ਲੈਂਦੀ ਆ। ਉਦੋਂ ਅਸੀਂ ਜਿਹੜੀ ਆਪਣੀ ਜ਼ਿੰਦਗੀ ਦੀ ਗੱਡੀ ਹੈ ਨਾ, ਕਦੇ ਅਸੀਂ ਕਿੱਧਰ ਨੂੰ ਖਿੱਚ ਕੇ ਲੈ ਜਾਂਦੇ ਆ, ਕਦੇ ਕਿੱਧਰ ਨੂੰ ਤੋਰ ਕੇ ਲੈ ਜਾਂਦੇ ਆ, ਚਲਾ ਕੇ ਲੈ ਜਾਂਦੇ ਆ, ਕਦੇ ਕਿਤੇ ਪਾਰਕਿੰਗ ਕਰ ਦਿੰਨੇ ਆ, ਕਦੇ ਕਿਤੇ ਖੜ ਜਾਂਦੇ ਆ, ਕਦੇ ਕਿਤੇ ਕਿਸੇ ਨਾਲ ਹਾਦਸਾ ਕਰ ਲੈਂਦੇ ਆ, ਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਸੋਚਦੇ ਆ ਨਹੀਂ ਮੈਂ ਵਧੀਆ ਹੁਣ ਇਸੇ ਤਰ੍ਹਾਂ ਚੱਲਣਾ, ਫਿਰ ਉਸ ਤੋਂ ਬਾਅਦ ਅਸੀਂ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੇ ਆ। ਉਹ ਹੁੰਦੀਆਂ ਕਿ ਜ਼ਿੰਦਗੀ ਦੀਆਂ ਊਣਤਾਈਆਂ, ਸਾਨੂੰ ਆਪਣੇ ਮਾਰਗ ਦਾ ਪਤਾ ਨਹੀਂ ਹੁੰਦਾ, ਸਾਨੂੰ ਆਪਣੇ ਏਮ ਦਾ ਪਤਾ ਨਹੀਂ ਹੁੰਦਾ ਕਿ ਅਸੀਂ ਕਰਨਾ ਕੀ ਆ। ਤੇ ਜਿਹੜੇ ਚੰਗੇ ਲੋਕ ਆ, ਮਹਾਨ ਲੋਕ ਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਇੱਕ ਵਧੀਆ ਅਸੂਲ ਦੇ ਨਾਲ ਜੀਆ ਹੁੰਦਾ ਜਾਂ ਜੀ ਰਹੇ ਹੁੰਦੇ ਆ, ਜਿਨ੍ਹਾਂ ਨੇ ਨਾਲ ਨਾਲ ਉਸ ਰੱਬ ਨੂੰ ਜਿਹੜਾ ਕਿ ਆਪਾਂ ਕਹਿੰਦੇ ਹਾਂ ਕਿ ਸਾਨੂੰ ਜਿਹਦੇ ਤੇ ਇੱਕ ਵਿਸ਼ਵਾਸ ਟਿਕਿਆ ਹੁੰਦਾ ਆ, ਜਿਹਨੂੰ ਅਸੀਂ ਆਪਣਾ ਈਸਟ ਮੰਨ ਲੈਂਦੇ ਆ। ਕਾਇਨਾਤ ਵੀ ਇੱਕ ਈਸਟ ਆ, ਆਪਣਾ ਸਾਡਾ ਵਿਸ਼ਵਾਸ ਆ, ਸਾਡਾ ਪਰਮਾਤਮਾ, ਸਾਡਾ ਗੁਰੂ ਆ, ਸਾਡਾ ਰੱਬ ਆ। ਇਹਦੇ ਵਿੱਚ ਸਾਨੂੰ ਬਹੁਤ ਕੁਛ ਸਾਨੂੰ ਦੇਖਣ ਨੂੰ, ਸੋਚਣ ਨੂੰ, ਸਮਝਣ ਨੂੰ ਮਿਲਦਾ ਆ। ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਬਹੁਤ ਡੂੰਘਾਈ ਰੱਖਦੀਆਂ ਆ, ਜਦੋਂ ਸਾਡੀ ਜ਼ਿੰਦਗੀ ਚ ਉਹ ਆ ਜਾਂਦੀਆਂ ਆ, ਤੇ ਫਿਰ ਸਾਨੂੰ ਜ਼ਿੰਦਗੀ ਦੇ ਨਾਲ ਪਿਆਰ ਪੈ ਜਾਂਦਾ, ਉਹਦੇ ਨਾਲ ਆਨੰਦ ਆਉਣਾ ਸ਼ੁਰੂ ਹੋ ਜਾਂਦਾ, ਤੇ ਫਿਰ ਅਸੀਂ ਬਗੈਰ ਐਕਸੀਡੈਂਟ ਕੀਤਿਆਂ ਆਪਣੀ ਗੱਡੀ ਨੂੰ ਛੋਟੀ ਤੋਂ ਛੋਟੀ, ਤੰਗ ਤੋਂ ਤੰਗ ਗਲੀ ਦੇ ਵਿੱਚ ਦੀ, ਸੜਕ ਦੇ ਉੱਤੇ ਦੀ ਵੀ ਲੈ ਕੇ ਨਿਕਲ ਜਾਂਦੇ ਆ, ਕਿਉਂਕਿ ਸਾਨੂੰ ਚਲਾਉਣ ਦਾ ਪਤਾ ਲੱਗ ਜਾਂਦਾ, ਗੱਡੀ ਨੂੰ ਚਲਾਉਣ ਦਾ ਪਤਾ ਲੱਗ ਜਾਂਦਾ। ਅੱਜ ਮੇਰੇ ਸਾਹਮਣੇ ਕਿਤਾਬ ਸੀਗੀ ਵਿਲੀਅਮ ਸ਼ੇਕਸਪੀਅਰ ਦੀ, ਤੇ ਸੋਚਿਆ ਕਿ ਤੁਹਾਡੇ ਨਾਲ ਉਸ ਤੇ ਲਿਖੇ ਹੋਏ ਕੁਛ ਵਿਚਾਰ ਸਾਂਝੇ ਕਰ ਲੈਂਦੇ ਆ। ਉਸਨੇ ਕਿਹਾ ਕਿ ਕੁਛ ਵੀ ਚੰਗਾ ਜਾਂ ਮਾੜਾ ਨਹੀਂ, ਜਿਹੜਾ ਅਸੀਂ ਕਹਿੰਦੇ ਆ ਕਿ ਆ ਬੁਰਾ ਆ, ਆ ਚੰਗਾ ਆ, ਕੁਛ ਵੀ ਨਹੀਂ ਆ, ਲੇਕਿਨ ਸਾਡੀ ਇੱਕ ਸੋਚ ਹੀ ਹੁੰਦੀ ਆ ਜਿਹੜੀ ਚੰਗੀ ਤੇ ਮਾੜੀ ਹੋ ਜਾਂਦੀ ਆ। ਉਸ ਤੋਂ ਬਾਅਦ ਸ਼ੇਕਸਪੀਅਰ ਗੱਲ ਕਰਦਾ ਕਿ ਰੱਬ ਨੇ ਮਨੁੱਖ ਨੂੰ ਇੱਕੋ ਹੀ ਤਰ੍ਹਾਂ ਦਾ ਚਿਹਰਾ ਦਿੱਤਾ ਆ, ਤੇ ਮਨੁੱਖ ਨੇ ਕਿੰਨੀ ਤਰ੍ਹਾਂ ਦੇ ਮਖੌਟੇ ਬਣਾ ਲਏ ਆ। ਤੇ ਫਿਰ ਉਸਨੇ ਅੱਗੇ ਜਾ ਕੇ ਕਿਹਾ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਕਰਨਾ ਚਾਹੁੰਦੇ ਹੋ, ਕੁਛ ਵਧੀਆ ਕਰਨਾ ਚਾਹੁੰਦੇ ਹੋ, ਇਹ ਜ਼ਰੂਰੀ ਆ ਕਿ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖੋ ਤੇ ਨਾਲ ਨਾਲ ਇਹ ਵੀ ਜ਼ਰੂਰੀ ਆ ਜੋ ਕੁਛ ਤੁਸੀਂ ਨਵਾਂ ਕਰ ਰਹੇ ਹੋ ਉਸ ਦਰਮਿਆਨ ਕੋਈ ਹੋਰ ਗਲਤੀ ਨਾ ਕਰੋ ਤਾਂ ਕਿ ਜਿਸ ਕੰਮ ਦੇ ਲਈ ਤੁਹਾਡੇ ਅੰਦਰ ਉਤਸ਼ਾਹ ਪੈਦਾ ਹੋਇਆ ਆ ਉਹ ਉਤਸ਼ਾਹ ਤੁਹਾਡੀ ਮਾੜੀ ਜਿਹੀ ਬੇਧਿਆਨੀ ਰੱਤਾ ਜਿੰਨੀ ਗਲਤੀ ਉਸ ਉਤਸ਼ਾਹ ਨੂੰ ਖਤਮ ਕਰ ਸਕਦੀ ਆ ਤੁਹਾਡੀ ਸਕੀਮ ਜਿਹੜਾ ਤੁਸੀਂ ਉਸ ਬਾਰੇ ਜੋ ਵੀ ਕੁਛ ਸੋਚਿਆ ਹੁੰਦਾ ਆ ਤੁਹਾਡੀ ਜੋ ਵੀ ਉਸ ਚੀਜ਼ ਨੂੰ ਉਸ ਮਕਸਦ ਨੂੰ ਲੈ ਕੇ ਤੁਹਾਡੀ ਪਲੈਨਿੰਗ ਹੋਈ ਹੁੰਦੀ ਆ ਉਹਦੇ ਵਿੱਚ ਬਹੁਤ ਵੱਡੀ ਇੱਕ ਅੜਚਣ ਇੱਕ ਰੁਕਾਵਟ ਹੋ ਸਕਦੀ ਆ ਤੇ ਇੱਕ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਆ ਕਿ ਕਿਸੇ ਦੇ ਉੱਤੇ ਕਦੇ ਵੀ ਉਮੀਦ ਨਾ ਰੱਖੋ ਅਸੀਂ ਲੋਕ ਉਮੀਦਾਂ ਦੇ ਉੱਤੇ ਜਿਉਂਦੇ ਆ ਅਸੀਂ ਆਪਣੇ ਆਪ ਤੇ ਬਹੁਤ ਘੱਟ ਉਮੀਦ ਰੱਖਦੇ ਆ ਅਸੀਂ ਮਤਲਬ ਅਸੀਂ ਪੰਜਾਬੀ ਨਹੀਂ ਅਸੀਂ ਮਤਲਬ ਕਿ ਮਨੁੱਖ ਜਾਤ ਜਿਹੜੀ ਆ ਇੱਕ ਦੂਸਰੇ ਦੇ ਉੱਤੇ ਅਸੀਂ ਵਿਸ਼ਵਾਸ ਪੂਰੀ ਰੱਖਦੇ ਆ ਵਿਸ਼ਵਾਸ ਨਹੀਂ ਮੈਂ ਇੱਥੇ ਕਵਾਂਗੀ ਮੈਂ ਆਪਣਾ ਲਫ਼ਜ਼ ਵਾਪਸ ਲੈਨੀ ਆ ਉਮੀਦ ਅਸੀਂ ਉਮੀਦ ਇੱਕ ਦੂਸਰੇ ਤੇ ਬਹੁਤ ਰੱਖਦੇ ਆ ਕਿ ਹੋ ਸਕਦਾ ਮੇਰੇ ਲਈ ਮੇਰੇ ਬੱਚੇ ਵੱਡੇ ਹੋ ਕੇ ਆਹ ਕੰਮ ਕਰਨ ਪੈਸਾ ਕਮਾਉਣ ਫਿਰ ਮੈਨੂੰ ਦੇਣ ਫਿਰ ਸਾਡੇ ਲਈ ਘਰ ਬਣਾਉਣ ਫਿਰ ਸੋਹਣੀਆਂ ਚੀਜ਼ਾਂ ਹੋਣ ਅਸੀਂ ਆਪ ਕੁਛ ਕਰਨ ਦੀ ਬਜਾਏ ਦੂਸਰੇ ਦੇ ਉੱਤੇ ਬਹੁਤ ਸਾਰੀਆਂ ਉਮੀਦਾਂ ਲਾ ਬੈਨੇ ਆ ਤੇ ਇਹ ਵੀ ਸਾਨੂੰ ਪਤਾ ਕਿ ਉਹਨਾਂ ਉਮੀਦਾਂ ਨੇ ਇੱਕ ਨਾ ਇੱਕ ਦਿਨ ਦਮ ਤੋੜਨਾ ਹੁੰਦਾ ਟੁੱਟਣਾ ਹੁੰਦਾ ਆ ਕਿਉਂਕਿ ਕਿਸੇ ਦੇ ਲਈ ਕੋਈ ਦੂਸਰਾ ਇਨਸਾਨ ਖਰਾ ਨਹੀਂ ਉਤਰ ਸਕਦਾ ਹਰ ਕਿਸੇ ਦੀ ਜ਼ਿੰਦਗੀ ਦੇ ਆਪਣੇ ਝਮੇਲੇ ਆ ਹਰ ਕਿਸੇ ਦੀ ਜ਼ਿੰਦਗੀ ਦੀਆਂ ਆਪਣੀਆਂ ਜ਼ਰੂਰਤਾਂ ਆ ਆਪਣੇ ਅਨੁਸਾਰ ਚੱਲਣਾ ਹੁੰਦਾ ਆ ਇਸ ਕਰਕੇ ਕੋਈ ਵੀ ਕਿਸੇ ਦੀ ਉਮੀਦ ਤੋਂ ਖਰਾ ਨਹੀਂ ਉਤਰ ਸਕਦਾ ਤੇ ਜਦੋਂ ਉਹ ਇੱਕ ਉਮੀਦ ਜਿਹੜੀ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਉਹ ਉਮੀਦ ਦਾ ਸਿਰਜਿਆ ਹੋਇਆ ਸਮਾਜ ਦੇਖਦੇ ਰਹਿੰਦੇ ਆ ਉਹਦੇ ਆਲ ਦੁਆਲਾ ਆਪਣੇ ਆਪ ਨੂੰ ਘੁੰਮਦਿਆਂ ਦੇਖਦੇ ਆ ਜਦੋਂ ਉਹ ਉਮੀਦ ਟੁੱਟਦੀ ਆ ਤੇ ਬਹੁਤ ਸਾਰਾ ਦਰਦ ਹੁੰਦਾ ਆ ਦਰਦ ਤਕਲੀਫ਼ ਹੁੰਦੀ ਆ ਤੇ ਇਹ ਉਹ ਤਕਲੀਫ ਆ ਉਹ ਦਰਦ ਆ ਜਿਹੜੀ ਕਿਸੇ ਵੀ ਡਾਕਟਰ ਤੋਂ ਵੈਦ ਹਕੀਮ ਤੋਂ ਕਿਸੇ ਤੋਂ ਦੇ ਇਲਾਜ ਦੇ ਨਾਲ ਰਾਜੀ ਨਹੀਂ ਹੁੰਦੀ ਅਸੀਂ ਇਸ ਨੂੰ ਰਾਜੀ ਕਰ ਹੀ ਨਹੀਂ ਸਕਦੇ ਇਸ ਨੂੰ ਰਾਜੀ ਅਸੀਂ ਆਪਣੇ ਆਪ ਕਰਨਾ ਹੁੰਦਾ ਉਹ ਕੀ ਆ ਕਿ ਦੂਸਰੇ ਦੇ ਉੱਤੇ ਉਮੀਦ ਰੱਖਣ ਦੀ ਬਜਾਏ ਆਪਣੇ ਆਪ ਤੇ ਉਮੀਦ ਰੱਖੋ ਕਿ ਮੈਂ ਹਾਲ ਦੀ ਘੜੀ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ ਜਾਂ ਮੈਂ ਕੀ ਕਰ ਸਕਦੀ ਆ ਜਾਂ ਕਰ ਸਕਦਾ
ਸ਼ਾਮ ਦਾ ਰੰਗ ਸ਼ਾਮ ਦਾ ਏ ਰੰਗ ਮੈਨੂੰ ਰੰਗਣੇ ਨੂੰ ਫਿਰਦਾ ਏ ਡੰਗਣੇ ਨੂੰ ਫਿਰੇ ਤੇਰੀ ਯਾਦ ਵੇ ਸ਼ਾਮ ਦਾ ਏ ਰੰਗ ਮੈਨੂੰ ਰੰਗਣੇ ਨੂੰ ਫਿਰਦਾ ਏ ਡੰਗਣੇ ਨੂੰ ਫਿਰੇ ਤੇਰੀ ਯਾਦ ਵੇ ਖਿਆਲ ਦੇ ਆ ਧਾਗਿਆਂ ਚ ਹੋਰ ਕੁੜੀ ਹੋ ਗਈ ਤੇਰੇ ਹਾਸਿਆਂ ਲਈ ਕੀਤੀ ਫਰਿਆਦ ਵੇ ਮੱਥੇ ਚੋਤੀ ਉੜੀਆਂ ਗਟਾਰ ਬਣ ਉੱਡ ਗਈਆਂ ਗੱਲਾਂ ਵਿੱਚ ਖੁੜਿਆ ਸਰੂਰ ਵੇ ਮੱਥੇ ਚੋਤੀ ਉੜੀਆਂ ਗਟਾਰ ਬਣ ਉੱਡ ਗਈਆਂ ਗੱਲਾਂ ਵਿੱਚ ਖੁੜਿਆ ਸਰੂਰ ਵੇ ਐਵੇਂ ਤਾਂ ਨੀ ਲੋਰ ਵਿੱਚ ਚੰਨ ਤਾਰੇ ਚੜੇ ਅੱਜ ਤੂੰ ਵੀ ਯਾਦ ਕੀਤਾ ਹੋ ਜ਼ਰੂਰ ਵੇ ਐਵੇਂ ਤਾਂ ਨੀ ਲੋਰ ਵਿੱਚ ਚੰਨ ਤਾਰੇ ਚੜੇ ਅੱਜ ਤੂੰ ਵੀ ਯਾਦ ਕੀਤਾ ਹੋ ਜ਼ਰੂਰ ਵੇ ਇੰਜ ਕਿੱਥੇ ਮੇਚ ਤੇਰੇ ਹੋਣੇ ਸਾਡੇ ਲਾਡ ਚੰਨਾ ਲਾਡਲਾ ਤੂੰ ਧਰਤੀ ਦੀ ਤੋਰਦਾ ਬੜਾ ਹੀ ਅਜੀਬ ਸਾਨੂੰ ਜਾਪਦਾ ਜਹਾਨ ਜਦੋਂ ਜ਼ਿਕਰ ਕਰੇ ਤੂੰ ਕਿਸੇ ਹੋਰ ਦਾ ਬੜਾ ਹੀ ਅਜੀਬ ਸਾਨੂੰ ਜਾਪਦਾ ਜਹਾਨ ਜਦੋਂ ਜ਼ਿਕਰ ਕਰੇ ਤੂੰ ਕਿਸੇ ਹੋਰ ਦਾ
ਮੀਂਹ ਦੇ ਵਿੱਚ ਮੋਰ ਬਹੁਤ ਸੋਹਣਾ ਬੋਲ ਜਾਂਦਾ ਨਾ ਜਦੋਂ ਮੀਂਹ ਪੈਂਦਾ, ਤਾਂ ਕੋਮਲ ਮੈਨੂੰ ਦੱਸਦਾ ਕਿ ਜਦੋਂ ਉਸਨੇ ਗੀਤ ਲਿਖਿਆ ਸੀ ਤਾਂ ਸ਼ਾਮ ਨੂੰ ਮੀਂਹ ਪਿਆ ਤੇ ਮੋਰ ਵੀ ਦੇਖਿਆ ਉਸਨੇ ਬੋਲਦਾ ਕਿਤੇ। ਤਾਂ ਕਈ ਵਾਰ ਇਸ ਤਰ੍ਹਾਂ ਦਾ ਸਬਬ ਬਣ ਜਾਂਦਾ ਕਿ ਜੋ ਤੁਸੀਂ ਦੇਖਦੇ ਹੋ ਤੁਸੀਂ ਉਹੀ ਲਿਖ ਦਿੰਦੇ ਹੋ। ਤਾਂ ਲਿਖਿਆ ਕੀ ਹੈ,
ਕਿੰਜ ਤੇਰੇ ਬੋਲਾਂ ਵਿੱਚ ਕੋਹਲੀ ਹੈ ਖੁਮਾਰੀ ਜਿਵੇਂ ਮੀਹਾਂ ਵਿੱਚ ਮੋਰ ਦੀ ਆਵਾਜ਼ ਵੇ, ਇੰਜ ਤੇਰੇ ਬੋਲਾਂ ਵਿੱਚ ਕੋਹਲੀ ਹੈ ਖੁਮਾਰੀ ਜਿਵੇਂ ਮੀਹਾਂ ਵਿੱਚ ਮੋਰ ਦੀ ਆਵਾਜ਼ ਵੇ। ਧਰਤੀ ਨੇ ਅੰਬਰ ਨੂੰ ਪੁੱਛਿਆ ਸਵਾਲ, ਦੱਸ ਕਣੀਆਂ ਤੋਂ ਸੋਹਣਾ ਕਿਹੜਾ ਸਾਜ਼ ਵੇ। ਕਿੰਜ ਤੇਰੇ ਬੋਲਾਂ ਵਿੱਚ ਖੁਲੀ ਐ ਖੁਮਾਰੀ ਜਿਵੇਂ ਮੀਹਾਂ ਵਿੱਚ ਮੋਰ ਦੀ ਆਵਾਜ਼ ਵੇ। ਧਰਤੀ ਨੇ ਅੰਬਰ ਨੂੰ ਪੁੱਛਿਆ ਸਵਾਲ, ਦੱਸ ਕਣੀਆਂ ਤੋਂ ਸੋਹਣਾ ਕਿਹੜਾ ਸਾਜ਼ ਵੇ। ਉਹ ਚਾਨਣੀ ਦੀ ਚੁੰਨੀਆਂ ਨੂੰ ਲਾਦਿਆਂ ਕਿਨਾਰੀ ਰੁੱਗ ਤਾਰਿਆਂ ਦੇ ਕੁੜਤੀ ਤੇ ਧਰਦਾ ਹਾਂ, ਧੁੱਪ ਕੇ ਤਰੇੜ ਦੇ ਜੋ ਚੁਣ ਕੇ ਲਿਆਵਾਂ, ਤੇਰੇ ਹੋਠਾਂ ਨੂੰ ਛੁਆ ਕੇ ਮੋਤੀ ਕਰਦਾ ਹਾਂ। ਧੁੱਪ ਕੇ ਤਰੇੜ ਦੇ ਜੋ ਚੁਣ ਕੇ ਲਿਆਵਾਂ, ਤੇਰੇ ਹੋਠਾਂ ਨੂੰ ਛੁਆ ਕੇ ਮੋਤੀ ਕਰਦਾ ਹਾਂ। ਸੀਨੇ ਵਿੱਚ ਭਰਿਆ ਮੁਹੱਬਤਾਂ ਦਾ ਰੰਗ ਜਿਹੜਾ ਅੱਖੀਆਂ ਚ ਡੁੱਲਣੇ ਨੂੰ ਫਿਰਦਾ। ਪੂਰਦੇ ਪਿਆਸ ਵੇ ਤੂੰ ਪੂਰੀ ਕਰ ਆਸ ਵੇਖ, ਮੁੱਠੀਆਂ ਚੋ ਰੇਤਾ ਜਾਂਦਾ ਕਿਰਦਾ। ਪੂਰਦੇ ਪਿਆਸ ਵੇ ਤੂੰ ਪੂਰੀ ਕਰ ਆਸ ਵੇਖ, ਮੁੱਠੀਆਂ ਚੋ ਰੇਤਾ ਜਾਂਦਾ ਕਿਰਦਾ। ਸ਼ਾਮ ਦਾ ਏ ਰੰਗ ਮੈਨੂੰ ਰੰਗਣੇ ਨੂੰ ਫਿਰਦਾ, ਏ ਡੰਗਣੇ ਨੂੰ ਫਿਰੇ ਤੇਰੀ ਯਾਦ ਵੇ। ਧਾਗਿਆਂ ਚ ਹੋਰ ਕੁੜੀ ਹੋ ਗਈ ਤੇਰੇ ਹੱਸਿਆਂ ਲਈ ਕੀਤੀ ਫਰਿਆਦ ਵੇ, ਹੱਸਿਆਂ ਲਈ ਕੀਤੀ ਫਰਿਆਦ ਵੇ, ਹੱਸਿਆਂ ਲਈ ਕੀਤੀ ਫਰਿਆਦ ਵੇ।
ਤੇ ਜਿਹੜੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਉਹਨੇ ਕਿਹਾ ਕਿ ਨਰਕ ਖਾਲੀ ਪਿਆ ਆ ਤੇ ਜਿੰਨੇ ਵੀ ਰਾਕਸ਼ ਹਨ ਦੈਂਤ ਹਨ ਉਹ ਸਾਰੇ ਧਰਤੀ ਤੇ ਰਹਿ ਰਹੇ ਆ। ਬਹੁਤ ਵਧੀਆ ਗੱਲ, ਸਹੀ ਗੱਲ ਆ ਕਿ ਅਸੀਂ ਉਂਗਲੀ ਉਤਾਂਹ ਨੂੰ ਕਰਕੇ ਨਰਕ ਸਵਰਗ ਦੀਆਂ ਗੱਲਾਂ ਕਰਦੇ ਰਹਿੰਦੇ ਆ ਕਿ ਉੱਪਰ ਸਵਰਗ ਆ ਉੱਤੇ ਨਰਕ ਆ, ਨਰਕ ਸਵਰਗ ਉੱਪਰ ਨਹੀਂ, ਉੱਪਰ ਵੀ ਉਸੇ ਤਰ੍ਹਾਂ ਦੀ ਧਰਤੀ ਆ ਜਿਸ ਤਰ੍ਹਾਂ ਦੀ ਥੱਲੇ ਆ। ਅੱਜ ਦੀ ਟੈਕਨੋਲੋਜੀ ਨੇ, ਅੱਜ ਦੇ ਮਨੁੱਖ ਨੇ ਸਾਨੂੰ ਦੱਸ ਦਿੱਤਾ ਕਿ ਉੱਤੇ ਕੋਈ ਨਰਕ ਜਾਂ ਸਵਰਗ ਨਹੀਂ। ਮੈਂ ਇੱਥੇ ਗੱਲ ਇੱਕ ਹੋਰ ਕਰਦੀ ਜਾਵਾਂ ਨਰਕ ਸਵਰਗ ਦੀ ਗੱਲ ਲਈ, ਇਸ ਗੱਲ ਦੇ ਨਾਲ ਹੀ ਗੱਲ ਤੋਰਦੀ ਆ, ਯਾਦ ਆ ਗਏ ਪਿੱਛੇ ਗੱਲ ਕਰਦੇ ਨੂੰ। ਵੈਸੇ ਅਸੀਂ ਲੋਕ ਜਿਹੜੇ ਕਿ ਹਿੰਦੁਸਤਾਨੀ ਲੋਕ ਆ, ਅਸੀਂ ਨਰਕ ਸਵਰਗ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੇ ਆ। ਅਸੀਂ ਹਰ ਗੱਲ ਦੇ ਵਿੱਚ ਨਰਕ ਤੇ ਸਵਰਗ, ਪਾਪ ਤੇ ਪੁੰਨ ਲੈ ਕੇ ਆਉਂਦੇ ਆ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਸਾਨੂੰ ਸਾਖੀਆਂ ਸੁਣਾਈਆਂ ਜਾਂਦੀਆਂ ਸੀਗੀਆਂ, ਕੋਈ ਵੀ ਸਾਖੀ ਹੁੰਦੀ ਸੀਗੀ ਤੇ ਐਂਡ ਉਹਦਾ ਵਿੱਚ ਨਾ ਵਿੱਚ ਇਸ ਤਰ੍ਹਾਂ ਹੀ ਉਹਦੇ ਵਿੱਚ ਗੱਲ ਆਉਂਦੀ ਸੀਗੀ ਨਰਕ ਤੇ ਸਵਰਗ ਦੀ। ਤੇ ਮੇਰੀ ਦਾਦੀ ਨੇ ਦੱਸਣਾ ਕਿ ਨਰਕ ਉਹ ਆ ਕਿ ਜਿਹਦੇ ਵਿੱਚ ਉਬਲਦੇ ਤੇਲ ਦੇ ਕੜਾਹੇ ਆ, ਜਿਹੜੇ ਬੰਦੇ ਨੇ ਪਾਪ ਕੀਤੇ ਹੁੰਦੇ ਆ ਉਹਨਾਂ ਨੂੰ ਫਿਰ ਜਮਦੂਤ ਰਸਤੇ ਦੇ ਵਿੱਚ ਘੜੀਸ ਘੜੀਸ ਕੇ ਲੈ ਕੇ ਜਾਂਦੇ ਆ। ਮੈਂ ਉਹ ਇੱਕ ਰਸਤਾ ਦੇਖਦੀ ਹੁੰਦੀ ਸੀ, ਸਾਡੇ ਪਿੰਡ ਦਾ ਇੱਕ ਕੱਚਾ ਜਿਹਾ ਰਾਹ ਹੁੰਦਾ ਸੀਗਾ ਜਿਹੜਾ ਰਾਹ ਸਿਵਿਆਂ ਨੂੰ ਜਾਂਦਾ ਸੀਗਾ ਔਰ ਬਹੁਤ ਖੌਫਨਾਕ ਜਿਹਾ ਸੀਗਾ। ਤੇ ਦਾਦੀ ਸਾਡੀ ਨੇ ਕਹਿਣਾ ਜਦੋਂ ਮਨੁੱਖ ਮਰ ਜਾਂਦਾ ਤੇ ਉਹ ਫਿਰ ਜਮਦੂਤ ਆਉਂਦੇ ਆ ਜਿਹੜੇ ਬਹੁਤ ਉੱਚੇ ਲੰਬੇ ਚੌੜੇ ਤੇ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ ਹੁੰਦੀਆਂ ਆ, ਕਾਲੇ ਕੱਪੜੇ ਪਾਏ ਹੁੰਦੇ ਆ, ਮੂੰਹ ਦੇ ਉੱਤੇ ਉਹਨਾਂ ਨੇ ਕੱਪੜੇ ਪਾਏ ਹੁੰਦੇ ਆ ਤੇ ਹੱਥਾਂ ਦੇ ਵਿੱਚ ਉਹਨਾਂ ਦੇ ਤਲਵਾਰਾਂ ਫੜੀਆਂ ਹੁੰਦੀਆਂ ਆ ਤੇ ਫਿਰ ਉਹ ਤੁਹਾਨੂੰ ਉਹਨਾਂ ਰਸਤਿਆਂ ਦੇ ਰਾਹੀਂ ਘੜੀਸ ਘੜੀ ਕੇ ਘੜੀਸ ਕੇ ਲੈ ਕੇ ਜਾਂਦੇ ਆ। ਉਹਨਾਂ ਦੇ ਵਿੱਚ ਰਸਤਿਆਂ ਚ ਕੰਡੇ ਹੁੰਦੇ, ਰੋੜੇ ਹੁੰਦੇ, ਕੱਚ ਹੁੰਦੇ, ਤੁਹਾਡੇ ਸਰੀਰ ਤੇ ਚੁਭਦੇ ਰਹਿੰਦੇ ਆ। ਬੜੀ ਖੌਫਨਾਕ ਉਹਨੇ ਸੀਨ ਬਣਾ ਕੇ ਸਾਨੂੰ ਦੱਸਣਾ। ਤੇ ਫਿਰ ਉਸਨੇ ਕਹਿਣਾ ਕਿ ਜਦੋਂ ਅੱਗੇ ਜਾਂਦੇ ਆ ਤੇ ਫਿਰ ਇੱਕ ਦਰਵਾਜਾ ਨਰਕ ਦਾ ਆ ਤੇ ਦੂਸਰਾ ਦਰਵਾਜਾ ਸਵਰਗ ਦਾ ਆ। ਗੱਬੇ ਇੱਕ ਕੰਧ ਹੁੰਦੀ ਆ, ਐਨ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਆਪ ਸਿਰਜਿਆ ਹੁੰਦੇ ਆ, ਹੁੰਦੀ ਉਹ ਦੁਨੀਆ। ਤੇ ਮੈਂ ਉਹਨਾਂ ਦੇ ਨਾਲ ਨਾਲ ਇਸ ਤਰ੍ਹਾਂ ਦਾ ਸੋਚਦੀ ਹੁੰਦੀ ਸੀਗੀ, ਇਮੈਜਿਨ ਕਰਦੀ ਹੁੰਦੀ ਸੀ ਕਿ ਕਿਸ ਤਰ੍ਹਾਂ ਦੀ ਹੋ ਸਕਦੀ। ਮੇਰੀਆਂ ਅੱਖਾਂ ਦੇ ਮੋਹਰੇ ਫਿਰ ਉਹ ਸਾਡਾ ਰਸਤਾ ਆ ਜਾਂਦਾ ਸੀ ਜਿੱਥੇ ਅਸੀਂ ਜਾਈਦਾ ਨਹੀਂ ਹੁੰਦਾ ਸੀਗਾ, ਸਿਵਿਆਂ ਦਾ ਰਸਤਾ ਸੀਗਾ। ਵੀ ਇਹ ਰਸਤਾ ਹੋਵੇਗਾ, ਏਦਾਂ ਦਾ ਰਸਤਾ ਹੋਵੇਗਾ ਜਿੱਥੇ ਜਮਦੂਤ ਏਦਾਂ ਘੜੀਸ ਘੜੀਸ ਕੇ ਉਹਨਾਂ ਨੂੰ ਲੈ ਕੇ ਜਾਂਦੇ। ਵੱਡੇ ਵੱਡੇ ਪੈਰ ਹੋਣਗੇ, ਵੱਡੇ ਵੱਡੇ ਹੱਥ ਹੋਣਗੇ, ਹਾਥੀ ਵਰਗੀਆਂ ਸ਼ਕਲਾਂ, ਲੰਬੇ ਚੌੜੇ ਹੋਣਗੇ। ਤੇ ਉਹਦੇ ਬਾਲਾਂ ਤੋਂ ਖਿੱਚ ਕੇ ਉਹਨਾਂ ਨੂੰ ਜਦੋਂ ਲੈ ਕੇ ਜਾਂਦੇ ਆ ਤੇ ਕਹਿੰਦੇ ਫਿਰ ਉੱਥੇ ਤੇਲ ਦੀਆਂ ਭੱਠੀਆਂ ਉਬਲਦੀਆਂ ਆ, ਤੇਲ ਦੇ ਕੜਾਹੇ ਬਹੁਤ ਜ਼ਿਆਦਾ ਵੱਡੇ ਵੱਡੇ ਤੇ ਉਹ ਉਬਲ ਰਹੇ ਹੁੰਦੇ ਆ। ਤੇ ਜਿਹੜਾ ਪਾਪੀ ਹੁੰਦਾ ਆ ਤੇ ਇੱਕ ਪਾਸੇ ਜਮਰਾਜ ਬੈਠਾ ਹੁੰਦਾ ਆ, ਤੇ ਜਿਹੜੇ ਨਰਕ ਸਵਰਗ ਦੇ ਵਿੱਚ ਜਾਵੋ ਤੇ ਇੱਕ ਪਾਸੇ ਰੱਬ ਬੈਠਾ ਹੁੰਦਾ ਆ। ਤੇ ਜਿਹੜਾ ਮੈਂ ਨਰਕ ਦਾ ਜਦੋਂ ਮੈਂ ਨਰਕ ਬਾਰੇ ਸੋਚਦੀ ਹੁੰਦੀ ਸੀ ਤੇ ਮੈਂ ਸਾਰਾ ਕਾਲਾ ਕਾਲਾ ਜਿਹਾ ਤੇ ਡਰਿਆ ਡਰਿਆ ਜਿਹਾ ਉਹਨੂੰ ਸਿਰਜਦੀ ਹੁੰਦੀ ਸੀ ਕਿ ਇਸ ਤਰ੍ਹਾਂ ਜਮਦੂਤ ਜਿਹੜਾ ਆ ਬਹੁਤ ਵੱਡੇ ਸੰਘਾਸਨ ਦੇ ਉੱਤੇ ਬੈਠਾ ਹੋਵੇਗਾ ਜਿਹਨੇ ਕਾਲੇ ਕੱਪੜੇ ਪਾਏ ਹੋਣਗੇ। ਤੇ ਉਹਦੇ ਮੋਹਰੇ ਜਾ ਕੇ ਉਹਨੂੰ ਸਿੱਟ ਦਿੱਤਾ ਜਾਂਦਾ ਆ, ਉਸ ਮਨੁੱਖ ਨੂੰ ਜਿਹਦੇ ਸਵਾਸ ਨਿਕਲੇ ਹੁੰਦੇ ਆ। ਤੇ ਫਿਰ ਉਹਦੀ ਬਹੀ ਖਾਤਾ ਖੋਲਦਾ, ਬਹੀ ਖਾਤਾ ਮੇਰੀਆਂ ਅੱਖਾਂ ਦੇ ਸਾਹਮਣੇ ਐਨ ਉਸੇ ਤਰ੍ਹਾਂ ਦਾ ਖੋਲਦਾ ਸੀ ਜਿਸ ਤਰ੍ਹਾਂ ਦਾ ਬਹੀ ਖਾਤਾ ਸਾਡੇ ਪਿੰਡ ਦੇ ਬਾਣੀਏ ਦੇ ਕੋਲ ਲਾਲ ਰੰਗ ਦਾ ਹੁੰਦਾ ਸੀ, ਜਿਹਦੇ ਉੱਤੇ ਲਾਲ ਰੰਗ ਦੀ ਬਹੀ ਹੁੰਦੀ ਸੀਗੀ ਜਿਲਦ ਵਾਲੀ, ਤੇ ਉਹ ਉਹਦੇ ਉੱਤੇ ਆਪਣਾ ਹਿਸਾਬ ਕਿਤਾਬ ਲਿਖਦਾ ਸੀ। ਉਹਦੇ ਹੱਥ ਚ ਫੜੀ ਇਹ ਹੁੰਦੀ ਮੈਨੂੰ ਦਿਸਦੀ ਸੀਗੀ ਤੇ ਉਹਨੇ ਖੋਲ ਕੇ ਫਿਰ ਮੈਂ ਸੋਚਦੀ ਸੀ ਇਹਦੇ ਉੱਤੇ ਜਿਸ ਵੀ ਬੰਦੇ ਦਾ ਚਾਹੇ ਉਹ ਮੈਂ ਹੀ ਆ ਨਾਂ ਲਿਖਿਆ ਹੁੰਦਾ ਸੀ। ਉਹ ਇੱਕ ਇੱਕ ਦਿਨ ਦਾ ਹਿਸਾਬ ਕਿਤਾਬ ਦੱਸਦਾ ਵੀ ਤੂੰ ਉਦੋਂ ਉਹਨੂੰ ਪਾਪ ਕੀਤਾ, ਉਦੋਂ ਪੁੰਨ ਕੀਤਾ। ਐਂਡ ਦੇ ਵਿੱਚ ਜਦੋਂ ਉਹ ਟੋਟਲ ਕਰਦਾ ਆ ਜਮਦੂਤ ਕਿ ਕਿੰਨੇ ਤੇਰੇ ਪਰਸੈਂਟ ਪਾਪ ਆ ਤੇ ਕਿੰਨੇ ਪੁੰਨ ਆ, ਤੇ ਫਿਰ ਉਹ ਮਨੁੱਖ ਤੋਂ ਪੁੱਛਦਾ ਆ ਕਿ ਪਹਿਲਾਂ ਤੂੰ ਪੁੰਨ ਲੈਣੇ ਆ ਕਿ ਸਵਰਗਾਂ ਦੇ ਵਿੱਚ ਜਾਣਾ ਆ ਕਿ ਨਰਕਾਂ ਦਾ ਭਾਗੀ ਬਣਨਾ ਆ। ਇਹ ਮੇਰੀ ਦਾਦੀ ਇੱਦਾਂ ਦੀ ਸਟੋਰੀ ਦੱਸਦੀ ਹੁੰਦੀ ਸੀ। ਤੇ ਫਿਰ ਉਹਨੇ ਕਹਿਣਾ ਕਿ ਕਈ ਲੋਕ ਪਹਿਲਾਂ ਪੁੰਨ ਕਰ ਲੈਂਦੇ ਆ ਸਵਰਗ ਤੇ ਬਾਅਦ ਵਿੱਚ ਨਰਕਾਂ ਦੇ ਵਿੱਚ ਆ ਜਾਂਦੇ ਆ ਜਾਂ ਕਿਸ ਤਰ੍ਹਾਂ। ਉਹ ਇਸ ਤਰ੍ਹਾਂ ਦਾ ਇੱਕ ਸੁਣਨਾ ਕਿ ਤੇਲ ਦੇ ਵੱਡੇ ਵੱਡੇ ਕੜਾਹੇ, ਤੇਲ ਉਬਲ ਰਿਹਾ, ਅੱਗ ਬਲ ਰਹੀ ਆ। ਇੱਕ ਪਾਸੇ ਉਹਨਾਂ ਨੇ ਦੱਸਣਾ ਇੱਕ ਛੱਪੜ ਜਿਹਦੇ ਵਿੱਚ ਪੀਕ ਤੇ ਰਾਧ, ਰਾਧ ਮਤਲਬ ਕਿ ਰਾਧ ਹੁਣ ਮੈਨੂੰ ਪਤਾ ਨੀ ਉਹਨੂੰ ਕੀ ਕਹਿ ਸਕਦੇ ਆ, ਪੀਕ ਹੀ ਕਹਿ ਸਕਦੇ ਆ, ਜਿਹਦੇ ਫੋੜਿਆਂ ਦੇ ਉੱਤੋਂ ਚੱਲਦੀ ਖੂਨ, ਉਹ ਉਧਰਲੇ ਪਾਸੇ ਦਾ ਉਹਦਾ ਛੱਪੜ ਲੱਗਾ ਆ। ਉਹ ਛੱਪੜ ਮੈਂ ਉਸੇ ਤਰ੍ਹਾਂ ਦਾ ਸੋਚਣਾ ਜਿੱਦਾਂ ਦੇ ਛੱਪੜ ਦੇ ਉੱਤੇ ਅਸੀਂ ਪੀਂਘ ਆਪਣੀ ਚੜਾਉਂਦੇ ਹੁੰਦੇ ਸੀਗੇ। ਤੇ ਗੱਬੇ ਏਡੀ ਵੱਡੀ ਇੱਕ ਕੰਧ ਹੁੰਦੀ ਸੀ, ਉਹ ਕੰਧ ਦੇ ਵਿੱਚ ਉਹਨੇ ਕਹਿਣਾ ਦਾਦੀ ਨੇ ਕਹਿਣਾ ਕਿ ਛੱਪੜ ਦੇ ਨਾਲ ਏਦਾਂ ਰਾਧ ਦਾ ਇੱਧਰ ਛੱਪੜ ਆ, ਉਹਦੇ ਉੱਤੇ ਕੰਧ ਆ, ਉਹਦੇ ਨਾਲ ਉਹਦੇ ਵਿੱਚ ਇੱਕ ਛੋਟੀ ਜਿਹੀ ਮੋਰੀ ਕੀਤੀ ਆ, ਤੇ ਫਿਰ ਤੁਹਾਨੂੰ ਸੂਇਆਂ ਮਾਰ ਮਾਰ ਕੇ ਉਸ ਮੋਰੀ ਦੇ ਵਿੱਚ ਦੀ ਕੱਢਦੇ ਆ, ਕੱਢਣਾ ਜਮਦੂਤਾਂ ਨੇ ਜੇ ਤੁਸੀਂ ਕੋਈ ਪਾਪ ਕੀਤਾ ਹੋ। ਪਾਪ ਕਿਹੜਾ ਕਰਨਾ ਹੁੰਦਾ ਸੀ ਉਸ ਵੇਲੇ ਸਾਨੂੰ ਨਹੀਂ ਪਤਾ ਹੁੰਦਾ ਸੀ ਪਾਪ ਕੀ ਹੁੰਦਾ ਆ, ਚੋਰੀ ਹੋ ਸਕਦਾ, ਝੂਠ ਹੋ ਸਕਦਾ, ਕਿਸੇ ਨੂੰ ਮਾਰ ਕਟਈਆ ਹੋ ਸਕਦਾ, ਛੋਟੀਆਂ ਜਿੰਦਾ ਛੋਟੀਆਂ ਜਾਨਾਂ ਜਿਨ੍ਹਾਂ ਨੂੰ ਕਿ ਫੁੱਲ ਤੋੜਦਿਆਂ ਵੀ ਡਰ ਲੱਗਦਾ ਤੇ ਉਹਨੇ ਬੰਦੇ ਦੀਆਂ ਧੌਣਾ ਕਿੱਥੇ ਮਰੋੜਨੀਆਂ। ਸਾਡੇ ਸਮਾਜ ਦੇ ਵਿੱਚ ਛੋਟੇ ਬੱਚੇ ਨੂੰ ਨਰਕ ਦੇ ਇੱਦਾਂ ਦੇ ਡਰ ਪਾਏ ਜਾਂਦੇ ਆ ਕਿ ਤੁਹਾਨੂੰ ਫਿਰ ਸੂਏ ਮਾਰ ਮਾਰ ਕੇ, ਡੰਡੇ ਮਾਰ ਮਾਰ ਕੇ ਉਹ ਛੋਟੀ ਗਲੀ ਦੇ ਵਿੱਚ ਨਲਾ ਕੱਢ ਕੇ ਰਾਧ ਵਾਲੇ ਜਿਹੜਾ ਛੱਪੜ ਆ ਉਹ ਤੁਹਾਨੂੰ ਉਧਰ ਸਿੱਟਣਾ, ਉਹਦੇ ਤੇ ਖੂਨ ਆ, ਗੰਦ ਮੰਦ। ਔਰ ਮੈਂ ਆਪਣੇ ਆਪ ਨੂੰ ਡਿੱਗਦੀ ਉਸ ਛੱਪੜ ਦੇ ਵਿੱਚ ਦੇਖਦੀ ਹੁੰਦੀ ਸੀ, ਫਿਰ ਮੈਂ ਆਪਣੇ ਆਪ ਨੂੰ ਤਲਿਆਂ ਪਕੌੜਿਆਂ ਦੀ ਤਰ੍ਹਾਂ ਤਲਦੇ ਉਸ ਤੇਲ ਦੇ ਕੜਾਹਿਆਂ ਦੇ ਵਿੱਚ ਦੇਖਦੀ ਹੁੰਦੀ ਸੀਗੀ। ਮੇਰੀ ਜਾਨ ਨੂੰ ਸਕੂਨ ਉਦੋਂ ਆਉਂਦਾ ਸੀਗਾ ਜਦੋਂ ਮੈਂ ਸਵਰਗ ਵੱਲ ਨੂੰ ਜਾਂਦੀ ਸੀ। ਸਵਰਗ ਦਾ ਉਹਨਾਂ ਨੇ ਨਕਸ਼ਾ ਏਦਾਂ ਖਿੱਚਣਾ ਕਿ ਦੁੱਧ ਦੀਆਂ ਨਦੀਆਂ ਆ, ਫਲ ਫਰੂਟ ਬੇਸ਼ੁਮਾਰ ਪਿਆ ਆ, ਤੇ ਮੈਨੂੰ ਰੇਹੜੀਆਂ ਦੱਸਣੀਆਂ ਜਦੋਂ ਅਸੀਂ ਸ਼ਹਿਰ ਨੂੰ ਜਾਣਾ ਤੇ ਰੇਹੜੀਆਂ ਅੰਬਾਂ ਤੇ ਫਰੂਟਾਂ ਦੀਆਂ ਰੇਹੜੀਆਂ ਹੁੰਦੀਆਂ ਸੀ। ਉਸ ਤਰ੍ਹਾਂ ਦੀਆਂ ਰੇਹੜੀਆਂ ਲੱਗੀਆਂ ਆ, ਫਲ ਫਰੂਟ ਦੀਆਂ ਰੇਹੜੀਆਂ, ਕੋਈ ਮੱਖੀ ਕੋਈ ਮੱਛਰ ਕੋਈ ਗੰਦਗੀ ਨੀ ਉੱਥੇ, ਦੁੱਧ ਹੀ ਦੁੱਧ ਨਦੀਆਂ ਚੋਂ ਸੜਕਾਂ ਤੇ ਬਹਿ ਰਿਹਾ, ਜਿੰਨਾ ਮਰਜ਼ੀ ਤੁਸੀਂ ਦੁੱਧ ਪੀ ਲਓ, ਫਲ ਫਰੂਟ ਖਾ ਲਓ। ਤੇ ਫਿਰ ਇੱਕ ਬਹੁਤ ਵੱਡਾ ਦਰਵਾਜ਼ਾ ਖੁੱਲਦਾ ਆ, ਉਹ ਦਰਵਾਜ਼ੇ ਨੂੰ ਤੁਸੀਂ ਖੋਲਦੇ ਆ ਤੇ ਕਿਸੇ ਟਾਈਮ ਅਸੀਂ ਮੈਂ ਕਿਸੇ ਭਵਨ ਦੇ ਵਿੱਚ ਗਈ ਸੀਗੀ ਧਾਰਮਿਕ ਸਥਾਨ ਦੇ ਉੱਤੇ, ਉਹਦਾ ਜਿਹੜਾ ਦਰਵਾਜ਼ਾ ਸੀ ਉਹ ਮੈਨੂੰ ਬਹੁਤ ਸੋਹਣਾ ਲੱਗਾ ਸੀਗਾ। ਮੈਂ ਆਪਣੀ ਜ਼ਿੰਦਗੀ ਦਾ ਸ਼ਾਇਦ ਉਹ ਮੇਰਾ ਪਹਿਲਾ ਪ੍ਰਵੇਸ਼ ਸੀਗਾ, ਉਸ ਦਰਵਾਜ਼ੇ ਦੇ ਵਿੱਚ ਮੈਂ ਐਂਟਰ ਹੋਈ ਸੀਗੀ, ਜਾਂ ਉਹ ਮੇਰੀ ਜ਼ਿੰਦਗੀ ਦਾ ਪਹਿਲਾ ਧਾਰਮਿਕ ਸਥਾਨ ਸੀਗਾ ਜਿਹੜਾ ਮੈਂ ਉੱਥੇ ਉਸ ਧਾਰਮਿਕ ਸਥਾਨ ਤੇ ਗਈ ਸੀ। ਮੇਰੇ ਅੰਦਰ ਮੇਰੀਆਂ ਅੱਖਾਂ ਦੇ ਮੋਹਰੇ ਉਹ ਦਰਵਾਜ਼ਾ ਖੁੱਲਦਾ ਆ, ਜਿਹਦਾ ਬਹੁਤ ਵਧੀਆ ਸੁਨਹਿਰੀ ਦਰਵਾਜ਼ਾ ਆ, ਜਿਹਦੇ ਉੱਤੇ ਬਹੁਤ ਵਧੀਆ ਮੀਨਾਕਾਰੀ ਹੱਥ ਦੀ ਕੀਤੀ ਹੋਈ ਆ। ਮੈਨੂੰ ਉਸ ਵੇਲੇ ਤਾਂ ਇਲਮ ਨਹੀਂ ਸੀ ਕਿ ਮੀਨਾਕਾਰੀ ਹੱਥ ਦੀ ਆ ਜਾਂ ਮਸ਼ੀਨੀ ਆ, ਪਰ ਅੱਖਾਂ ਨੂੰ ਦੇਖਣ ਲਈ ਉਹ ਦਰਵਾਜ਼ਾ ਉਹ ਗੇਟ ਬਹੁਤ ਵਧੀਆ ਸੀ। ਮੈਂ ਉਹਦੇ ਵਿੱਚ ਦੀ ਐਂਟਰ ਹੁੰਦੀ ਆ ਤੇ ਦੇਖਦੀ ਆ ਇੱਕ ਸੋਨੇ ਦੇ ਸਿੰਘਾਸਨ ਦੇ ਉੱਤੇ ਚਿੱਟੇ ਕੱਪੜੇ ਪਾਈ ਇੱਕ ਭੱਦਰ ਪੁਰਸ਼ ਬੈਠਾ ਜਿਹਦਾ ਨਾਂ ਰੱਬ ਆ, ਤੇ ਉਸ ਰੱਬ ਦੇ ਕੋਲ ਮੈਂ ਜਾਨੀ ਆ। ਉਹ ਵੀ ਉਸੇ ਤਰ੍ਹਾਂ ਦੀ ਬਹੀ ਖਾਤਾ ਖੋਲਦਾ ਜਿਸ ਤਰ੍ਹਾਂ ਦਾ ਬਾਣੀਆ ਸਾਡੇ ਪਿੰਡ ਦਾ ਖੋਲਦਾ ਸੀ ਜਾਂ ਜਿਸ ਤਰ੍ਹਾਂ ਦਾ ਬਹੀ ਖਾਤਾ ਉਸ ਜਮਦੂਤ ਨੇ ਖੋਲਿਆ। ਉਹਨੇ ਸਾਰਾ ਦੇਖਿਆ ਕਿ ਮੈਂ ਸਾਰੇ ਪਾਪ ਨਹੀਂ ਕੀਤੇ, ਮੈਂ ਬਹੁਤ ਸਾਰੇ ਪੁੰਨ ਕੀਤੇ ਆ, ਤੇ ਉਹਨੇ ਮੈਨੂੰ ਇਸ਼ਾਰਾ ਕੀਤਾ ਆਪਣੇ ਕੋਲ ਬਿਠਾ ਲੈਂਦਾ ਆ। ਆਪਣੇ ਕੋਲ ਬਿਠਾਉਣ ਤੋਂ ਬਾਅਦ ਫਿਰ ਉਹ ਮੈਨੂੰ ਕਹਿੰਦਾ ਕਿ ਇਹ ਸਾਰਾ ਸਵਰਗ ਤੇਰਾ ਆਪਣਾ ਆ, ਤੂੰ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਮਰਜ਼ੀ ਖਾ ਪੀ, ਆਪਣਾ ਬਰਫੀ ਲੱਡੂ ਪੇੜੇ। ਮੇਰੀ ਦਾਦੀ ਨੇ ਇਹ ਵੀ ਕਹਿਣਾ ਕਿਉਂਕਿ ਸਾਡੇ ਕੋਲ ਘਾਟ ਉਦੋਂ ਮਿੱਠੀਆਂ ਚੀਜ਼ਾਂ ਦੀ ਹੁੰਦੀ ਸੀ, ਮਠਿਆਈਆਂ ਦੀਆਂ, ਮਹਿੰਗੀਆਂ ਚੀਜ਼ਾਂ ਦੀ, ਫਲ ਫਰੂਟ ਦੀ, ਫਿਰ ਸਾਨੂੰ ਉਦਾਂ ਦੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ, ਲਾਲਚ ਦਿੱਤਾ ਜਾਂਦਾ ਸੀਗਾ ਕਿ ਇੱਦਾਂ ਦਾ ਤੁਹਾਨੂੰ ਖਾਣ ਪੀਣ ਨੂੰ ਮਿਲੂਗਾ। ਸੋ ਕਿਸੇ ਮੁਲਕ ਦੇ ਵਿੱਚ ਜਿਹੜੀ ਜੰਨਤ ਦਾ ਨਾਂ ਔਰਤਾਂ ਦੇ ਨਾਂ ਤੇ ਦਿੱਤਾ ਜਾਂਦਾ ਕਿ ਤੁਹਾਨੂੰ ਇੰਨੀਆਂ ਇੰਨੀਆਂ ਉੱਥੇ ਪਰੀਆਂ ਮਿਲਣਗੀਆਂ, ਤੁਸੀਂ ਉਹਦੇ ਲਈ ਉਹ ਪੁੰਨ ਕਰਦੇ ਰਹਿੰਦੇ ਆ। ਸੋ ਅਸੀਂ ਗਰੀਬ ਤਬਕੇ ਦੇ ਲੋਕ ਜਾਂ ਮੱਧ ਵਰਗੀਏ ਲੋਕ ਜਿਨ੍ਹਾਂ ਦੇ ਕੋਲ ਫਲ ਫਰੂਟ ਕਦੇ ਹੀ ਆਉਂਦਾ ਸੀ ਜਦੋਂ ਮਹਿਮਾਨ ਘਰ ਆਉਂਦਾ ਸੀ, ਮਠਿਆਈ ਉਦੋਂ ਆਉਂਦੀ ਸੀ ਜਦੋਂ ਦਿਨ ਤਿਉਹਾਰ ਆਉਂਦਾ ਸੀ, ਰੋਜ਼ਮਰਾ ਦੀ ਜ਼ਿੰਦਗੀ ਚ ਇਹ ਚੀਜ਼ਾਂ ਸ਼ਾਮਲ ਨਹੀਂ ਸੀ, ਇਹ ਭੋਜਨ ਇਹ ਫਰੂਟ ਸ਼ਾਮਲ ਨਹੀਂ ਸੀ। ਸੋ ਸਵਰਗਾਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਮੁਫ਼ਤ ਦੇ ਵਿੱਚ ਮਿਲਦੀਆਂ ਸੀਗੀਆਂ, ਏਦਾਂ ਦਾ ਸਾਨੂੰ ਦਿਖਾਇਆ ਜਾਂਦਾ ਸੀਗਾ। ਸੋ ਮੈਂ ਉਹ ਰੱਜ ਰੱਜ ਕੇ ਖਾਨੀ ਆ, ਮਠਿਆਈ ਖਾਨੀ ਆ, ਬਰਫੀ ਮੈਨੂੰ ਬਹੁਤ ਜ਼ਿਆਦਾ ਪਸੰਦ, ਮੈਂ ਬਰਫੀ ਖਾਨੀ ਆ, ਫਰੂਟ ਖਾਨੀ ਆ, ਔਰ ਕੱਚੇ ਖਾ ਖਾ ਕੇ ਸਿੱਟੀ ਜਾਂਦੀ ਆ ਜਿੱਥੇ ਦਿਲ ਕਰਦਾ, ਦੁੱਧ ਦੀਆਂ ਨਦੀਆਂ ਮੈਂ ਪੈਰ ਉਹਦੇ ਵਿੱਚ ਮਾਰਦੀ ਆ, ਦੌੜਦੀ ਆ। ਮੈਂ ਇਸ ਤਰ੍ਹਾਂ ਦੀ ਸੋਚਦੀ ਹੁੰਦੀ ਸੀ ਕਿ ਹੁਣ ਇਸ ਤੋਂ ਪਰਾਂ ਦੀ ਕੋਈ ਜ਼ਿੰਦਗੀ ਨਹੀਂ, ਮੈਂ ਸਵਰ ਗਿਆ। ਔਰ ਫਿਰ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਜੇ ਮੈਂ ਪਹਿਲਾਂ ਨਰਕਾਂ ਚ ਚਲੇ ਗਈ, ਮੈਂ ਬਾਅਦ ਵਿੱਚ ਸਵਰਗਾਂ ਚ ਜਾਊਂਗੀ, ਤੇ ਫਿਰ ਮੈਂ ਬਾਅਦ ਵਿੱਚ ਆਉਣਾ ਹੀ ਨਹੀਂ ਹੈਗਾ ਉੱਥੇ। ਤੇ ਫਿਰ ਮੇਰੀ ਦਾਦੀ ਇਹ ਵੀ ਕਹਿੰਦੀ ਹੁੰਦੀ ਸੀ ਕਿ ਇੱਕ ਬੰਦਾ ਸੀਗਾ, ਉਹਨੇ ਪਹਿਲਾਂ ਕਹਿ ਦਿੱਤਾ ਕਿ ਵੀ ਮੈਂ, ਉਹਨੇ ਜਮਦੂਤ ਨੇ ਉਹਦੇ ਤੋਂ ਪੁੱਛਿਆ ਕਿ ਵੀ ਤੂੰ ਪਹਿਲਾਂ ਨਰਕ ਭੋਗਣੇ ਆ ਕਿ ਸਵਰਗ ਭੋਗਣੇ ਆ, ਤੇ ਉਸ ਬੰਦੇ ਨੇ ਕਿਹਾ ਮੈਂ ਤਾਂ ਪਹਿਲਾਂ ਸਵਰਗ ਭੋਗੂੰਗਾ। ਤੇ ਜਿਹੜੇ ਉਹਦੇ ਦੂਸਰੇ ਰਾਕਸ਼ ਸੀਗੇ ਉਹਨਾਂ ਨੇ ਉਹਨੂੰ ਘੜੀਸ ਕੇ ਸਵਰਗਾਂ ਦੇ ਦਰਵਾਜ਼ੇ ਦੇ ਮੂਹਰੇ ਜਾ ਕੇ ਛੱਡ ਦਿੱਤਾ, ਕਿਉਂਕਿ ਸਵਰਗਾਂ ਤੱਕ ਜਮਦੂਤਾਂ ਨੂੰ ਜਾਣ ਦੀ ਅਲਾਊਡ ਨਹੀਂ ਸੀਗਾ, ਜਾਂ ਉਹ ਉੱਥੇ ਤੱਕ ਜਾ ਨਹੀਂ ਸਕਦੇ ਸੀ, ਉਹ ਸਵਰਗ ਸੀ ਪਵਿੱਤਰ ਜਗ੍ਹਾ, ਇਸ ਦੱਸਿਆ ਗਿਆ ਸਾਨੂੰ ਇੱਦਾਂ। ਤੇ ਉਹਨਾਂ ਨੂੰ ਕਹਿੰਦੇ ਕਿ ਉਸ ਬੰਦੇ ਨੂੰ ਜਮਦੂਤ ਨੇ ਦੂਰੋਂ ਇਸ਼ਾਰਾ ਕੀਤਾ ਕਿ ਉਹ ਸਾਹਮਣੇ ਵਾਲਾ ਜਿਹੜਾ ਦਰਵਾਜ਼ਾ ਆ ਉਹ ਸਵਰਗਾਂ ਦਾ ਆ, ਤੇ ਉਹਨੇ ਜਾ ਕੇ ਦਰਵਾਜ਼ਾ ਖੜਕਾ ਦਿੱਤਾ, ਦਰਵਾਜ਼ਾ ਖੋਲਿਆ ਤੇ ਦਰਵਾਜ਼ੇ ਦੇ ਅੰਦਰ ਗਿਆ ਤੇ ਬਹੁਤ ਵਧੀਆ ਦਰਵਾਜ਼ਾ ਅੰਦਰਲਾ ਸੀਨ। ਮੇਰੀ ਦਾਦੀ ਨੇ ਦੱਸਿਆ ਕਿ ਉੱਥੇ ਰੋਸ਼ਨੀਆਂ ਰੋਸ਼ਨੀਆਂ, ਸੋਹਣੇ ਦਰਖਤ, ਖੁਸ਼ਬੂਦਾਰ ਦਰਖਤ, ਫੁੱਲ, ਪੱਤੀਆਂ, ਦੁਨੀਆਂ ਜਹਾਨ ਦੇ ਰੰਗ, ਤੇ ਵਿੱਚ ਇੱਕ ਬਹੁਤ ਵੱਡਾ ਮਹਿਲ ਜਿੱਥੇ ਰੱਬ ਬਹਿੰਦਾ ਆ। ਉਹ ਰੱਬ ਦੇ ਕੋਲ ਗਿਆ, ਰੱਬ ਨੇ ਦਰਵਾਜ਼ਾ ਬੰਦ ਕੀਤਾ, ਉਹਦੇ ਨਾਲ ਉਹਦਾ ਹਿਸਾਬ ਕਿਤਾਬ ਕੀਤਾ, ਤੇ ਕਰਨ ਤੋਂ ਬਾਅਦ ਉਹਨੂੰ ਕਿਹਾ ਵੀ ਠੀਕ ਆ, ਤੂੰ ਹੁਣ ਸਵਰਗ ਦਾ ਵਾਸੀ ਆ ਤੇ ਸਵਰਗ ਤੂੰ ਭੋਗ ਸਕਦਾ ਆ। ਹੁਣ ਉਸ ਬੰਦੇ ਨੇ ਜਿੰਨੀ ਦੇਰ ਉਹਦੇ ਅੰਦਰ ਸਵਰਗ ਦੀ ਜਿੰਨੀ ਲਿਖੀ ਸੀ ਸਵਰਗ ਭੋਗਿਆ, ਤੇ ਉਹਦਾ ਮਨ ਬੇਈਮਾਨ ਹੋ ਗਿਆ, ਉਹ ਨਾ ਗਿਆ ਸਵਰਗ ਦੇ ਵਿੱਚੋਂ। ਤੇ ਕਹਿੰਦੇ ਕਿ ਮੇਰੀ ਦਾਦੀ ਦੱਸਦੀ ਆ ਕਹਾਣੀਆਂ ਦੇ ਵਿੱਚ ਕਿ ਫਿਰ ਉਹ ਜਮਦੂਤ ਆ ਗਿਆ ਉਹਨੂੰ ਲੈਣ ਲਈ। ਹੁਣ ਜਮਦੂਤ ਬਾਰ ਬਾਰ ਦਰਵਾਜ਼ੇ ਦੇ ਉੱਤੇ ਨੌਕ ਕਰਨ, ਦਰਵਾਜ਼ਾ ਖੜਕਾਉਣ, ਦਰਵਾਜ਼ਾ ਨਾ ਖੁੱਲੇ, ਕਿਉਂਕਿ ਜਮਦੂਤ ਰੱਬ ਦੇ ਅੱਗੇ ਆ ਨਹੀਂ ਸਕਦੇ, ਉਹ ਕਾਲੇ ਕੰਮ ਕਰਦੇ ਆ, ਪਾਪਾਂ ਦੀ ਨਗਰੀ ਦੇ ਵਿੱਚੋਂ ਰਹਿੰਦੇ ਆ, ਤੇ ਰੱਬ ਸਾਫ਼ ਸੁਥਰਾ ਆ, ਚਿੱਟੇ ਕੱਪੜੇ ਪਹਿਨਣ ਵਾਲਾ ਆ ਉਹ ਨੀ ਆਉਂਦੇ। ਫਿਰ ਉਹਨਾਂ ਨੇ ਆਵਾਜ਼ਾਂ ਮਾਰੀਆਂ ਤੇ ਫਿਰ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਾ, ਰੱਬ ਤੱਕ ਗੱਲ ਪਹੁੰਚੀ ਕਿ ਬੰਦਾ ਧੋਖਾ ਦੇ ਕੇ ਬੈਠਾ ਆ ਤੇ ਉਹਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ। ਉਹਨੂੰ ਇਹ ਕਿਹਾ ਗਿਆ ਕਿ ਵੀ ਤੈਨੂੰ ਇਹ ਸਜ਼ਾ ਭੋਗਣੀ ਪੈਣੀ ਆ। ਫਿਰ ਉਹਨੂੰ ਜਮਦੂਤਾਂ ਨੇ ਹੋਰ ਕੁੱਟਿਆ, ਉਹਦੇ ਉੱਤੇ ਹੋਰ ਪਾਪ ਲਿਖੇ ਤੇ ਫਿਰ ਉਹਨੂੰ ਸਜ਼ਾ ਉਹਦੀ ਪਾਪਾਂ ਦੀ ਦਿੱਤੀ ਗਈ। ਐਂਡ ਦੇ ਵਿੱਚ ਕਹਾਣੀ ਖਤਮ ਇੱਥੇ ਹੁੰਦੀ ਸੀ ਕਿ ਅਸੀਂ ਜੋ ਵੀ ਕੁਛ ਕਰਦੇ ਹਾਂ ਸਾਨੂੰ ਸੋਚ ਸਮਝ ਕੇ ਕਰਨਾ ਚਾਹੀਦਾ, ਕਿਉਂਕਿ ਇੱਕ ਪੁੰਨ ਆ ਤੇ ਇੱਕ ਪਾਪ ਆ, ਇੱਕ ਸਵਰਗ ਆ ਤੇ ਇੱਕ ਨਰਕ ਆ, ਜਿਹੜਾ ਸਾਨੂੰ ਸਵਰਗ ਵੀ ਮਿਲਣਾ ਆ ਤੇ ਸਾਨੂੰ ਨਰਕ ਵੀ ਭੋਗਣਾ ਪੈਣਾ। ਅਸੀਂ ਕਿਸੇ ਲਈ ਝੂਠ ਨਹੀਂ ਬੋਲ ਸਕਦੇ, ਕੋਈ ਏਰਾ ਫੇਰੀ ਨਹੀਂ ਚੱਲ ਸਕਦੀ। ਇਹ ਦੋਨੇ ਚੀਜ਼ਾਂ ਕਿੱਥੇ ਆ, ਸਵਰਗ ਤੇ ਨਰਗ? ਤੇ ਫਿਰ ਮੇਰੀ ਦਾਦੀ ਤਾਂ ਨੂੰ ਉਂਗਲ ਕਰ ਦਿੰਦੀ ਸੀ ਕਿ ਉੱਪਰ ਰੱਬ ਦੇ ਘਰ ਚ ਆ, ਉੱਤੇ ਆ ਰੱਬ ਦਾ ਘਰ, ਪਾਪ ਪੁੰਨ ਇੱਥੇ ਆ। ਸੋ ਅਸੀਂ ਇਸ ਧਾਰਨਾ ਦੇ ਲੋਕ ਹੈਗੇ ਆ। ਹੁਣ ਚਾਹੇ ਅਸੀਂ ਬਹੁਤ ਜ਼ਿਆਦਾ ਪੜ੍ਹ ਲਿਖ ਗਏ ਆ, ਸਾਨੂੰ ਨੌਲੇਜ ਹੋ ਗਿਆ, ਗਿਆਨ ਹੋ ਗਿਆ, ਅਸੀਂ ਮੰਨਦੇ ਆ ਕਿ ਉੱਪਰ ਕੁਛ ਨਹੀਂ ਹੈਗਾ, ਪਰ ਸਾਡੀ ਸੋਚ ਹਾਲੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਮੰਨਦੀ ਆ ਕਿ ਸਵਰਗ ਨਰਕ ਹੈਗਾ ਆ। ਇਹ ਅਸੀਂ ਹੀ ਨਹੀਂ, ਦੁਨੀਆਂ ਦਾ ਹਰ ਮਨੁੱਖ ਮੰਨਦਾ ਆ ਕਿ ਸਵਰਗ ਨਰਕ ਹੈਗਾ ਆ। ਪਰ ਜੇ ਅਸੀਂ ਸਹੀ ਤਰੀਕੇ ਨਾਲ ਸੋਚੀਏ ਤੇ ਆਪਣੀ ਜ਼ਿੰਦਗੀ ਨੂੰ ਹੋਰ ਸਖਾਊ ਬਣਾਈਏ, ਆਸਾਨ ਬਣਾਈਏ ਤੇ ਬਗੈਰ ਡਰ ਤੋਂ ਜੀਏ, ਤੇ ਫਿਰ ਅਸੀਂ ਮੰਨਦੇ ਹਾਂ ਕਿ ਸਵਰਗ ਤੇ ਨਰਕ ਇੱਥੇ ਹੀ ਆ, ਇੱਥੇ ਸਾਰਾ ਕੁਛ ਹੋ ਰਿਹਾ। ਕਿਤੇ ਰਾਤ ਨੂੰ ਸੁੱਤਿਆਂ ਪਿਆਂ ਦੀ ਕਿਤੇ ਭੁਚਾਲ ਆ ਰਿਹਾ ਹੈ, ਲੋਕ ਕਿਤੇ ਨਾ ਕਿਤੇ ਜਿਹੜੇ ਬੇਕਸੂਰ ਲੋਕ ਆ ਉਹ ਮਰ ਰਹੇ ਨੇ, ਬੱਚੇ ਮਰ ਰਹੇ ਨੇ, ਜਿਹੜਾ ਅਸੀਂ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ। ਸਾਡੇ ਤੇ ਉਹ ਵਾਪਰਿਆ ਨਹੀਂ ਹੁੰਦਾ, ਸਾਨੂੰ ਏਦਾਂ ਲੱਗਦਾ ਕਿ ਸਾਡੇ ਤੇ ਕੁਛ ਵਾਪਰ ਗਿਆ ਹੈਗਾ। ਉਹ ਜਿਹੜੀ ਜ਼ਿੰਦਗੀ ਆ, ਕਈ ਏਦਾਂ ਦੀਆਂ ਬਿਮਾਰੀਆਂ ਦੇ ਵਿੱਚ ਘਿਰੇ ਹੋਏ ਨੇ ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਹੈਗਾ, ਔਰ ਬਿਮਾਰੀ ਇਸ ਤਰ੍ਹਾਂ ਦੀ ਕਿ ਸਰੀਰ ਦੇ ਉੱਤੇ ਕੀੜੇ ਰੂਪੀ ਕੀੜੇ ਪਏ ਹੋਏ ਨੇ। ਉਹ ਉਹਨਾਂ ਨੂੰ ਦੇਖਦੇ ਆ, ਇਨਸਾਨ ਤੜਫ ਰਿਹਾ, ਉਹਦੇ ਚੋਂ ਇੰਨੀ ਬਦਬੂ ਆ ਰਹੀ ਕੋਈ ਉਹਦੇ ਲਾਗੇ ਨਹੀਂ ਖੜ ਸਕਦਾ। ਇਸ ਤਰ੍ਹਾਂ ਦੀਆਂ ਵੀ ਹਾਲਾਤ, ਇਸ ਤਰ੍ਹਾਂ ਦੇ ਹਾਲਾਤ ਮਨੁੱਖ ਦੇ ਆ ਧਰਤੀ ਦੇ। ਕਿਸੇ ਕੋਲ ਰੋਟੀ ਖਾਣ ਨੂੰ ਨਹੀਂ, ਕੱਪੜਾ ਪਹਿਨਣ ਨੂੰ ਨਹੀਂ ਹੈਗਾ। ਸਾਨੂੰ ਮਨੁੱਖ ਦੇ ਨਾਲ ਬਹੁਤ ਜ਼ਿਆਦਾ ਹਮਦਰਦੀ ਜਿਹੜਾ ਕਿ ਇਸ ਜ਼ਿੰਦਗੀ ਨੂੰ ਜੀ ਰਿਹਾ ਆ, ਲੇਕਿਨ ਜਿਹੜਾ ਕਿ ਉਹ ਮਾਹੌਲ ਆ, ਉਹ ਜਿਹੜਾ ਮਾਹੌਲ ਜਿਹੜਾ ਕਿ ਸਾਨੂੰ ਇੱਕ ਡਰਾਊ ਤੇ ਕੰਬਾਊ ਮਾਹੌਲ ਆ, ਉਹ ਇੱਕ ਨਰਕ ਵਰਗਾ ਮਾਹੌਲ ਆ। ਤੇ ਸਖਾਊ ਤੇ ਸੌਖਾ ਮਾਹੌਲ ਉਹ ਆ ਕਿ ਚਾਹੇ ਅਸੀਂ ਸੁੱਕੀ ਰੋਟੀ ਵੀ ਖਾਂਦੇ ਆ, ਚਾਹੇ ਇੱਕ ਦਾਲ ਸਬਜ਼ੀ ਨਾਲ ਖਾਂਦੇ ਆ, ਤੇ ਚਾਹੇ ਬਹੁਤ ਸਾਰੇ ਪਕਵਾਨ ਨਾਲ ਖਾਂਦੇ ਆ, ਤੇ ਜਦੋਂ ਅਸੀਂ ਆਪਣੇ ਆਪ ਤੋਂ ਸੈਟਿਸਫਾਈਡ ਹੈਗੇ ਆ, ਸਾਡੇ ਆਲ ਦੁਆਲ ਦਾ ਜਿਹੜਾ ਸਾਡਾ ਜਿਹੜਾ ਔਰਾ ਆ, ਸਾਡੇ ਆਲ ਦੁਆਲ ਉਹ ਪ੍ਰਕਾਸ਼ ਕਰ ਰਿਹਾ, ਖੁਸ਼ੀਆਂ ਦਾ ਪ੍ਰਕਾਸ਼ ਕਰ ਰਿਹਾ, ਚੁੰਬਕ ਦੀ ਤਰ੍ਹਾਂ ਕਿਸੇ ਨੂੰ ਸਾਡੇ ਵੱਲ ਖਿੱਚ ਰਿਹਾ ਆ। ਕਿਸੇ ਦਾ ਸਾਡੇ ਕੋਲ ਆ ਕੇ ਜਦੋਂ ਕੋਈ ਕਹਿੰਦਾ ਕਿ ਮੈਨੂੰ ਤੇਰੇ ਲਾਗੇ ਬਹਿ ਕੇ ਸਕੂਨ ਮਿਲਦਾ ਆ, ਮੈਨੂੰ ਤੇਰੇ ਲਾਗੇ ਬੈਠ ਕੇ ਚੰਗਾ ਲੱਗਦਾ ਆ, ਤੇਰੇ ਕੋਲ ਕੋਈ ਐਨਰਜੀ ਆ, ਉਹ ਇੱਕ ਸਵਰਗ ਵਾਲਾ ਮਾਹੌਲ ਹੁੰਦਾ। ਮਤਲਬ ਕਿ ਤੁਸੀਂ ਕੋਈ ਚੰਗੇ ਇਨਸਾਨ ਆ, ਤੁਹਾਡੇ ਕੋਲ ਕੋਈ ਚੰਗੀ ਸ਼ਕਤੀ ਆ, ਤੇ ਜਿਹੜਾ ਇਸ ਸ਼ਕਤੀ ਦੇ ਜਾਂ ਇਸ ਲਾਈਟ ਦੇ ਵਿੱਚ ਆਉਂਦਾ ਹੈਗਾ ਆ, ਜਾਂ ਉਹ ਤੁਹਾਡੀ ਤੁਸੀਂ ਉਹਦੀ ਸੰਗਤ ਕਰਦੇ ਆ, ਜਾਂ ਤੁਹਾਡੀ ਉਹ ਸੰਗਤ ਕਰਦਾ, ਉਹ ਇੱਕ ਜਗ੍ਹਾ ਜਿਹੜੀ ਆ ਉਹ ਸੁਭਾਗੀ ਜਗ੍ਹਾ ਹੁੰਦੀ ਆ, ਇੱਕ ਸਵਰਗ ਵਾਲੀ ਜਗ੍ਹਾ ਹੁੰਦੀ ਆ, ਰੱਬ ਵਾਲੀ ਜਗ੍ਹਾ ਹੁੰਦੀ ਆ। ਸੋ ਮੈਂ ਸੋਚਦੀ ਹਾਂ ਕਿ ਸਵਰਗ ਨਰਕ ਉੱਪਰ ਨਹੀਂ, ਅਸੀਂ ਵੀ ਤੁਸੀਂ ਵੀ ਇਹੀ ਸੋਚਦੇ ਆ, ਅੱਜ ਦਾ ਮਨੁੱਖ ਇਹੀ ਸੋਚਦਾ, ਸਾਨੂੰ ਸੋਚਣਾ ਵੀ ਇਹੀ ਚਾਹੀਦਾ ਕਿ ਸਵਰਗ ਤੇ ਨਰਕ ਕੁਛ ਵੀ ਨਹੀਂ, ਸਿਰਫ ਅਸੀਂ ਇੱਥੇ ਹੀ ਆ। ਜਿਸ ਤਰ੍ਹਾਂ ਅਸੀਂ ਬੇਧਿਆਨੀ ਸੜਕ ਤੇ ਕਾਰ ਚਲਾਉਂਦੇ ਚਲਾਉਂਦੇ ਬੇਧਿਆਨੀ ਹੋ ਜਾਂਦੇ ਆ, ਬੇਧਿਆਨੀ ਨਾਲ ਕਾਰ ਚਲਾਉਂਦੇ ਆ, ਐਕਸੀਡੈਂਟ ਹੋ ਜਾਂਦਾ, ਉਹਦੇ ਚ ਜੋ ਸਜ਼ਾ ਹੁੰਦੀ ਆ ਸਾਨੂੰ ਭੁਗਤਣੀ ਪੈਂਦੀ ਆ, ਸਾਡਾ ਜਾਨੀ ਨੁਕਸਾਨ ਹੁੰਦਾ, ਮਾਲੀ ਨੁਕਸਾਨ ਹੁੰਦਾ, ਕਾਰਨ ਕਿ ਅਸੀਂ ਸਾਡੇ ਤੋਂ ਬੇਧਿਆਨੀ ਦੇ ਨਾਲ ਕੁਛ ਨਾ ਕੁਛ ਹੋ ਜਾਂਦਾ ਆ। ਚਾਹੇ ਬਿਜ਼ਨਸ ਹੋ ਜਾਵੇ, ਚਾਹੇ ਬੱਚਿਆਂ ਦੀ ਪਰਵਰਿਸ਼ ਲੈ ਕੇ ਹੋ ਜਾਵੇ, ਚਾਹੇ ਆਪਣੀ ਨੌਕਰੀ ਦੇ ਨਾਲ ਹੋ ਜਾਵੇ, ਚਾਹੇ ਸਾਡਾ ਕੁਛ ਆਪਣੇ ਨਾਲ ਹੋ ਜਾਵੇ, ਚਾਹੇ ਅਸੀਂ ਆਪਣੇ ਸਰੀਰ ਦੇ ਨਾਲ ਆਪ ਹੀ ਕੁਛ ਗਲਤ ਕਰ ਲਈਏ। ਬਹੁਤ ਜ਼ਿਆਦਾ ਐਕਸਪੈਰੀਮੈਂਟ ਕਰਦੇ ਰਹਿੰਦੇ ਆ, ਬਹੁਤ ਜ਼ਿਆਦਾ ਦਵਾਈਆਂ ਖਾਂਦੇ ਰਹਿੰਦੇ ਆ, ਡਰਦੇ ਰਹਿੰਦੇ ਆ ਕਿ ਆਹ ਵੀ ਵਿਟਾਮਿਨ ਖਾ ਲਓ, ਉਹ ਵੀ ਖਾ ਲਓ, ਸ਼ਾਇਦ ਸਾਨੂੰ ਕੁਛ ਹੋ ਨਾ ਜਾਵੇ। ਕੁਛ ਹੋਇਆ ਨਹੀਂ ਹੁੰਦਾ, ਅਸੀਂ ਦਵਾਈਆਂ ਖਾਂਦੇ ਰਹਿੰਦੇ ਆ, ਜਾਂ ਕਿ ਆਪਣੇ ਸਰੀਰ ਨੂੰ ਬੋਡੀ ਨੂੰ ਬੋਡੀ ਫਿਟ ਰੱਖੋ, ਬਹੁਤ ਵਧੀਆ ਹੈ, ਆਪਣੇ ਚਿਹਰੇ ਦੀ ਮੈਂ ਗੱਲ ਕਰਦੀ ਆ। ਚਿਹਰਾ ਅਸੀਂ ਆਪਣਾ ਹੋਰ ਵਧੀਆ ਜਵਾਨ ਤੰਦਰੁਸਤ ਰੱਖਣ ਲਈ ਸਰਜਰੀ ਕਰਵਾਉਂਦੇ ਹਾਂ, ਕੀ ਕੁਛ ਕਰਦੇ ਹਾਂ, ਖਲਵਾੜ ਕਰਦੇ ਹਾਂ, ਬਾਅਦ ਵਿੱਚ ਜਦੋਂ ਅਸੀਂ ਅਸਲ ਰੂਪ ਚ ਆਉਂਦੇ ਹਾਂ ਤੇ ਸਾਨੂੰ ਸਾਡੇ ਚਿਹਰੇ ਤੋਂ ਹੀ ਡਰ ਲੱਗਣਾ ਸ਼ੁਰੂ ਹੋ ਜਾਂਦਾ। ਇਹ ਸਾਡੀਆਂ ਆਪਣੀਆਂ ਬੇਧਿਆਨੀਆਂ, ਸਾਡੀਆਂ ਆਪਣੀਆਂ ਗਲਤੀਆਂ ਆ, ਤੇ ਉਹ ਸਾਨੂੰ ਮਾਹੌਲ ਆਪਣਾ ਨਰਕ ਜਿਹਾ ਲੱਗਣ ਲੱਗ ਜਾਂਦਾ ਕਿ ਜੇ ਮੈਂ ਅਸਲੀਅਤ ਚ ਰਹਿੰਦੀ ਜਾਂ ਰਹਿੰਦੇ ਸਾਡਾ ਉਹ ਮਾਹੌਲ ਹੋਰ ਸੀ। ਸੋ ਇਹ ਜਿਹੜੀਆਂ ਬੇਧਿਆਨੀਆਂ, ਬੇਧਿਆਨੀਆਂ ਗਲਤੀਆਂ ਜੋ ਵੀ ਕੁਛ ਹੁੰਦਾ, ਮਨੁੱਖ ਤੋਂ ਆਪਣੇ ਆਪ ਹੁੰਦਾ, ਆਪਣੇ ਵੱਲੋਂ ਹੁੰਦਾ, ਆਪਣਾ ਸਿਰ ਗਿਆ ਹੋਇਆ ਨਰਕ ਸਵਰ ਗਿਆ, ਪਾਪ ਤੇ ਪੁੰਨਿਆ ਤੇ ਬਸ ਇਹਨੂੰ ਹੀ ਅਸੀਂ ਕਿਤੇ ਹੋਰ ਨੀ, ਸਾਡੇ ਕੋਲ ਆਲ ਦੁਆਲੇ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂਜੀਤ ਸ਼ਰਮਾ ਦੇ ਨਾਲ ਲਹਿਰਾਂ ਪ੍ਰੋਗਰਾਮ। ਅੱਜ ਪ੍ਰੋਗਰਾਮ ਆਪਾਂ ਰਲੀਆਂ ਮਿਲੀਆਂ ਗੱਲਾਂ ਦੇ ਨਾਲ ਕਰ ਰਹੇ ਹਾਂ, ਤੇ ਹੁਣ ਫਿਰ ਸੁਣਦੇ ਆ ਇਹ ਇੱਕ ਖੂਬਸੂਰਤ ਰਾਣੀ ਤੱਤ ਦੇ ਵਿੱਚ ਲਿਆ ਹੈਗਾ ਆ, ਮੈਂ ਇਹ ਨੂੰ ਰਚਨਾ ਲਾ ਲੋ, ਗੀਤ ਲਾ ਲੋ।
ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ। ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਤੀਰ ਹੁਣਾਂ ਦਾ, ਚਾਚਾ ਚੰਡੀਗੜ੍ਹੀਆ।
ਚਾਚਾ ਚੰਡੀਗੜ੍ਹੀਆ
ਜਿੰਦਾਬਾਦ,
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ,
ਊਲ ਜਲੂਲ ਖਰੜੇ
ਛਪਦੇ ਰਹਿਣ,
ਚਾਚਾ ਚੰਡੀਗੜ੍ਹੀਆ ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧੰਨ ਧੰਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਐ ਸਾਥੀਆ ਸ਼ੁਕਰ ਹੈ, ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਕਿਸੇ ਨੇ ਪੁੱਛਿਆ,
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਅਜੇ ਬਣੇ ਤਾਂ ਨਹੀਂ, ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ, ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਮੇਰਾ
ਤੁਸੀਂ ਕਲਾਕਾਰ ਹੋ, ਕੀ ਤੁਸੀਂ ਅਦਾਕਾਰ ਹੋ, ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਗੁਲਾਬੀ ਜੇ ਮੁਖੜੇ
ਜੋ ਰੇਤੇ ਚ ਰਚ ਗਏ ਨੇ ਹੱਟਾਂ ਦੇ ਟੁਕੜੇ ਜੋ ਬਣ ਗਏ ਬਰੋਲੇ ਗੁਲਾਬੀ ਦੇ ਮੁਖੜੇ ਉਹ ਨਵੇਂ ਆਇਆ ਤੋਰਾਂ ਚ ਟਲਦੇ ਹੀ ਰਹਿਣੇ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਜਵਾਨੀ ਜਿਨ੍ਹਾਂ ਦੇ ਮੈਂ ਲੇਖੇ ਉਹ ਚਾਦਰ ਤੇ ਤੋਤੇ ਉਡਾ ਕੇ ਨੀ ਦੇਖੇ ਸਿਲਾਈ ਜਵਾਨੀ ਜਿਨ੍ਹਾਂ ਦੇ ਮੈਂ ਲੇਖੇ ਉਹ ਚਾਦਰ ਤੇ ਤੋਤੇ ਉਡਾ ਕੇ ਨੀ ਦੇਖੇ ਸੰਦੂਕਾਂ ਚ ਪਏ ਐਵੇਂ ਗਲਦੇ ਹੀ ਰਹਿਣੇ ਚੱਕਰ ਅਨੋਖੇ ਨੇ ਚੱਲਦੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਜਿਨ੍ਹਾਂ ਸਿਰ ਤੇ ਛੱਤ ਨਹੀਂ ਨਾ ਪੈਰਾਂ ਚ ਜੋੜੇ ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ ਜੋ ਇੱਕ ਦਿਨ ਜੋ ਜ਼ਿੰਦਗੀ ਦੇ ਯੋਧੇ ਜੋ ਮਰਦੇ ਨੀ ਮਾਰੇ ਮਰਦੇ ਨੀ ਮਾਰੇ ਉਹ ਭੁੱਖਾਂ ਤੇ ਤੇਹਾਂ ਚ ਪਲਦੇ ਹੀ ਰਹਿਣੇ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ
ਤੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੀਤ ਸ਼ਰਮਾ ਦੇ ਨਾਲ ਲਹਿਰਾਂ ਪ੍ਰੋਗਰਾਮ। ਸੋ ਇੱਕ ਵਾਰੀ ਫੇਰ ਪੂਰੇ ਜਗਤ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਸੋ ਕੁਝ ਪਲ ਅਸੀਂ ਉਹਨਾਂ ਦੀ ਹਜ਼ੂਰੀ ਦੇ ਵਿੱਚ ਆਪਣੀ ਹਾਜ਼ਰੀ ਲਵਾਈ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਹਾਂ ਕਿ ਉਹ ਸਾਡੀਆਂ ਹਾਜ਼ਰੀਆਂ ਨੂੰ ਕਬੂਲ ਕਰੇ। ਜਿਹੜਾ ਜਿਹੜਾ ਵੀ ਉਸ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਅਰਦਾਸ ਦੇ ਲਈ ਬੈਠਦਾ, ਉਹਨਾਂ ਦੀਆਂ ਅਰਦਾਸਾਂ ਕਬੂਲ ਹੋਣ। ਇਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਜੋ ਵੀ ਕੋਈ ਬਿਮਾਰ ਹੈ, ਜੋ ਸਿਹਤ ਵੱਲੋਂ ਤੰਦਰੁਸਤ ਨਹੀਂ ਹੈ, ਉਹਨਾਂ ਨੂੰ ਕਾਮਯਾਬੀਆਂ, ਸਿਹਤ ਵੱਲੋਂ ਕਾਮਯਾਬੀਆਂ ਦੇਣੀਆਂ। ਤੇ ਜਿਹੜੇ ਉਦਾਸ ਹਨ, ਦੁਖੀ ਹਨ ਕਿਸੇ ਕਾਰਨ ਕਰਕੇ, ਉਹਨਾਂ ਨੂੰ ਖੁਸ਼ੀਆਂ ਦੇਣੀਆਂ, ਖੁਸ਼ੀਆਂ ਦੇ ਭੰਡਾਰ ਦੇਣੇ। ਸਾਡੇ ਬੱਚੇ ਸਾਡਾ ਭਵਿੱਖ ਨੇ, ਉਹਨਾਂ ਬੱਚਿਆਂ ਦੇ ਉੱਤੇ ਸਦਾ ਹੀ ਆਪਣਾ ਹੱਥ ਰੱਖਣਾ, ਬੱਚਿਆਂ ਨੂੰ ਚੰਗੀ ਸਿਹਤ, ਚੰਗੀ ਸੋਚ ਤੇ ਚੰਗੇ ਰਸਤੇ ਬਖਸ਼ਣੇ, ਤਾਂ ਕਿ ਉਹ ਉਹਨਾਂ ਰਸਤਿਆਂ ਤੇ ਜਾ ਕੇ ਆਪਣਾ ਭਵਿੱਖ ਸਜਾ ਸਕਣ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਉਹਨਾਂ ਦੇ ਦੋਸਤ, ਮਿੱਤਰ, ਸਹੇਲੀਆਂ ਬਣਦੀਆਂ ਨੇ, ਉਹ ਐਸੀ ਸੋਚ ਵਾਲੀਆਂ ਹੋਣ, ਐਸੀ ਉਹਨਾਂ ਦੀ ਸੰਗਤ ਹੋਵੇ ਕਿ ਉਹ ਜ਼ਿੰਦਗੀ ਦੇ ਕਿਸੇ ਵੀ ਹਾਲਾਤਾਂ ਦੇ ਵਿੱਚ ਆਪਣੇ ਮਾਰਗ ਤੋਂ ਨਾ ਭਟਕਣ। ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਤੁਸੀਂ ਹਰ ਥਾਂ, ਹਰ ਜਗ੍ਹਾ, ਹਰ ਪਲ, ਹਰ ਥਾਂ ਤੇ ਵਿਰਾਜਮਾਨ ਹੋ। ਦੁੱਖਾਂ ਦੇ ਵਿੱਚ ਤੁਸੀਂ ਹੋ, ਸੁੱਖਾਂ ਦੇ ਵਿੱਚ ਤੁਸੀਂ ਹੋ, ਹਨੇਰੇ ਦੇ ਵਿੱਚ ਤੁਸੀਂ ਹੋ, ਚਾਨਣ ਦੇ ਵਿੱਚ ਤੁਸੀਂ ਹੋ, ਧੁੱਪਾਂ ਦੇ ਵਿੱਚ ਤੁਸੀਂ ਹੋ, ਛਾਵਾਂ ਦੇ ਵਿੱਚ ਤੁਸੀਂ ਹੋ। ਇਹ ਮੇਰੇ ਵਾਹਿਗੁਰੂ, ਆਪਣਾ ਮਿਹਰ ਭਰਿਆ ਹੱਥ ਸਭ ਤੇ ਰੱਖਣਾ। ਤੁਸੀਂ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ। ਸਾਡੇ ਅੰਦਰ ਪਵਿੱਤਰ ਸੋਚਾਂ ਪੈਦਾ ਕਰਨੀਆਂ ਤੇ ਸਾਡਾ ਮੇਲ ਮਿਲਾਪ ਉਹਨਾਂ ਇਨਸਾਨਾਂ ਦੇ ਨਾਲ ਹੀ ਕਰਾਉਣਾ ਜਿਨ੍ਹਾਂ ਇਨਸਾਨਾਂ ਨੂੰ ਤੂੰ ਪਸੰਦ ਕਰਦਾ ਹੈ, ਜਿਨ੍ਹਾਂ ਦੇ ਨਾਲ ਬੈਠ ਕੇ ਅਸੀਂ ਕੁਛ ਸਿੱਖ ਸਕੀਏ, ਕੁਛ ਆਪਣੀ ਜ਼ਿੰਦਗੀ ਦਾ ਸੋਧ ਕਰ ਸਕੀਏ। ਉਹਨਾਂ ਰਸਤਿਆਂ ਤੇ ਲੈ ਕੇ ਜਾਣਾ ਹੈ ਜੋ ਰਸਤੇ ਤੈਨੂੰ ਚੰਗੇ ਲੱਗਦੇ ਨੇ। ਜ਼ਿੰਦਗੀ ਦੇ ਵਿੱਚ ਉਹ ਕੰਮ ਉਲੀਕਣੇ, ਉਹ ਮਕਸਦ ਉਲੀਕਣੇ ਜਿਨ੍ਹਾਂ ਨੂੰ ਅਸੀਂ ਆਪਣੀ ਲਗਨ ਦੇ ਨਾਲ ਕਰ ਸਕੀਏ, ਤੇ ਉਹਨਾਂ ਨੂੰ ਕਰਦਿਆਂ ਕਦੇ ਹੰਕਾਰ ਮਨ ਵਿੱਚ ਨਾ ਆਵੇ। ਹੇ ਮੇਰੇ ਪਰਮਾਤਮਾ, ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਹੇ ਮੇਰੇ ਪਰਮਾਤਮਾ, ਸਾਨੂੰ ਉੱਚੀ ਤੇ ਸੁੱਚੀ ਸੋਚ ਦੇਣੀ, ਪਰ ਹੰਕਾਰ ਸਾਡੇ ਮਨਾਂ ਦੇ ਵਿੱਚ ਕਦੇ ਪੈਦਾ ਨਹੀਂ ਕਰਨਾ। ਸਾਡੀ ਅੱਜ ਦੀ ਇਹ ਅਰਦਾਸ, ਸਭ ਦੀ ਅਰਦਾਸ, ਹਰਮਨ ਰੇਡੀਓ ਤੇ ਕੀਤੀ ਗਈ ਅਰਦਾਸ ਕਬੂਲ ਕਰਨੀ। ਜੀ ਹਾਂ ਦੋਸਤੋ, ਹੁਣ ਆਪਾਂ ਘਰੇਲੂ ਗੱਲਬਾਤ ਕਰ ਲੈਂਦੇ ਹਾਂ, ਆਪਣੀ ਰਸੋਈ ਘਰ ਦੀ ਗੱਲ ਕਰ ਲੈਂਦੇ ਹਾਂ, ਤੇ ਜਾਂ ਫਿਰ ਆਪਣੇ ਘਰ ਦੀ ਗੱਲ ਕਰ ਲੈਂਦੇ ਹਾਂ। ਕਹਿੰਦੇ ਆ ਕਿ ਇੱਕ ਔਰਤ ਦੀ ਰਸੋਈ ਦੇ ਵਿੱਚ ਉਹਦੇ ਕੋਲ ਪੀਣ ਵਾਲੇ, ਚਾਹ ਪੀਣ ਵਾਲੇ ਕੱਪ ਜਾਂ ਕੌਫੀ ਪੀਣ ਵਾਲੇ ਕੱਪ, ਤੇ ਜਾਂ ਫਿਰ ਡਿਨਰ ਸੈੱਟ ਲਾ ਲਓ, ਜੋ ਵੀ ਆ, ਕਰੋਕਰੀ ਆ, ਉਹ ਹਰ ਤਰ੍ਹਾਂ ਦੀ ਤੁਹਾਡੀ ਰਸੋਈ ਦੇ ਵਿੱਚ ਹੋਣੀ ਚਾਹੀਦੀ ਹੈ। ਇੱਕ ਸਵਾਣੀ ਦੇ ਰਸੋਈ ਦੇ ਵਿੱਚ ਜਿਸ ਤਰ੍ਹਾਂ ਦਾ ਉਹ ਭਾਂਡਾ ਯੂਜ ਕਰਦੀ ਆ, ਵਰਤਦੀ ਆ, ਉਹ ਜਿਸ ਤਰ੍ਹਾਂ ਦੇ ਖਾਣੇ ਆਪਣੀ ਰਸੋਈ ਦੇ ਵਿੱਚ ਬਣਾਉਂਦੀ ਆ, ਉਸ ਮੁਤਾਬਕ ਉਹਨੂੰ ਉਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਆ, ਤੇ ਹਰ ਚੀਜ਼ ਸਾਫ਼ ਸੁਥਰੀ ਤੇ ਹਰ ਥਾਂ ਟਿਕਾਣੇ ਤੇ ਹੋਣੀ ਚਾਹੀਦੀ ਆ। ਅੱਖਾਂ ਬੰਦ ਕਰਕੇ ਵੀ ਉਹ ਆਪਣੀ ਜਗ੍ਹਾ ਤੋਂ ਉਹ ਚੀਜ਼ ਚੁੱਕ ਸਕੇ। ਹਰ ਜਗ੍ਹਾ, ਹਰ ਚੀਜ਼ ਦਾ ਇੱਕ ਟਿਕਾਣਾ, ਇੱਕ ਥਾਂ ਹੋਣੀ ਚਾਹੀਦੀ ਆ, ਤੇ ਉਹਦੀ ਰਸੋਈ ਦੇ ਵਿੱਚ ਇਹ ਸਾਰਾ ਕੁਛ ਹੋਣਾ ਚਾਹੀਦਾ ਆ। ਤੇ ਇਸੇ ਤਰ੍ਹਾਂ ਉਹ ਮਰਦ ਬਾਰੇ ਕਹਿੰਦੇ ਆ ਕਿ ਮਰਦ ਦੇ ਕੋਲ ਜਿੱਦਾਂ ਜਿਹੜੇ ਟੂਲਸ ਲਾ ਲਓ, ਸੰਦ ਲਾ ਲਓ, ਛੈਣੀ, ਹਥੌੜੇ, ਜੋ ਵੀ ਆਪਾਂ ਕੋਈ ਵੀ ਇਹਦੇ ਨਾਲ ਕੋਈ ਆਪਣੇ ਘਰ ਦੇ ਵਿੱਚ ਕਿਸੇ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਪੈਂਦੀ ਹੈ, ਮਰਦ ਦੇ ਉਸ ਬਾਕਸ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੀ ਚੀਜ਼ ਤੱਕ ਹਰ ਸੰਦ ਹੋਣਾ ਚਾਹੀਦਾ ਆ ਕਿ ਤੁਸੀਂ, ਤੁਹਾਨੂੰ ਜਦੋਂ ਜ਼ਰੂਰਤ ਪਵੇ ਘਰ ਦੇ ਲਈ, ਤੁਸੀਂ ਕਿਤੇ ਗੁਆਂਢੀ ਕੋਲ ਬਾਹਰ ਨਾ ਜਾਵੋ, ਕਿਤੇ ਤੁਹਾਨੂੰ ਬਾਜ਼ਾਰ ਚ ਨਾ ਜਾਣਾ ਪਵੇ, ਤੁਹਾਡੇ ਕੋਲ ਘਰ ਦੇ ਵਿੱਚ ਹਰ ਚੀਜ਼ ਇਹ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਹ ਕਿਹਾ ਗਿਆ ਯੂਰਪ ਦੇ ਮਾਹੌਲ ਦੇ ਨਾਲ ਮੈਂ ਇਹ ਗੱਲ ਕਰ ਰਹੀ ਹਾਂ ਕਿ ਜਿਹੜਾ ਇਹ ਬਹੁਤ ਸੋਹਣਾ ਸਾਡੀਆਂ ਜ਼ਿੰਦਗੀਆਂ ਤੇ ਬਹੁਤ ਕੁਛ ਬਹੁਤ ਵਧੀਆ ਪ੍ਰਭਾਵ ਇੱਦਾਂ ਦੀਆਂ ਗੱਲਾਂ ਪਾਉਂਦੀਆਂ ਜਦੋਂ ਅਸੀਂ ਇੱਦਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਸੁਝਾਅ ਆਪਣੀ ਜ਼ਿੰਦਗੀ ਚ ਲੈ ਕੇ ਆਉਂਦੇ ਹਾਂ। ਅੱਜ ਕੱਲ ਇੰਡੀਆ ਦੇ ਵਿੱਚ ਵੀ ਇਸੇ ਤਰ੍ਹਾਂ ਹੋ ਰਿਹਾ ਹੈਗਾ ਆ। ਆਪਣੇ ਕੱਲੀਆਂ ਕੱਲੀਆਂ ਹੁਣ ਫੈਮਿਲੀਆਂ ਰਹਿੰਦੀਆਂ, ਪਹਿਲਾਂ ਅਸੀਂ ਪਰਿਵਾਰ ਸਾਡੇ ਵੱਡੇ ਵੱਡੇ ਸੀ, ਹੁਣ ਪਰਿਵਾਰ ਛੋਟੇ ਛੋਟੇ ਹੋ ਗਏ ਆ ਤੇ ਉਹ ਘਰਾਂ ਦੇ ਵੱਡੇ ਵੱਡੇ ਘਰਾਂ ਦੇ ਵਿੱਚ ਜਦੋਂ ਇੱਕ ਇੱਕ ਦੋ ਦੋ ਮੈਂਬਰ ਰਹਿੰਦੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਮਾਹੌਲ ਹੋਰ ਤਰ੍ਹਾਂ ਦਾ ਲੱਗਦਾ ਆ ਤੇ ਪਰ ਇੱਧਰ ਜਿਹੜਾ ਹੋਰ ਤਰ੍ਹਾਂ ਦਾ ਮਤਲਬ ਕਿ ਉਦਾਸੀ ਵਾਲਾ ਲੱਗਦਾ ਆ, ਅਸੀਂ ਉਦਾਂ ਦੇ ਮਾਹੌਲ ਚ ਰਹਿਣਾ ਗਿੱਝੇ ਹੁੰਦੇ ਆ। ਤੇ ਜੇ ਯੂਰਪ ਦੀ ਗੱਲ ਕਰ ਲਈਏ ਤੇ ਜਾਂ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ ਦੀ ਗੱਲ ਕਰ ਲਈਏ ਤੇ ਇੱਥੇ ਅਸੀਂ ਸ਼ੁਰੂ ਤੋਂ ਹੀ ਆ ਕੇ ਛੋਟੇ ਛੋਟੇ ਘਰਾਂ ਦੇ ਵਿੱਚ ਉਸੇ ਤਰ੍ਹਾਂ ਰਹਿਣਾ ਸ਼ੁਰੂ ਕੀਤਾ ਆ ਤੇ ਹੁਣ ਸ਼ਾਇਦ ਅਸੀਂ ਯੂਸਡ ਟੂ ਹੋ ਚੁੱਕੇ ਆ ਇਸ ਮਾਹੌਲ ਦੇ ਵਿੱਚ ਇਕੱਲੇਪਨ ਦੇ ਵਿੱਚ ਰਹਿਣਾ। ਕਦੇ ਕਦੇ ਦਿਲ ਉਦਾਸ ਹੋ ਜਾਂਦਾ ਆ, ਗੱਲ ਸਾਨੂੰ ਮੰਨਣੀ ਪਵੇਗੀ। ਉਸ ਉਦਾਸੀ ਤੋਂ ਇਲਾਵਾ ਅਸੀਂ ਕੁਛ ਕਰ ਵੀ ਨਹੀਂ ਸਕਦੇ ਕਿਉਂਕਿ ਉਦਾਸੀ ਸਾਡੀ ਆਪਣੀ ਆ। ਸੋ ਮੈਂ ਕਿਹਾ ਗਿਆ ਕਿ ਵੀ ਜਦੋਂ ਤੁਹਾਨੂੰ ਛੁੱਟੀ ਹੁੰਦੀ ਆ, ਛੁੱਟੀ ਵਾਲੇ ਦਿਨ ਤੁਸੀਂ ਆਪਣੇ ਆਪ ਨੂੰ ਪੂਰਾ ਰਿਲੈਕਸ ਕਰੋ। ਰਿਲੈਕਸ ਕਰਨ ਤੋਂ ਬਾਅਦ ਜੋ ਵੀ ਤੁਸੀਂ ਖਾਣਾ ਬਣਾਉਂਦੇ ਆ, ਖਾਂਦੇ ਆ ਤੇ ਉਹ ਵਾਲੀ ਜਗ੍ਹਾ ਜਿਹੜਾ ਤੁਹਾਡਾ ਟੇਬਲ ਆ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਜਾਓ ਤੇ ਤਾਂ ਕਿ ਤੁਹਾਡਾ ਦਿਲ ਘਰ ਦੇ ਵਿੱਚ ਲੱਗੇ, ਤੁਹਾਡਾ ਖਾਣਾ ਬਣਾਉਣ ਖਾਣ ਦੇ ਵਿੱਚ ਲੱਗੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਰਿਲੈਕਸ ਕਰਦੀਆਂ ਆ ਜ਼ਿੰਦਗੀ, ਜਿਹੜੇ ਸਾਡੇ ਅਕਾਊ ਤੇ ਥਕਾਊ ਜਿਹੀ ਜ਼ਿੰਦਗੀ ਹੁੰਦੀ ਆ, ਕੰਮਾਂ ਦੀ ਦੌੜ ਭੱਜ ਹੁੰਦੀ ਆ। ਇਹ ਨਹੀਂ ਕਿ ਘਰ ਵਿੱਚ ਛੁੱਟੀ ਵਾਲੇ ਦਿਨ ਤੁਸੀਂ ਸਾਰਾ ਦਿਨ ਕੱਪੜੇ ਪ੍ਰੈਸ ਕਰਨ ਤੇ ਲਾ ਦੋ ਜਾਂ ਸਫਾਈਆਂ ਕਰਨ ਤੇ ਲਾ ਦੋ ਜਾਂ ਕੱਪੜੇ ਧੋਣ ਤੇ ਹੀ ਲਾ ਦੋ ਤੇ ਜਾਂ ਫਿਰ ਆਪਣਾ ਕੋਈ ਪੇਪਰ ਵਰਕ ਕਰਨ ਤੇ ਹੀ ਲਾ ਦੋ, ਉਹ ਵੀ ਕਰੋ, ਉਹ ਵੀ ਸਾਡਾ ਨਾਲ ਨਾਲ ਚੱਲਦਾ ਆ। ਪਰ ਜ਼ਿਆਦਾ ਟਾਈਮ ਆਪਣੇ ਆਪ ਨੂੰ ਦਿਓ। ਜਿਹੜੀ ਵੀ ਤੁਸੀਂ ਕਿੱਥੇ ਚਾਹ ਆਪਣੀ ਜੇ ਪੀ ਰਹੇ ਆ ਤੇ ਉਸ ਮੇਜ਼ ਨੂੰ ਉਸ ਵੇਲੇ ਬਹੁਤ ਵਧੀਆ ਖੂਬਸੂਰਤ ਤਰੀਕੇ ਨਾਲ ਸਜਾਓ। ਖਾਣਾ ਰਾਤ ਦਾ ਖਾ ਰਹੇ ਆ ਜਾਂ ਦੁਪਹਿਰ ਦਾ ਖਾ ਰਹੇ ਆ ਤੇ ਬੇਸ਼ੱਕ ਤੁਸੀਂ ਜਿਸ ਤਰ੍ਹਾਂ ਦਾ ਵੀ ਬਣਾ ਰਹੇ ਹੋ, ਇੱਕ ਦਾਲ ਸਬਜ਼ੀ ਆ ਜਾਂ ਤੁਸੀਂ ਸਿੰਪਲ ਰੋਟੀ ਬਣਾ ਰਹੇ ਹੋ ਖਾ ਰਹੇ ਹੋ, ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਮੇਜ਼ ਦੇ ਉੱਤੇ ਉਹਨੂੰ ਪਰੋਸੋ ਤਾਂ ਕਿ ਤੁਹਾਡੀਆਂ ਅੱਖਾਂ ਵੀ ਨਾਲ ਦੇਖਣ ਤੇ ਉਹਨਾਂ ਨੂੰ ਵੀ ਉਹ ਚੀਜ਼ ਸੋਹਣੀ ਲੱਗੇ ਤੇ ਤੁਹਾਡੀ ਜਿਹੜੀ ਖੁਰਾਕ ਆ ਰੂਹ ਦੀ ਖੁਰਾਕ, ਇਹ ਨਹੀਂ ਕਿ ਦੋ ਤਿੰਨ ਰੋਟੀਆਂ ਵਾਧੂ ਖਾਣੀਆਂ, ਰੂਹ ਦੀ ਖੁਰਾਕ ਵੀ ਜਿਹੜਾ ਸਾਡਾ ਰੱਜ ਹੁੰਦਾ ਆਲੇ ਦੁਆਲੇ ਦੀਆਂ ਸੋਹਣੀਆਂ ਚੀਜ਼ਾਂ ਨੂੰ ਦੇਖ ਕੇ। ਇਸ ਤਰ੍ਹਾਂ ਦਾ ਬਹੁਤ ਕੁਛ ਦੱਸਿਆ ਗਿਆ ਆ ਕਿ ਤੁਸੀਂ ਆਪਣੇ ਆਪ ਨੂੰ ਛੋਟੀਆਂ ਛੋਟੀਆਂ ਚੀਜ਼ਾਂ, ਕੋਈ ਫਲਾਵਰ ਲਿਆਵੋ, ਮਾਰਕੀਟ ਚ ਗਏ ਆ ਜਿਸ ਤਰ੍ਹਾਂ ਦੇ ਫਲਾਵਰ ਆਏ ਆ ਘਰ ਦੇ ਵਿੱਚ ਰੱਖੋ, ਫਲਾਵਰ ਦੇਖ ਕੇ ਮਨ ਖੁਸ਼ ਹੁੰਦਾ ਆ ਤੇ ਨੇਚਰ ਘਰ ਦੇ ਵਿੱਚ। ਇਸ ਤਰ੍ਹਾਂ ਤੁਸੀਂ ਆਪਣੇ ਆਪ ਦੇ ਨਾਲ ਜੁੜ ਸਕਦੇ ਆ, ਅਸੀਂ ਆਪਣੇ ਆਪ ਨੂੰ ਥੋੜਾ ਰਿਲੈਕਸ ਕਰ ਸਕਦੇ ਆ।
ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ, ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ, ਇਹ ਫਿਤਰਤ ਤਾਜ਼ੀ।
ਜੀ ਦੋਸਤੋ, ਅੱਜ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਖਲੀਲ ਜਬਰਾਨ ਜੀ ਹੁਣਾਂ ਦੀ ਲਿਖੀ ਹੋਈ ਇੱਕ ਛੋਟੀ ਜਿਹੀ ਕਹਾਣੀ, ਮਿੰਨੀ ਕਹਾਣੀ, ਜਿਸ ਦਾ ਸਿਰਲੇਖ ਹੈ ਪ੍ਰੇਮ ਗੀਤ ਸਾਂਝੀ ਕਰਾਂ। ਉਮੀਦ ਆ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਛੋਟੀ ਜਿਹੀ ਮਿੰਨੀ ਕਹਾਣੀ ਆ ਪਰ ਸੁਨੇਹਾ ਇਹਦੇ ਵਿੱਚ ਬਹੁਤ ਵੱਡਾ ਹੈ। ਉਹ ਲਿਖਦੇ ਆ ਕਿ ਇੱਕ ਵਾਰ ਇੱਕ ਸ਼ਾਇਰ ਨੇ ਮੁਹੱਬਤ ਦਾ ਗੀਤ ਲਿਖਿਆ। ਗੀਤ ਬੜਾ ਹੀ ਪਿਆਰਾ ਸੀ। ਉਸਨੇ ਇਸ ਗੀਤ ਦੇ ਬਹੁਤ ਸਾਰੇ ਨੁਸਖੇ ਤਿਆਰ ਕਰਾਏ ਅਤੇ ਉਹਨਾਂ ਨੂੰ ਆਪਣੇ ਦੋਸਤਾਂ ਅਤੇ ਆਪਣੀ ਜਾਣ ਪਹਿਚਾਣ ਵਾਲਿਆਂ ਨੂੰ ਭੇਜ ਕੇ ਸੁਣਨ ਲਈ ਕਿਹਾ। ਮਰਦਾਂ ਅਤੇ ਔਰਤਾਂ ਨੂੰ ਵੀ ਭੇਜਿਆ ਅਤੇ ਉਸ ਜਵਾਨ ਕੁੜੀ ਨੂੰ ਵੀ ਭੇਜਿਆ ਜਿਸ ਨੂੰ ਅੱਜ ਤੱਕ ਉਸਨੇ ਸਿਰਫ ਇੱਕ ਵਾਰ ਹੀ ਤੱਕਿਆ ਸੀ ਤੇ ਇੱਕ ਵਾਰ ਹੀ ਮਿਲਿਆ ਸੀ, ਜਿਹੜੀ ਉੱਚੇ ਪਹਾੜਾਂ ਦੇ ਦੂਜੇ ਪਾਸੇ ਰਹਿੰਦੀ ਸੀ। ਇਸ ਤੇ ਕੁਝ ਦਿਨ ਬਾਅਦ ਉਸ ਜਵਾਨ ਕੁੜੀ ਵੱਲੋਂ ਸ਼ਾਇਰ ਨੂੰ ਖਤ ਆਇਆ। ਉਸਨੇ ਖਤ ਵਿੱਚ ਲਿਖਿਆ ਸੀ ਕਿ ਮੈਨੂੰ ਭਰੋਸਾ ਹੈ ਇਸ ਗੱਲ ਦਾ ਕਿ ਮੇਰੇ ਮਾਪੇ ਹਾਂ ਕਰ ਦੇਣਗੇ, ਤੇ ਮੈਂ ਤੈਨੂੰ ਭਰੋਸਾ ਦਵਾਉਂਦੀ ਹਾਂ। ਮੁਹੱਬਤ ਦੇ ਇਸ ਗੀਤ ਵਿੱਚ ਜੋ ਤੂੰ ਮੈਨੂੰ ਸਿਰਜਿਆ ਹੈ, ਮੈਨੂੰ ਬੇਹੱਦ ਪਸੰਦ ਆਇਆ ਤੇ ਮੈਂ ਇਸ ਤੋਂ ਬਹੁਤ ਮੁਤਾਸਰ ਹੋਈ। ਹੁਣ ਤੂੰ ਪਹਾੜੀ ਤੋਂ ਉਰਲੇ ਪਾਰ ਮੇਰੇ ਕੋਲ ਆ ਤੇ ਮੇਰੇ ਮਾਂ ਬਾਪ ਨੂੰ ਮਿਲ, ਗੱਲਬਾਤ ਪੱਕੀ ਕਰ ਤੇ ਕੋਈ ਸੂਰਤ ਕੱਢ ਇਸ ਰਿਸ਼ਤੇ ਨੂੰ ਹੋਰ ਪੱਕਿਆਂ ਕਰਨ ਦੇ ਲਈ। ਫਿਰ ਉਹ ਲਿਖਦਾ ਕਿ ਉਸ ਸ਼ਾਇਰ ਨੇ ਇਸ ਖਤ ਦਾ ਜਵਾਬ ਉਸ ਕੁੜੀ ਨੂੰ ਇਸ ਤਰ੍ਹਾਂ ਲਿਖ ਕੇ ਭੇਜਿਆ ਕਿ ਖਾਤੂਨ, ਇਹ ਤਾਂ ਸਿਰਫ ਮੁਹੱਬਤ ਦਾ ਇੱਕ ਗੀਤ ਸੀ ਜਿਸ ਤੇ ਦਿਲ ਦੀ ਨਿਕਲੀ ਹੋਈ ਗੱਲ, ਉਹ ਗੀਤ ਜੋ ਹਰ ਮਰਦ ਔਰਤ ਲਈ ਗਾਉਂਦਾ ਹੈ। ਤੇ ਫਿਰ ਉਸ ਲੜਕੀ ਨੇ ਇਸ ਸ਼ਾਇਰ ਦੇ ਇਸ ਖਤ ਦੇ ਜਵਾਬ ਵਿੱਚ ਲਿਖਿਆ, ਮਕਾਰ ਫਰੇਬੀ, ਅੱਜ ਤੋਂ ਆਪਣੀ ਮੌਤ ਦੇ ਦਿਨ ਤੱਕ ਜਦੋਂ ਤੱਕ ਮੈਂ ਜਿਉਂਦੀ ਹਾਂ ਸਿਰਫ ਤੇਰੀ ਵਜ੍ਹਾ ਨਾਲ ਮੈਂ ਕਿਸੇ ਵੀ ਸ਼ਾਇਰ ਦਾ ਮੂੰਹ ਨਹੀਂ ਦੇਖਾਂਗੀ, ਮੈਂ ਕਿਸੇ ਵੀ ਸ਼ਾਇਰ ਤੇ ਭਰੋਸਾ ਨਹੀਂ ਕਰਾਂਗੀ, ਮੈਂ ਹਰ ਸ਼ਾਇਰ ਨੂੰ ਨਫ਼ਰਤ ਕਰਦੀ ਰਹਾਂਗੀ। ਸੋ ਦੋਸਤੋ, ਜਿਹੜੇ ਸ਼ਾਇਰ ਲੋਕ ਹੁੰਦੇ ਆ, ਜਿਹੜੇ ਲਿਖਦੇ ਹੁੰਦੇ ਆ, ਉਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਇੱਕ ਦੇ ਲਈ ਲਿਖਦੇ ਹੋਣ। ਇਹ ਜਿਹੜੇ ਸ਼ਾਇਰ ਲੋਕ ਹੁੰਦੇ ਆ ਬੜੇ ਸੈਂਸਿਟਿਵ ਜਿਹੇ ਹੁੰਦੇ ਆ, ਇਹ ਬੜੇ ਨਾਜ਼ੁਕ ਜਿਹੇ ਸੁਭਾਅ ਦੇ ਹੁੰਦੇ ਆ। ਜਦੋਂ ਇਹ ਪਿਆਰ ਕਰਦੇ ਆ, ਇੱਕ ਵਾਰੀ ਦੇ ਵਿੱਚ ਬਹੁਤ ਜਣਿਆਂ ਨੂੰ ਪਿਆਰ ਕਰ ਲੈਂਦੇ ਆ, ਤੇ ਜਦੋਂ ਇਹਨਾਂ ਦਾ ਦਿਲ ਟੁੱਟਦਾ, ਇੱਕ ਵਾਰੀ ਦੇ ਵਿੱਚ ਸਾਰੀ ਦੁਨੀਆਂ ਇਹਨਾਂ ਦੀ ਉਥਲ ਪੁਥਲ ਹੋ ਜਾਂਦੀ ਆ। ਤੇ ਜਦੋਂ ਇਹ ਸੋਚਣ ਲੱਗਦੇ ਆ ਤੇ ਜ਼ਮੀਨ ਦੀਆਂ ਗਹਿਰਾਈਆਂ ਤੱਕ ਚਲੇ ਜਾਂਦੇ ਆ, ਤੇ ਜਦੋਂ ਇਹ ਉੜਨ ਲੱਗਦੇ ਆ ਤੇ ਬਗੈਰ ਖੰਭਾਂ ਤੋਂ ਉੜਨ ਲੱਗਦੇ ਆ। ਇੱਕ ਸ਼ਾਇਰ ਦੀ ਆਪਣੀ ਦੁਨੀਆ ਆ। ਇਸ ਕਵੀ ਕਹਾਣੀ ਦੇ ਵਿੱਚ ਖਲੀਲ ਜਬਰਾਨ ਜੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਇੱਕ ਸ਼ਾਇਰ ਕਿਸੇ ਲੜਕੀ ਦੇ ਲਈ ਕੋਈ ਖੂਬਸੂਰਤ ਸ਼ੇਅਰ ਲਿਖਦਾ ਆ ਜਾਂ ਕਿਸੇ ਦੀ ਤਾਰੀਫ ਦੇ ਵਿੱਚ ਕਰਦਾ, ਔਰ ਉਹੀ ਸ਼ੇਅਰ ਉਹ ਕਿਸੇ ਹੋਰ ਲੜਕੀ ਨੂੰ ਦੇ ਦਿੰਦਾ, ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸ ਦੇ ਲਈ ਹੀ ਲਿਖਿਆ ਜਾਂਦਾ। ਜਦੋਂ ਉਹ ਕਵਿਤਾ ਲਿਖਦਾ, ਕਵਿਤਾ ਸਿਰਜਦਾ ਆ, ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਖੂਬਸੂਰਤੀਆਂ ਚੱਲ ਰਹੀਆਂ ਹੁੰਦੀਆਂ। ਜਿਸ ਤਰ੍ਹਾਂ ਸਾਡਾ ਕਹਿੰਦੇ ਕਿ ਆਸ਼ਿਕ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਸੀ, ਉਸਨੂੰ ਕਿਸੇ ਦੀ ਕੁੜੀ ਕਿਸੇ ਕੁੜੀ ਦੇ ਨਾਲ ਉਹਦੀਆਂ ਜ਼ੁਲਫਾਂ ਦੇ ਨਾਲ ਪਿਆਰ ਸੀ, ਕਿਸੇ ਕੁੜੀ ਦੇ ਹੱਥਾਂ ਦੀਆਂ ਉਂਗਲਾਂ ਦੇ ਨਾਲ ਪਿਆਰ ਸੀ, ਕਿਸੇ ਦੇ ਪੈਰਾਂ ਦੇ ਨਾਲ ਪਿਆਰ ਸੀ, ਜਿਸਮ ਦੇ ਹਰ ਅੰਗ ਦੇ ਨਾਲ ਉਸਨੂੰ ਪਿਆਰ ਸੀ। ਸੋ ਕੁੱਲ ਮਿਲਾ ਕੇ ਇੱਕ ਹੀ ਕੁੜੀ ਦੇ ਨਾਲ ਉਹ ਨਹੀਂ ਸੀ ਪਿਆਰ ਉਹਨੇ ਕੀਤਾ, ਬਹੁਤ ਸਾਰੀਆਂ ਸੀਗੀਆਂ ਜਿਨ੍ਹਾਂ ਦਾ ਕਦੇ ਕਿਸੇ ਨੂੰ ਕੁਛ ਉਹਨੂੰ ਪਸੰਦ ਆਉਂਦਾ ਸੀ, ਕਦੇ ਉਸਨੂੰ ਕੁਛ ਪਸੰਦ ਆਉਂਦਾ ਸੀ। ਸੋ ਸ਼ਾਇਰ ਲੋਕ ਜਿਹੜੇ ਆ, ਚਾਹੇ ਉਹ ਮੇਲ ਆ ਤੇ ਚਾਹੇ ਉਹ ਫੀਮੇਲ ਆ, ਉਹਨਾਂ ਦੀ ਜਿਹੜੀ ਫੀਲਿੰਗ ਆ ਇੱਕ ਥਾਂ ਤੇ ਟਿਕੀ ਨਹੀਂ ਰਹਿੰਦੀ। ਉਹ ਜਦੋਂ ਕਿਸੇ ਜੇ ਇੱਕ ਔਰਤ ਕਿਸੇ ਮਰਦ ਦੇ ਸੁਹੱਪਣ ਬਾਰੇ ਗੱਲ ਕਰਦੀ ਆ, ਉਹਦੇ ਸਾਹਮਣੇ ਮੇਰੀ ਸੋਚ ਆ ਜਿੱਥੇ ਤੱਕ, ਉਹਦੇ ਸਾਹਮਣੇ ਸਿਰਫ ਇੱਕ ਹੀ ਮਰਦ ਨਹੀਂ ਹੁੰਦਾ, ਸਾਡੀਆਂ ਅੱਖਾਂ ਦੇ ਮੋਹਰੇ ਕਿੰਨੇ ਸਾਰੇ ਮਰਦ ਨਿਕਲਦੇ। ਸੋ ਸਾਡੀਆਂ ਅੱਖਾਂ ਆ ਖੂਬਸੂਰਤੀ ਨੂੰ ਦੇਖਣਾ ਪਸੰਦ ਕਰਦੀਆਂ ਆ, ਉਹ ਖੂਬਸੂਰਤੀ ਚਾਹੇ ਕਾਇਨਾਤ ਦੀ ਆ ਤੇ ਚਾਹੇ ਉਹ ਇਨਸਾਨ ਦੀ ਆ ਖੂਬਸੂਰਤੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਖੂਬਸੂਰਤੀ ਖੂਬਸੂਰਤ ਚੀਜ਼ ਨੂੰ ਦੇਖ ਕੇ ਕੋਈ ਔਰਤ ਆਪਣੀਆਂ ਜਾਂ ਮਰਦ ਖੂਬਸੂਰਤ ਮਰਦ ਨੂੰ ਦੇਖ ਕੇ ਔਰਤ ਆਪਣੀਆਂ ਅੱਖਾਂ ਬੰਦ ਕਰ ਲਵੇ। ਨਹੀਂ, ਜੋ ਚੀਜ਼ ਖੂਬਸੂਰਤ ਹੈ ਉਹ ਹੈ। ਲਿਖਣ ਦਾ ਜਿਹਨੂੰ ਸ਼ੌਂਕ ਆ, ਕਲਮ ਦਾ ਜਿਹਨੂੰ ਸ਼ੌਂਕ ਆ, ਉਹ ਉਸ ਖੂਬਸੂਰਤੀ ਨੂੰ ਆਪਣੇ ਹਿਸਾਬ ਨਾਲ ਲਿਖ ਦੇਵੇਗੀ, ਔਰ ਮਰਦ ਆਪਣੇ ਹਿਸਾਬ ਨਾਲ, ਕਿਉਂਕਿ ਇੱਕ ਕਲਾ ਆ ਲਿਖਣ ਦੀ। ਸੋ ਗੱਲ ਖਲੀਲ ਜਿਬਰਾਨ ਦੀਆਂ ਕਹਾਣੀਆਂ ਤੋਂ ਸ਼ੁਰੂ ਹੋਈ ਸੀ। ਪ੍ਰੇਮ ਗੀਤ ਦੀ ਜਿਹੜੀ ਉਹਨੇ ਗੱਲ ਕੀਤੀ ਆ ਕਿ ਉਸ ਲੜਕੀ ਦਾ ਦਿਲ ਟੁੱਟਿਆ ਕਿ ਉਹਨੇ ਸੋਚਿਆ ਵੀ ਸ਼ਾਇਦ ਮੇਰੇ ਲਈ ਸ਼ੇਰ ਲਿਖਿਆ ਤੇ ਲੇਕਿਨ ਉਹਦੇ ਲਈ ਉਹ ਨਹੀਂ ਸੀ। ਇਹ ਸ਼ੇਰ ਕਿਸੇ ਵੀ ਖੂਬਸੂਰਤ ਲੜਕੀ ਦੇ ਲਈ ਹੋ ਸਕਦਾ ਆ ਤੇ ਉਹ ਸੀ। ਸੋ ਅੱਜ ਗੱਲਾਂ ਬਾਤਾਂ ਦਾ ਇਸੇ ਤਰ੍ਹਾਂ ਆਪਾਂ ਸਿਲਸਿਲਾ ਚਲਾ ਰਹੇ ਆ, ਚੱਲ ਰਿਹਾ ਆ ਤੇ ਨਾਲ ਨਾਲ ਖੂਬਸੂਰਤ ਇਸ ਹਿੱਸੇ ਦੇ ਵਿੱਚ, ਇਸ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਖੂਬਸੂਰਤ ਗੀਤ ਵੀ ਸੁਣ ਰਹੇ ਆ। ਇਹ ਇੱਕ ਸੋਹਣਾ ਜਿਹਾ ਖੂਬਸੂਰਤ ਜਿਹਾ ਗੀਤ ਤੁਹਾਡੇ ਸਭ ਦੇ ਨਾਮ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਕਿਸੇ ਦਾ ਪਿਆਰ ਪਾਵਣ ਨੂੰ ਪਲਾ ਕੋਈ ਕੀ ਨਹੀਂ ਕਰਦਾ, ਪਰਬਤ ਭੋਰ ਦਿੰਦਾ ਹੈ,
ਪਰਬਤ ਭੋਰ ਦਿੰਦਾ ਹੈ,
ਉਹ ਪਰਬਤ ਭੋਰ ਦਿੰਦਾ ਹੈ, ਓਰੀ ਜਾਹੀ ਨਹੀਂ ਕਰਦਾ। ਕਿਸੇ ਦਾ ਪਿਆਰ ਪਾਵਣ ਨੂੰ ਕਾਸ਼ਨੀ ਚਿੱਠੀਆਂ ਹਵਾ ਦੇ ਵਰਕਿਆਂ ਉੱਤੇ,
ਵਰਕਿਆਂ
ਉੱਤੇ ਲਿਖਦੇ ਕਾਸ਼ਨੀ ਚਿੱਠੀਆਂ ਹਵਾ ਦੇ ਵਰਕਿਆਂ ਉੱਤੇ, ਮੇਰੇ ਨਾਲ ਬੋਲਦਾ ਵੀ ਨਹੀਂ, ਮੇਰੇ ਨਾਲ ਬੋਲਦਾ ਵੀ ਨਹੀਂ ਤੇ ਨਫ਼ਰਤ ਵੀ ਨਹੀਂ ਕਰਦਾ। ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ, ਕਿਸੇ ਦਾ ਪਿਆਰ ਪਾਵਣ ਨੂੰ ਹਵਾਵਾਂ ਸੁਣ ਹੋ ਜਾਵਣ ਜਦੋਂ ਤੂੰ ਸਾਹਮਣੇ ਆਉਣਾ, ਜਦੋਂ ਤੂੰ ਸਾਹਮਣੇ ਆਉਣਾ, ਹਵਾਵਾਂ ਸੁਣ ਹੋ ਜਾਵਣ ਜਦੋਂ ਤੂੰ ਸਾਹਮਣੇ ਆਉਣਾ, ਜ਼ਮੀਂ ਤੇ ਪੈਰ ਨਹੀਂ ਲੱਗਦੇ, ਜ਼ਮੀਂ ਤੇ ਪੈਰ ਨਹੀਂ ਲੱਗਦੇ ਤੇ ਧੁੱਪ ਵਿੱਚ ਮੀਂਹ ਜਿਹਾ ਵਰਦਾ। ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ, ਕਿਸੇ ਦਾ ਪਿਆਰ ਪਾਵਣ ਨੂੰ, ਕਿਸੇ ਦਾ ਪਿਆਰ ਪਾਵਣ ਨੂੰ। ਇਸ਼ਕ ਅਸਮਾਨ ਵਰਗਾ ਹੈ ਜੋ ਨੀਲਾ ਕੇਸਰੀ ਹੁੰਦਾ, ਇਸ਼ਕ ਅਸਮਾਨ ਵਰਗਾ ਹੈ ਜੋ ਨੀਲਾ ਕੇਸਰੀ ਹੁੰਦਾ ਤਵੀ ਤੇ ਬੈਠ ਜਾਂਦਾ ਹੈ ਤਵੀ ਤੇ ਬੈਠ ਜਾਂਦਾ ਹੈ ਤੇ ਉੱਪਰੋਂ ਸੀ ਨਹੀਂ ਕਰਦਾ ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਸੀ ਨਹੀਂ ਕਰਦਾ ਕਿਸੇ ਦਾ ਪਿਆਰ ਪਾਵਣ ਨੂੰ
ਮਿਲਾਂਗੇ ਤਾਰਿਆਂ ਓਲੇ ਜ਼ਮੀਨਾਂ ਟੱਪ ਕੇ ਆਪਾਂ ਮੁਹੱਬਤ ਕੈਦ ਨਹੀਂ ਹੁੰਦੀ ਤੇ ਸੁੱਚਾ ਇਸ਼ਕ ਨਹੀਂ ਮਰਦਾ ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ।
ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ। ਘੜੀ ਦੀਆਂ ਸੋਈਆਂ ਨਾਲ ਨਾਲ ਮੈਨੂੰ ਦੱਸ ਰਹੀਆਂ ਨੇ ਕਿ ਹੁਣ ਪ੍ਰੋਗਰਾਮ ਦੀ ਸਮਾਪਤੀ ਦਾ ਵੇਲਾ ਆ ਗਿਆ। ਅਗਲੇ ਹਫਤੇ ਇਸੇ ਦਿਨ ਇਸੇ ਸਮੇਂ ਤੇ ਇਸੇ ਥਾਂ ਤੇ ਦੁਬਾਰਾ ਫਿਰ ਮਿਲਾਂਗੇ। ਤਦ ਤੱਕ ਤੁਸੀਂ ਆਪਣਾ ਖਿਆਲ ਰੱਖਿਓ, ਅਸੀਂ ਆਪਣਾ ਖਿਆਲ ਰੱਖਾਂਗੇ। ਮੈਂ ਇੱਕ ਗੱਲ ਕਹਿੰਦੀ ਹੁੰਦੀ ਆ ਕਿ ਜਿੱਦਾਂ ਕਹਿੰਦੇ ਹੁੰਦੇ ਆ ਕਿ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ, ਤੇ ਮੈਂ ਕਹਿੰਦੀ ਆ ਕਿ ਮਿਲਦੇ ਰਹੇ ਤਾਂ ਜਿਉਂਦੇ ਰਹਾਂਗੇ। ਤਦ ਤੱਕ ਦੋਸਤੋ ਤੁਸੀਂ ਆਪਣਾ ਖਿਆਲ ਰੱਖਣਾ ਤੇ ਅਸੀਂ ਆਪਣਾ ਖਿਆਲ ਰੱਖਾਂਗੇ। ਸੋਚਾਂ ਖਿਆਲਾਂ ਦੇ ਵਿੱਚ ਇੱਕ ਦੂਜੇ ਨੂੰ ਯਾਦ ਕਰਦੇ ਰਵਾਂਗੇ, ਇੱਕ ਦੂਸਰੇ ਦੇ ਲਈ ਦੁਆਵਾਂ ਕਰਦੇ ਰਹਾਂਗੇ। ਪੰਜਾਬ, ਪੰਜਾਬੀਅਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ।
ਰੀਝਾਂ ਫੁੱਲ ਕੇ ਪਿੱਪਲ ਬਣ ਗਈਆਂ ਵੇ ਹਲੇ ਕੱਲ ਕਰੂੰ ਬਲ ਕੱਚੀ ਸੀ ਰੀਝਾਂ ਫੁੱਲ ਕੇ ਪਿੱਪਲ ਬਣ ਗਈਆਂ ਵੇ ਹਲੇ ਕੱਲ ਕਰੂੰ ਬਲ ਕੱਚੀ ਸੀ ਵੇ ਜਿਹੜੀ ਅੱਗ ਤੂੰ ਲਾ ਗਿਆ ਹਾਣ ਦੇ ਆਵੇ ਉਹ ਤਾਂ ਪਾਣੀਆਂ ਵਿੱਚ ਵੀ ਰੀਝਾਂ ਫੁੱਲ ਕੇ ਪਿੱਪਲ ਬਣ ਗਈਆਂ ਵੇ ਹਲੇ ਕੱਲ ਕਰੂੰ ਬਲ ਕੱਚੀ ਸੀ ਬੁਝੀ ਸ਼ਾਮ ਦੇ ਤੰਦਣੇ ਬੜੇ ਲੰਮੇ ਮੱਕੇ ਸੂਈ ਦੇ ਦਿਨੇ ਬੜੇ ਲੰਮੇ ਨੱਕੇ ਸੂਈ ਦੇ ਖੁੱਲੇ ਮੈਦਾਨ ਹੁੰਦੇ ਚੜ੍ਹਦੀ ਉਮਰ ਤੇ ਦੂਰੀਆਂ ਹਾਣ ਕੋਲੋਂ ਇਹ ਤਾਂ ਹੋ ਗਿਆ ਦੀ ਖਾਣ ਹੁੰਦੇ ਕਿਸਮਤ ਨੇ ਕੱਚ ਵਿਛਾ ਦਿੱਤਾ ਤੇ ਮੈਂ ਨੰਗੇ ਪੈਰੀ ਨੱਚੀ ਸੀ ਵੇਰੀ ਜਾਂ ਫੁੱਲ ਕੇ ਪਿੱਪਲ ਬਣ ਗਈਆਂ ਵੇ ਹਲੇ ਕੱਲ ਕਰੂੰ ਬਲ ਕੱਚੀ ਸੀ ਵੇ ਜਿਹੜੀ ਅੱਗ ਤੂੰ ਤੱਕਣਾ ਇਹ ਤਾਂ ਆਪੋ ਆਪਣੀਆਂ ਸਮਝ। ਕਰਦੀ ਐ ਇਹਦੇ ਵਿੱਚ ਵੀ ਡੂੰਘੀਆਂ ਰਮਜ਼ਾਨ ਵੇ ਤੂੰ ਵੀ ਆਪਣੀ ਥਾਂ ਤੇ ਸੱਚਾ ਸੀ ਵੇ ਮੈਂ ਵੀ ਆਪਣੀ ਥਾਂ ਤੇ ਸੱਚੀ ਸੀ ਵੇ ਰੀਝਾਂ ਫੁੱਲ ਕੇ ਪਿੱਪੜ ਬਣ ਗਈਆਂ ਵੇ ਹਲੇ ਕੱਲ ਕਰੂੰ ਬੜ ਕੱਚੀ ਸੀ ਵੇ ਜਿਹੜੀ ਅੱਗ ਤੂੰ ਲਾ ਗਿਆ ਹਾਣ ਦੇ ਉਹ ਤਾਂ ਪਾਣੀਆਂ ਵਿੱਚ ਵੀ ਮੱਚੀ ਸੀ ਤੱਕਿਆ ਤੇ ਦਿਲ ਮੇਰਾ ਲੁੱਟਿਆ ਨੈਣਾ ਵਾਲੀ ਤੱਕਣੀ ਨੇ ਜਵਾਈ ਮਾਰ ਸੁੱਟਿਆ ਜਵਾਈ ਮਾਰ ਸੁੱਟਿਆ ਪਹਿਲੀ ਵਾਰੀ ਤੱਕਿਆ ਤੇ ਦਿਲ ਮੇਰਾ ਲੁੱਟਿਆ ਨੈਣਾ ਵਾਲੀ ਤੱਕਣੀ ਨੇ ਜਵਾਈ ਮਾਰ ਸੁੱਟਿਆ ਜਵਾਈ ਮਾਰ ਸੁੱਟਿਆ ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਤੇਰੀ ਕੀ ਤਾਰੀਫ ਕਰਾਂ ਤੂੰ ਹੁਸਨਾ ਦੀ ਸਰਕਾਰ ਤੇਰੀ ਕੀ ਤਾਰੀਫ ਕਰਾਂ ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਤੇਰੀ ਕੀ ਤਾਰੀਫ ਕਰਾਂ ਤੂੰ ਹੁਸਨਾ ਦੀ ਸਰਕਾਰ ਤੇਰੀ ਕੀ ਤਾਰੀਫ ਕਰਾਂ ਚੰਨ ਨਾਲ ਕਿਵੇਂ ਤੈਨੂੰ ਸੋਹਣੀਏ ਮਲਾਵਾਂ ਚੰਨ ਤੇਰੀ ਦਾਗ ਨੇ ਰੱਬ ਕਰੇ ਜੇ ਤੂੰ ਮੇਰੀ ਜ਼ਿੰਦਗੀ ਚ ਆਵੇਂ ਸੱਚੀ ਮੇਰੇ ਭਾਗ ਨੇ ਚੰਨ ਨਾਲ ਕਿਵੇਂ ਤੈਨੂੰ ਸੋਹਣੀਏ ਮਲਾਵਾਂ ਚੰਨ ਤੇਰੀ ਦਾਗ ਨੇ ਰੱਬ ਕਰੇ ਜੇ ਤੂੰ ਮੇਰੀ ਜ਼ਿੰਦਗੀ ਚ ਆਵੇਂ ਸੱਚੀ ਮੇਰੇ ਭਾਗ ਨੇ ਮੇਰੀ ਜ਼ਿੰਦਗੀ ਚ ਅੱਜ ਦੇ ਬਹਾਰ ਤੇਰੀ ਕੀ ਤਾਰੀਫ ਕਰਾਂ ਤੂੰ ਹੁਸਨਾ ਦੀ ਸਰਕਾਰ ਤੇਰੀ ਕੀ ਤਾਰੀਫ ਕਰਾਂ ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਤੇਰੀ ਕੀ ਤਾਰੀਫ ਕਰਾਂ ਦਿਮਾਗ ਮੇਰਾ ਡੈਡ ਹੈ ਪਰਸ਼ਾ ਦੀ ਹੂਰ ਕੋਈ ਆ ਪਰੀਆਂ ਦੀ ਹੈਡ ਜਦੋਂ ਦਾ ਵੇਖਿਆ ਦਿਮਾਗ ਮੇਰਾ ਡੈਡ ਹੈ ਤੇਰੇ ਬਿਨਾਂ ਕੋਈ ਆਉਂਦਾ ਨੀ ਵਿਚਾਰ ਤੇਰੀ ਕੀ ਤਾਰੀਫ ਕਰਾਂ ਤੂੰ ਹੁਸਨਾ ਦੀ ਸਰਕਾਰ ਤੇਰੀ ਕੀ ਤਾਰੀਫ ਕਰਾਂ ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਤੇਰੀ ਕੀ ਤਾਰੀਫ ਕਰਾਂ ਜਾਨ ਸੱਚੀ ਹਾਂ ਕਰ ਦੇ ਅੱਖਾਂ ਨਾਲ ਕਰੇ ਨਿੱਤ ਜਿਹੜੀ ਅੱਜ ਬੁਲਾਣਾ ਬਿਆਂ ਕਰ ਦੇ ਪਹਿਲੀ ਵਾਲੀ ਸੰਧੂ ਦੀ ਤੂੰ ਬਣ ਗਈ ਜਾਨ ਸੱਚੀ ਹਾਂ ਕਰ ਦੇ ਅੱਖਾਂ ਨਾਲ ਕਰੇ ਨਿੱਤ ਜਿਹੜੀ ਅੱਜ ਬੁਲਾਣਾ ਬਿਆਂ ਕਰ ਦੇ ਸੰਧੂ ਤੇਰਾ ਬਣੇ ਦਿਲਦਾਰ ਤੇਰੀ ਕੀ ਤਾਰੀਫ ਕਰਾਂ ਤੂੰ ਹੁਸਨਾ ਦੀ ਸਰਕਾਰ ਤੇਰੀ ਕੀ ਤਾਰੀਫ ਕਰਾਂ